ਸਾਰਿਆਂ ਨੂੰ ਸਤਿਕਾਰ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਤਸੰਗ ਜੀ ਰਸਨਾ ਪਵਿੱਤਰ ਕਰੋ ਗੁਰੂ ਜੀ ਦੀ ਬਖਸ਼ਿਸ਼ ਦੁਹਰਾਓ ਪਿਆਰ ਨਾਲ ਫਤਿਹ ਬੁਲਾਓ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਸਾਰੇ ਅੱਜ ਪਹਿਲੇ ਦੀਵਾਨ ਵਿੱਚ ਹਾਜ਼ਰੀ ਭਰ ਰਹੇ ਹਾਂ ਆਉਣ ਵਾਲੀ ਸੰਗਤ ਨੂੰ ਬੇਨਤੀ ਹੈ ਜੀ ਜਲਦੀ ਜਲਦੀ ਨਮਸਕਾਰ ਕਰਕੇ ਜਿੱਥੇ ਜਿੱਥੇ ਜਗ੍ਹਾ ਮਿਲੇ ਪਿਆਰ ਨਾਲ ਸਜਦੇ ਜਾਓ ਜਿਹੜੇ ਬਾਹਰ ਮੇਰੀ ਆਵਾਜ਼ ਸੁਣ ਰਹੇ ਹੋ ਪੰਜ ਚਾਰ ਮਿੰਟਾਂ ਵਿੱਚ ਮੱਥਾ ਟੇਕ ਲਓ ਪੰਜ ਚਾਰ ਮਿੰਟਾਂ ਬਾਅਦ ਫਿਰ ਰਸਤਾ ਬੰਦ ਕਰ ਦਿੱਤਾ ਜਾਏਗਾ ਪੰਜ ਚਾਰ ਮਿੰਟ ਦੇ ਵਿੱਚ ਵਿੱਚ ਨਮਸਕਾਰ ਕਰ ਲਓ ਕਿਉਂਕਿ ਕਾਫੀ ਲੰਮਾ ਟਾਈਮ ਹੋ ਗਿਆ ਸੰਗਤ ਲੇਟ ਕਾਫੀ ਆ ਰਹੀ ਜਲਦੀ ਜਲਦੀ ਇਕਾਗਰਤਾ ਬਣੇ ਕੁਝ ਨਾ ਕੁਝ ਸੁਣ ਸਮਝ ਸਕੀਏ ਕਿਰਪਾ ਕਰਕੇ ਕੁਛ ਬੇਨਤੀਆਂ ਨੂੰ ਜ਼ਰੂਰ ਧਿਆਨ ਨਾਲ ਸੁਣੋ ਸਤ ਸੰਗਤ ਵਿੱਚ ਅਸੀਂ ਸਿੱਖਣ ਵਾਸਤੇ ਆਉਂਦੇ ਹਾਂ ਵੇਖਣ ਵਾਸਤੇ ਨਹੀਂ ਆਉਣਾ ਸਿੱਖਣ ਵਾਸਤੇ ਆਉਣਾ ਸਤ ਸੰਗਤ ਸਾਡਾ ਸਕੂਲ ਹੈ ਗੁਰਦੁਆਰਾ ਸਕੂਲ ਹੈ ਇੱਕ ਸੰਸਥਾ ਹੈ ਜਿੱਥੇ ਅਸੀਂ ਪੜ੍ਹਨ ਵਾਸਤੇ ਜਾਣਾ ਹੈ ਗੁਰੂ ਜੀ ਦੀ ਹਜ਼ੂਰੀ ਵਿੱਚ ਪੜ੍ਹਨ ਵਾਸਤੇ ਆਉਣਾ ਹੈ ਇੱਥੇ ਮੇਰੀ ਵੀ ਤੇ ਤੁਹਾਡੀ ਸਾਰਿਆਂ ਦੀ ਜਦੋਂ ਬਾਣੀ ਗਾਇਨ ਹੁੰਦੀ ਹੈ ਤੇ ਆਪਣੀ ਸਾਰਿਆਂ ਦੀ ਕਲਾਸ ਲੱਗਦੀ ਹੈ ਅਸੀਂ ਇੱਥੇ ਪੜ੍ਹਨਾ ਹੈ ਇੱਥੇ ਕਲਾਸ ਅਟੈਂਡ ਕਰਨ ਵਾਸਤੇ ਆਏ ਹਾਂ ਅਸੀਂ ਇੱਥੇ ਪੜ੍ਹਨ ਵਾਸਤੇ ਆਏ ਹਾਂ ਬਹੁਤੀ ਦੁਨੀਆ ਵੇਖਣ ਦਾ ਵਿਸ਼ਾ ਹੀ ਮੰਨਦੀ ਹੈ ਕਿ ਬਸ ਵੇਖਣ ਚੱਲੇ ਹਾਂ ਬਸ ਰੌਣਕ ਮੇਲਾ ਹੈ ਪ੍ਰਸ਼ਾਦਾ ਪਾਣੀ ਛਕ ਲਿਆ ਲੰਗਰ ਵਿੱਚ ਬਹਿ ਕੇ ਥੋੜ੍ਹਾ ਚਿਰ ਬਸ ਇਹੀ ਕੁਛ ਹੈ ਪਰ ਇਹਦੇ ਲਈ ਨਹੀਂ ਜੀ ਆਏ ਅਸੀਂ ਕਲਾਸ ਅਟੈਂਡ ਕਰਨ ਵਾਸਤੇ ਆਏ ਹਾਂ ਤੇ ਜਿਹੜੇ ਬੰਦੇ ਕਲਾਸ ਅਟੈਂਡ ਨਹੀਂ ਕਰਦੇ ਸਿਰਫ ਖਾਣ ਪੀਣ ਤੇ ਘੁੰਮਣ ਫਿਰਨ ਵੱਲ ਹੀ ਖਿਆਲ ਰੱਖਦੇ ਆ ਫੇਲ ਵੀ ਉਹੀ ਹੁੰਦੇ ਆ ਜਿਹੜੇ ਸਮਝਣ ਵਾਸਤੇ ਆਉਂਦੇ ਆ ਸਮਝ ਵੀ ਜਾਂਦੇ ਆ ਹਰ ਨੁਕਤਾ ਸਮਝ ਜਾਂਦੇ ਆ ਜ਼ਿੰਦਗੀ ਦੇ ਬੜੇ ਗੁੱਝੇ ਭੇਦ ਗੁਰੂ ਜੀ ਦੀ ਬਾਣੀ ਸਮਝਾ ਦਿੰਦੀ ਹੈ ਗੁਰੂ ਸਾਹਿਬ ਜੀ ਦੀ ਬਾਣੀ ਨਾਲ ਅਕਲ ਆ ਜਾਂਦੀ ਹੈ ਸਮਝ ਆ ਜਾਂਦੀ ਹੈ ਜ਼ਿੰਦਗੀ ਜਿਉਣ ਦਾ ਚੱਜ ਆ ਜਾਂਦਾ ਇਸ ਕਰਕੇ ਕਿਰਪਾ ਕਰਕੇ ਇਸ ਨੁਕਤੇ ਨੂੰ ਜ਼ਰੂਰ ਧਿਆਨ ਵਿੱਚ ਰੱਖੋ ਅਸੀਂ ਸਮਝਣ ਆਏ ਹਾਂ ਪੜ੍ਹਨ ਆਏ ਹਾਂ ਇੱਥੇ ਪੜ੍ਹਾਈ ਵੇਖਣੀ ਹੈ ਇੱਥੇ ਪ੍ਰਸ਼ਾਦਾ ਨਹੀਂ ਵੇਖਣਾ ਲੰਗਰ 'ਚ ਕੀ ਬਣਿਆ ਇਹ ਨਹੀਂ ਵੇਖਣਾ ਪੜ੍ਹਾਈ ਵੇਖਣੀ ਹੈ ਵੀ ਅੱਜ ਇੱਥੇ ਪੜ੍ਹਾਈ ਕਿੱਦਾਂ ਦੀ ਹੈ ਜਿੱਥੇ ਵੀ ਕਿਤੇ ਨਿਆਣੇ ਤੁਸੀਂ ਬੱਚਿਆਂ ਨੂੰ ਤੁਸੀਂ ਦਾਖਲ ਕਰਾਉਂਦੇ ਹੋ ਸਕੂਲਾਂ ਵਿੱਚ ਪੜ੍ਹਾਉਂਦੇ ਹੋ ਜਰਾ ਕੁ ਦੱਸਿਓ ਜੀ ਬੋਲ ਕੇ ਦੱਸੋ ਬਈ ਉੱਥੇ ਇਹ ਪੁੱਛਦੇ ਹੋ ਵੀ ਸਾਡੇ ਨਿਆਣਿਆਂ ਨੂੰ ਪ੍ਰਸ਼ਾਦਾ ਕਿੱਦਾਂ ਦਾ ਮਿਲੇਗਾ ਸਾਡੇ ਬੱਚਿਆਂ ਨੂੰ ਲੰਚ ਕਿੱਦਾਂ ਦਾ ਕਰਾਉਂਗੇ ਸਾਡੇ ਬੱਚਿਆਂ ਨੂੰ ਜਾਣ ਸਾਰ ਬ੍ਰੇਕਫਾਸਟ ਕਿੱਦਾਂ ਦਾ ਮਿਲੇਗਾ ਇਹ ਪੁੱਛਦੇ ਹੋ ਕਿ ਇਹ ਪੁੱਛਦੇ ਹੋ ਵੀ ਪੜ੍ਹਾਈ ਦੱਸੋ ਕਿੱਦਾਂ ਦੀ ਕਰਾਉਂਗੇ ਇਹੀ ਪੁੱਛਦੇ ਪੜ੍ਹਾਓ ਪੜ੍ਹਾਈ ਕਿੱਦਾਂ ਦੀ ਹੋਏਗੀ ਇਹੀ ਪੁੱਛਦੇ ਹੁਣ ਜਰਾ ਹੋਰ ਜਵਾਬ ਦਿਓ ਜੇ ਤੁਹਾਨੂੰ ਕੋਈ ਬੰਦਾ ਇਹ ਕਵੇ ਬਈ ਤੁਹਾਡੇ ਨਿਆਣਿਆਂ ਨੂੰ ਜਾਣ ਸਾਰ ਬੜਾ ਵਧੀਆ ਬ੍ਰੇਕਫਾਸਟ ਕਰਾਵਾਂਗੇ ਸਵੇਰੇ ਸਵੇਰੇ ਸਵੇਰ ਦਾ ਖਾਣਾ ਦੇਵਾਂਗੇ ਫਿਰ ਦੁਪਹਿਰੇ ਤੁਹਾਡੇ ਬੱਚਿਆਂ ਨੂੰ ਲੰਚ ਕਰਾਇਆ ਜਾਏਗਾ ਬਹੁਤ ਵਧੀਆ ਖਾਣਾ ਦੇਵਾਂਗੇ ਪਰ ਪੜ੍ਹਾਈ ਕੋਈ ਚੰਗੀ ਨਹੀਂ ਬਹੁਤੀ ਬਾਕੀ ਖਾਣ ਦਾ ਪੂਰਾ ਪ੍ਰਬੰਧ ਹੈ ਦੱਸੋ ਉੱਥੇ ਆਪਣੇ ਬੱਚਿਆਂ ਦਾ ਬੱਚਿਆਂ ਨੂੰ ਐਡਮਿਸ਼ਨ ਕਰਾਓਗੇ ਕਿ ਨਹੀਂ ਬੋਲੋ ਕਦੇ ਵੀ ਨਹੀਂ ਕਰਾਵਾਂਗੇ ਵੀ ਪੜ੍ਹਾਈ ਤੇ ਹੈ ਨਹੀਂ ਤੇ ਅਸੀਂ ਫਿਰ ਉੱਥੇ ਕਾਹਦੇ ਲਈ ਤੁਸੀਂ ਪਤਾ ਕੀ ਕਹੋਗੇ ਉਹ ਭਾਈ ਰੋਟੀ ਤੇ ਅਸੀਂ ਘਰੋਂ ਵੀ ਬਣਾ ਕੇ ਭੇਜ ਦਿਆਂਗੇ ਤੁਸੀਂ ਪੜ੍ਹਾਉਣ ਦੀ ਗੱਲ ਕਰੋ ਆਖੋ
ਸਤਨਾਮ
ਰੋਟੀ ਦੀ ਕਿਹੜੀ ਗੱਲ ਹੈ ਅਸੀਂ ਤੇ ਦੋ ਪਰੌਂਠੀਆਂ ਬਣਾ ਕੇ ਭੇਜ ਦਿਆ ਕਰਾਂਗੇ ਨਿਆਣੇ ਨੂੰ ਰੋਟੀ ਦੀ ਕਿਹੜੀ ਗੱਲ ਹੈ ਰੋਟੀ ਤੇ ਬਣਾ ਕੇ ਭੇਜ ਦਿਆਂਗੇ ਤੁਸੀਂ ਪੜ੍ਹਾਈ ਵਧੀਆ ਕਰਾਇਓ ਸਾਡੇ ਬੱਚਿਆਂ ਨੂੰ ਪੜ੍ਹਾਈ ਤੱਕ ਮਤਲਬ ਹੋਣਾ ਚਾਹੀਦਾ ਇਹੀ ਅਸੀਂ ਵੇਖਦੇ ਹਾਂ ਤਾਂ ਹੀ ਬੱਚੇ ਪਾਸ ਹੋਣਗੇ ਜਿਹੜੇ ਮਾਂ ਪਿਓ ਪੜ੍ਹਾਈ ਨਾ ਵੇਖਣ ਤੇ ਖਾਣਾ ਵੇਖਣ ਲੱਗ ਜਾਣ ਉੱਥੇ ਲੰਚ ਕਿੱਦਾਂ ਦਾ ਮਿਲਦਾ ਬ੍ਰੇਕਫਾਸਟ ਕਿੱਦਾਂ ਦਾ ਮਿਲਦਾ ਆਹ ਕੁਝ ਵੇਖਣ ਲੱਗ ਜਾਣ ਉਹ ਬੱਚੇ ਫੇਲ ਹੋਣਗੇ ਕਿ ਪਾਸ ਹੋਣਗੇ ਬੋਲੋ ਫੇਲ ਹੋਣਗੇ ਪੜ੍ਹਾਈ ਨਹੀਂ ਵੇਖਦੇ ਉੱਥੇ ਖਾਣਾ ਹੀ ਵੇਖੀ ਜਾਂਦੇ ਅੱਛਾ ਅੱਗੇ ਦੱਸੋ ਬਈ ਜੇ ਏਦਾਂ ਹੋਵੇ ਵੀ ਏਸੀ ਰੂਮ ਹੋਣਗੇ ਜੀ ਏਅਰ ਕੰਡੀਸ਼ਨ ਹੋਏਗਾ ਸਾਰਾ ਬੱਚਿਆਂ ਦੇ ਬਹਿਣ ਲਈ ਵੀ ਵਧੀਆ ਗੱਦੇ ਲੱਗੇ ਹੋਣਗੇ ਲਾਈਟਿੰਗ ਸਿਸਟਮ ਬਹੁਤ ਸੋਹਣਾ ਸੀਲਿੰਗ ਬਹੁਤ ਵਧੀਆ ਸਕੂਲ ਵਿੱਚ ਹੋਈ ਹੈ ਵੈਨ ਵੀ ਲੈ ਕੇ ਜਾਏਗੀ ਜਿਹੜੀ ਉਹ ਵੀ ਏਸੀ ਹੋਏਗੀ ਪਰ ਪੜ੍ਹਾਈ ਚੰਗੀ ਨਹੀਂ ਫਿਰ ਕਰਾ ਦਿਓਗੇ ਦਾਖਲ ਤਾਂ ਵੀ ਨਹੀਂ ਕਰਾਵਾਂਗੇ ਅਸੀਂ ਕਹਾਂਗੇ ਭਾਵੇਂ ਬਾਹਰ ਬੋਰਡ ਦੇ ਥੱਲੇ ਬਾ ਕੇ ਪੜ੍ਹਾ ਦਿਆ ਕਰੋ ਪਰ ਨਿਆਣੇ ਦੀ ਪੜ੍ਹਾਈ ਵਧੀਆ ਹੋਣੀ ਚਾਹੀਦੀ ਐਜੂਕੇਸ਼ਨ ਵਧੀਆ ਸਭ ਤੋਂ ਜ਼ਰੂਰੀ ਹੈ ਐਜੂਕੇਸ਼ਨ ਸਭ ਤੋਂ ਜ਼ਰੂਰੀ ਹੈ ਪੜ੍ਹਾਈ ਸੋ ਮੇਰੀ ਬੇਨਤੀ ਨੂੰ ਧਿਆਨ 'ਚ ਰੱਖਿਓ ਜਿਹੜਾ ਲੌਜਿਕ ਜ਼ਿੰਦਗੀ 'ਚ ਨਹੀਂ ਨਾ ਲੱਗਦਾ ਧਰਮ ਵਾਲੇ ਪਾਸੇ ਵੀ ਨਾ ਲਾਇਆ ਕਰੋ ਜਿਹੜਾ ਲੌਜਿਕ ਤੁਹਾਡੀ ਜ਼ਿੰਦਗੀ 'ਚ ਨਹੀਂ ਲੱਗਦਾ ਧਰਮ ਵਾਲੇ ਪਾਸੇ ਨਹੀਂ ਲਾਉਣਾ ਜਿਹੜੀ ਦਲੀਲ ਆਪਣੀ ਜ਼ਿੰਦਗੀ 'ਚ ਦੇ ਸਕਦਾ ਉਹੀ ਇੱਧਰ ਵਾਲੇ ਪਾਸੇ ਕਿਉਂਕਿ ਬੜੀਆਂ ਗੱਲਾਂ ਇੱਦਾਂ ਦੀਆਂ ਨੇ ਇੱਥੇ ਅਸੀਂ ਸਿਰਫ ਹੁਣ ਸਭਾ ਆਏਗੀ ਵੇਖਿਓ ਜਦੋਂ ਫਤਿਹਗੜ੍ਹ ਸਾਹਿਬ ਸਭਾ ਆਉਂਦੀ ਹੈ ਤੇ ਬਹੁਤੀ ਦੁਨੀਆ ਗੱਲਾਂ ਹੀ ਲੰਗਰ ਦੀ ਕਰਦੀ ਹੈ ਜਿਹੜੇ ਵੀ ਜੋੜ ਮੇਲੇ ਤੇ ਜਾਂਦੇ ਨੇ ਆ ਕੇ ਇਹੀ ਕਹਿਣਗੇ ਉੱਥੇ ਜੀ ਆਹ ਵਧੀਆ ਬਣਿਆ ਸੀ ਉੱਥੇ ਜੀ ਬ੍ਰੈਡ ਪਕੌੜੇ ਵਧੀਆ ਸੀ ਉੱਥੇ ਜੀ ਸਮੋਸੇ ਵਧੀਆ ਸੀ ਉੱਥੇ ਜੀ ਗਜਰੇਲਾ ਚੱਲਦਾ ਸੀ ਆਹੀ ਗੱਲਾਂ ਕਰਦੇ ਆ ਕੇ ਖਾਣਾ ਹੀ ਰਹਿ ਗਿਆ ਸਾਡੇ ਪੱਲੇ ਖਾਣ ਦੀਆਂ ਹੀ ਗੱਲਾਂ ਕਰਦੇ ਆ ਫਿਰ ਐਜੂਕੇਸ਼ਨ ਕਿੱਥੇ ਹੈ ਪੜ੍ਹਾਈ ਕਿੱਥੇ ਹੈ ਵੱਡੇ ਵੱਡੇ ਅੱਖਰਾਂ ਵਿੱਚ ਇਸ਼ਤਿਹਾਰਾਂ ਤੇ ਲਿਖਣਾ ਪੈਂਦਾ ਜਲੇਬੀਆਂ ਦਾ ਲੰਗਰ ਅਤੁੱਟ ਵਰਤੇਗਾ ਰਾਗੀਆਂ ਦਾ ਨਾਂ ਛੋਟੀ ਅੱਖਰਾਂ 'ਚ ਤੇ ਜਲੇਬੀਆਂ ਵੱਡੇ ਅੱਖਰਾਂ 'ਚ ਉਹਨਾਂ ਨੂੰ ਪਤਾ ਵੀ ਇਹਨਾਂ ਨੇ ਆਹ ਪੜ੍ਹਨਾ ਰਾਗੀ ਕਿਹੜਾ ਆਉਣਾ ਇਹਨਾਂ ਨੇ ਕਿਹੜਾ ਵੇਖਣਾ ਇਹਨਾਂ ਨੇ ਤਾਂ ਪੜ੍ਹਨਾ ਹੀ ਆ ਮੋਟੇ ਮੋਟੇ ਅੱਖਰਾਂ 'ਚ ਵੀ ਖਾਣਾ ਹੀ ਰਹਿ ਗਿਆ ਸਾਡੇ ਪੱਲੇ ਅਸੀਂ ਪੜ੍ਹਨ ਵਾਲੀ ਕੌਮ ਹੈ ਇਹ ਪੜ੍ਹਨ ਵਾਲੀ ਕੌਮ ਬਣਾਈ ਸੀ ਕਿ ਖਾਣ ਵਾਲੀ ਵੀ ਬਣਾਈ ਸੀ ਬੋਲੋ ਪੜ੍ਹਨ ਵਾਲੀ ਕੌਮ ਬਣਾਈ ਸੀ ਕਿ ਖਾਣ ਵਾਲੀ ਪੜ੍ਹਨ ਵਾਲੀ ਸਮਝਦਾਰਾਂ ਦੀ ਕੌਮ ਹੈ ਖਾਣ ਵਾਲਿਆਂ ਦੀ ਨਹੀਂ ਹੁਣ ਖਾਣ ਵਾਲਿਆਂ ਦੀ ਰਹਿ ਗਈ ਅੱਜ ਦੇ ਹਾਲਾਤ ਇਹ ਨੇ ਕਿ ਛਕਾਉਏ ਰਹਿ ਗਏ ਇਕੱਲੇ ਛਕਣ ਛਕਾਉਣ ਤੋਂ ਬਿਨਾਂ ਦੂਜੀ ਤੀਜੀ ਗੱਲ ਅੱਜ ਹੈ ਨਹੀਂ ਵਿਰਲਿਆਂ ਨੂੰ ਛੱਡ ਕੇ ਮੈਂ ਬੇਨਤੀ ਕਰਾਂ ਵਿਰਲਿਆਂ ਨੂੰ ਛੱਡ ਕੇ ਬਹੁਤਿਆਂ ਨੇ ਗੁਰੂ ਗ੍ਰੰਥ ਸਾਹਿਬ ਦੇ ਅਜੇ ਤੱਕ ਦਰਸ਼ਨ ਨਹੀਂ ਕੀਤੇ ਸਹਿਜ ਪਾਠ ਨਹੀਂ ਕੀਤਾ ਜ਼ਿੰਦਗੀ ਆਪਣੀ ਅਜੇ ਤੱਕ ਇੱਕ ਵੀ ਸਹਿਜ ਪਾਠ ਨਹੀਂ ਕੀਤਾ ਆਪਣੀ ਜ਼ਿੰਦਗੀ 'ਚ ਇੱਕ ਵਾਰ ਵੀ ਨਹੀਂ ਪੜ੍ਹਿਆ ਤੇ ਕਈ ਬੰਦੇ ਇਦਾਂ ਦੇ ਆ ਜਿਹੜੇ ਮਹੀਨੇ 'ਚ ਸਹਿਜ ਪਾਠ ਕਰਦੇ ਆ 12 ਕਰ ਦਿੰਦੇ ਨੇ ਇੱਕ ਸਾਲ ਵਿੱਚ ਰੋਜ਼ ਦਾ ਇੱਕ ਘੰਟਾ ਡੇਢ ਘੰਟਾ ਦੋ ਘੰਟੇ ਰੋਜ਼ ਲਾਉਂਦੇ ਆ ਰੋਜ਼ ਦੇ 50 ਅੰਗ ਕਰ ਦਿੰਦੇ ਆ ਜੀ ਮੈਂ ਤਾਂ ਕਹਿੰਦਾ ਸਾਲ 'ਚ ਕਰਿਆ ਕਰੋ ਸਹਿਜ ਪਾਠ ਭਾਵੇਂ ਇੱਕ ਸਾਲ 'ਚ ਕਰਿਆ ਕਰੋ ਆਰਾਮ ਨਾਲ ਕਰੋ ਪਰ ਕਰਿਆ ਜ਼ਰੂਰ ਕਰੋ ਪੰਜ ਚਾਰ ਅੰਗ ਰੋਜ਼ ਪੜੋ ਗੁਰੂ ਸਾਹਿਬ ਜੀ ਦੀ ਬਾਣੀ ਵੀ ਅਸੀਂ ਪੰਜ ਚਾਰ ਅੰਗ ਰੋਜ਼ ਪੜ੍ਹਨੇ ਹੀ ਪੜ੍ਹਨੇ ਨੇ ਕੁਝ ਨਾ ਕੁਝ ਸਮਝਣਾ ਹੈ ਮੇਰੇ ਗੁਰੂ ਜੀ ਸਾਨੂੰ ਸਮਝਾਉਂਦੇ ਕੀ ਹੈ ਪਤਾ ਤੇ ਲੱਗੇ ਅੱਖਾਂ ਤੇ ਖੁੱਲਣ ਵਾੜੀਆਂ ਜਿਹੀਆਂ ਚਾਨਣ ਤੇ ਹੋਵੇ ਸਮਝ ਤੇ ਆਵੇ ਭਾਈ ਇਸ ਕਰਕੇ ਬੇਨਤੀ ਹੈ ਕਿ ਆਪਾਂ ਇੱਕ ਗੱਲ ਦਿਮਾਗ 'ਚ ਪੱਕਾ ਰੱਖਿਆ ਕਰੋ ਵੀ ਦੀਵਾਨ ਤੇ ਚੱਲੇ ਆ ਪੜ੍ਹਨ ਚੱਲੇ ਆ ਸਮਝਣ ਚੱਲੇ ਆ ਇਹ ਨਹੀਂ ਵੀ ਵੇਖਣ ਚੱਲੇ ਆ ਤੇ ਰਿਜ਼ਲਟ ਵੀ ਕੱਢਿਆ ਕਰੋ ਵੀ ਅੱਜ ਅਸੀਂ ਸਮਝਿਆ ਕੀ ਹੈ ਅੱਜ ਅਸੀਂ ਗਏ ਸੀ ਦੋ ਤਿੰਨ ਘੰਟੇ ਲਾ ਕੇ ਆਏ ਆ ਅਸੀਂ ਖੱਟਿਆ ਕੀ ਹੈ ਫਿਰ ਸਾਡਾ ਭਲਾ ਹੋਏਗਾ ਗੁਰਬਾਣੀ ਦੀ ਵਿਚਾਰ ਸਾਡੇ ਮਨ ਵਿੱਚ ਵਸੇ ਇਹ ਤੇ ਆਪਾਂ ਹਰ ਜਗ੍ਹਾ ਹੀ ਕਹਿੰਦੇ ਆ ਨਾ ਸਤਿਗੁਰ ਨੂੰ ਸਭ ਕੋ ਵੇਖਦਾ ਲੋਪਣ ਜੇਤਾ ਜਗਤ ਸੰਸਾਰ
ਸਤਿਗੁਰ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ ਡਿਠੇ ਮੁਕਤ ਨਾ ਹੋਵੇ ਜਿਚਰ ਸ਼ਬਦ ਨਾ ਕਰੇ ਵਿਚਾਰ
ਪਹਿਰੇਦਾਰਾਂ ਨੂੰ ਬੇਨਤੀ ਹੈ ਵੀ ਯਾਰ ਜਿਹੜੀ ਸੰਗਤ ਆ ਰਹੀ ਹੈ ਇਹਨਾਂ ਨੂੰ ਵੱਧ ਜੀ ਭਾਈ ਚੱਲੋ ਪਿੱਛੇ ਕਿਉਂਕਿ 9 ਤੇ ਵੱਜ ਗਏ ਆ ਜੀ ਮੈਂ 8 ਵਜੇ ਆ ਗਿਆ ਸੀ ਸਟੇਜ ਤੇ 8 ਤੋਂ ਪਹਿਲਾਂ ਹੀ ਆ ਗਿਆ ਇੱਕ ਘੰਟਾ ਤੇ ਆਪਣਾ ਲੰਘ ਹੀ ਗਿਆ ਫਿਰ ਮਗਰ ਟਾਈਮ ਵੀ ਬੜਾ ਥੋੜਾ ਰਹਿ ਗਿਆ ਪਹਿਰੇਦਾਰ ਵੀਰਾਂ ਨੂੰ ਬੇਨਤੀ ਆਉਣ ਵਾਲਿਆਂ ਨੂੰ ਰਾਹ 'ਚ ਹੀ ਭਾ ਦਿਓ ਦੂਰੋਂ ਹੀ ਮੱਥਾ ਟੇਕ ਲੈਣ ਇੱਥੇ ਹੀ ਬਹਿ ਜਾਣ ਬਾਅਦ 'ਚ ਅੱਗੇ ਆ ਕੇ ਭੇਟਾ ਆਪਣੀ ਰੱਖ ਲੈਣਗੇ ਬਾਅਦ ਵਿੱਚ ਭੇਟਾ ਰੱਖ ਲੈਣਗੇ ਹੁਣ ਉੱਥੇ ਹੀ ਮੱਥਾ ਟੇਕਣ ਉੱਥੇ ਹੀ ਬਿਠਾਈ ਚੱਲੋ ਜਿਹੜੇ ਆਈ ਜਾਂਦੇ ਆ ਕਿਉਂਕਿ ਲੇਟ ਬਹੁਤ ਹੋ ਗਿਆ 9 ਵੱਜ ਗਏ 9 ਵੱਜ ਗਏ 10 ਵਜੇ ਆਪਾਂ ਸਮਾਪਤੀ ਕਰਨੀ ਹੈ ਤੇ ਆਪਾਂ ਫਿਰ ਲੇਟ ਨਾ ਕਰੀਏ ਬਹੁਤ ਲੇਟ ਹੈ ਸੰਗਤ, ਅੱਜ ਕਾਫੀ ਲੇਟ ਆ ਰਹੇ ਸਾਰੇ। ਕਿਰਪਾ ਕਰੋ ਰਾਹ ਵਿੱਚ ਹੀ ਭਾ ਦਿਓ, ਬੀਬੀਆਂ ਬੀਬੀਆਂ ਵਾਲੇ ਪਾਸੇ ਭਾਓ, ਸਿੰਘਾਂ ਨੂੰ ਸਿੰਘਾਂ ਵਾਲੇ ਪਾਸੇ ਭਾ ਦਿਓ। ਪਹਿਰੇਦਾਰ ਵੀਰ ਵੀ ਤਕੜੇ ਹੋ ਕੇ ਬਹਿਣ, ਭਾਈ ਪੰਜ ਚਾਰ ਸੇਵਾਦਾਰ ਤਕੜੇ ਹੋ ਕੇ ਲਾਈਨ ਬਣਾ ਕੇ ਬਹਿ ਜਾਓ, ਤਾਂ ਜੋ ਇਕਾਗਰਤਾ ਬੜੀ ਜ਼ਰੂਰੀ ਹੈ। ਜੋ ਅਸੀਂ ਸੁਣ ਰਹੇ ਹਾਂ, ਜੋ ਸਮਝਦੇ ਹਾਂ, ਉਹ ਸਾਡੇ ਪੱਲੇ ਪਵੇ, ਕੁਛ ਨਾ ਕੁਛ ਸਾਡੇ ਅੰਦਰ ਚੇਂਜ ਆਵੇ, ਬਦਲਾਵ ਆਵੇ। ਬਸ ਜਿਹੜੀ ਮੈਂ ਬੇਨਤੀ ਕੀਤੀ ਹੈ ਵੀ ਜਿਹੜੀ ਦਲੀਲ ਆਪਣੀ ਜ਼ਿੰਦਗੀ ਵਿੱਚ ਨਹੀਂ ਨਾ ਦੇ ਸਕਦੇ, ਉਹਨੂੰ ਧਰਮ ਵਾਲੇ ਪਾਸੇ ਨਾ ਉਹ ਦਲੀਲ ਦਿਆ ਕਰੋ। ਜਿਹੜਾ ਲੌਜਿਕ ਸਾਡੀ ਜ਼ਿੰਦਗੀ 'ਚ ਨਹੀਂ ਲੱਗਦਾ, ਧਰਮ ਵਾਲੇ ਪਾਸੇ ਨਹੀਂ ਲਾਉਣਾ। ਹੁਣ ਇੱਥੇ ਆਮ ਹੀ ਇੱਦਾਂ ਦਾ ਰੌਲਾ ਚੱਲਦਾ ਨਾ, ਵੇਖੋ ਆਮ ਹੀ। ਪਿੱਛੇ ਜੇ ਨਾ ਦਿੱਲੀ ਕਮੇਟੀ ਦੀ ਇਲੈਕਸ਼ਨ ਸੀ ਤੇ 19 ਦਿਨੀ ਦੀਵਾਨ ਚੱਲਦੇ ਸੀ ਤੇ ਮੈਂ ਉਦੋਂ ਵੀ ਬੇਨਤੀ ਕੀਤੀ ਸੀ। ਦੇਵੀਗੜ੍ਹ ਇੱਕ ਨਾ ਜਥੇਬੰਦੀ ਨੇ ਇੱਕ ਨੇ ਸਪੋਰਟ ਕਰਨੀ ਸੀ ਵੀ ਕਿਹੜੀ ਧਿਰ ਦੀ ਸਪੋਰਟ ਕਰੀਏ। ਤਿੰਨ ਪਾਰਟੀਆਂ ਲੜਦੀਆਂ ਸੀ ਇਲੈਕਸ਼ਨ, ਤਿੰਨ ਪਾਰਟੀਆਂ ਜਿਹੜੀਆਂ ਸੀ ਇਲੈਕਸ਼ਨ ਲੜ ਰਹੀਆਂ ਸੀ। ਬੀਬੀਓ ਬਹਿ ਜਾਓ, ਕਿਰਪਾ ਕਰਕੇ ਸਾਰੀਆਂ ਭੈਣਾਂ ਬਹਿ ਜਾਓ, ਬਸ ਅੱਗੇ ਅੱਗੇ ਨਹੀਂ ਆਉਣਾ, ਉੱਠ ਕੇ ਜਿੱਥੇ ਖੜੇ ਹੋ ਬਸ ਹੁਣ ਬਹਿ ਜਾਓ, ਸਾਰੀਆਂ ਭੈਣਾਂ ਨੂੰ ਭਾ ਦਿਓ। ਪਹਿਰੇਦਾਰ ਪੰਜ ਚਾਰ ਤਕੜੇ ਜੇ ਹੋ ਕੇ ਉੱਥੇ ਰਾਹ ਦੇ ਵਿੱਚ ਬੈਠੇ ਹੋ, ਆਉਣ ਵਾਲਿਆਂ ਨੂੰ ਉੱਥੇ ਹੀ ਭਾਇਓ। ਹੁਣ ਕੋਈ ਅੱਗੇ ਨਾ ਆਵੇ, ਕਿਰਪਾ ਕਰਕੇ ਟਕਾ ਬਣਾ ਲਈਏ। ਸਾਰੀਆਂ ਭੈਣਾਂ ਨੂੰ ਵੀਰਾਂ ਨੂੰ ਬੇਨਤੀ ਹੈ ਵੀ ਆਪਾਂ ਸਾਰੇ ਹੁਣ ਚੌਂਕੜੇ ਮਾਰ ਕੇ ਬੈਠੀਏ, ਟਕਾ ਬਣਾਓ ਬਸ, ਕਿਰਪਾ ਕਰਕੇ ਛੇਤੀ ਤੋਂ ਛੇਤੀ ਇਕਾਗਰਤਾ ਬਣਾਓ। ਲਓ ਜੀ ਹੁਣ ਸੁਣੋ ਇੱਧਰ ਧਿਆਨ, ਉੱਥੇ ਜਥੇਬੰਦੀ ਨੇ ਇੱਕ ਦੀ ਸਪੋਰਟ ਕਰਨੀ ਸੀ। ਜਦੋਂ ਉਹਨਾਂ ਨੇ ਪੱਤਰਕਾਰਾਂ ਨੇ ਪੁੱਛਿਆ ਵੀ ਦੱਸੋ ਤੁਸੀਂ ਸਪੋਰਟ ਕਰਨੀ ਹੈ, ਕਹਿੰਦੇ ਹਾਂਜੀ ਅਸੀਂ ਹੁਣ ਇਸ ਜਥੇਬੰਦੀ ਦੀ ਸਪੋਰਟ ਕਰਾਂਗੇ। ਉਹਨਾਂ ਨੂੰ ਪੁੱਛਿਆ ਵੀ ਕੱਲ੍ਹ ਤੱਕ ਤੇ ਤੁਸੀਂ ਬੜੇ ਕਨਫਿਊਜ਼ ਸੀ ਵੀ ਇਹਦੀ ਸਪੋਰਟ ਕਰੀਏ ਕਿ ਇਹਦੀ ਕਰੀਏ, ਅੱਜ ਤੁਸੀਂ ਫੈਸਲਾ ਕਰ ਲਿਆ ਵੀ ਇਹਦੀ ਸਪੋਰਟ ਕਰਾਂਗੇ, ਤੇ ਤੁਸੀਂ ਫਿਰ ਇੱਕਦਮ ਹੀ ਫੈਸਲਾ ਕਿਵੇਂ ਕਰ ਲਿਆ ਭਾਈ? ਬੈਠ ਜਾਓ ਜੀ ਭੈਣਾਂ ਸਾਰੀਆਂ, ਬਹਿ ਜਾਓ ਜੀ, ਬਹਿ ਜਾਓ, ਬਹਿ ਜਾਓ ਭੈਣੋ, ਜਿੱਥੇ ਖੜੀਆਂ ਬਹਿ ਜਾਓ, ਕਿਰਪਾ ਕਰ ਸਾਰੀਆਂ ਭੈਣਾਂ ਬੈਠੋ, ਪਿੱਛੋਂ ਉੱਠ ਉੱਠ ਕੇ ਅੱਗੇ ਨਾ ਆਓ, ਬੀਬੀਓ ਬਹਿ ਜਾਓ, ਕਿਰਪਾ ਕਰ ਬੈਠੋ, ਸਾਰੇ ਸਿੰਘ ਵੀ ਬਹਿ ਜਾਓ, ਪਹਿਰੇਦਾਰ ਵੀ ਬਹਿ ਜਾਓ। ਲਓ ਜੀ ਸੁਣੋ ਹੁਣ ਹੁਣ ਧਿਆਨ, ਉਹ ਕਹਿੰਦੇ ਵੀ ਤੁਸੀਂ ਇੱਕਦਮ ਸਪੋਰਟ ਕਿਵੇਂ ਕਰਦੀ ਵੀ ਪਹਿਲਾਂ ਤੇ ਤੁਸੀਂ ਮੰਨ ਨਹੀਂ ਸੀ ਰਹੇ, ਇੱਕਦਮ ਹੀ ਤੁਸੀਂ ਮੰਨ ਗਏ ਵੀ ਅਸੀਂ ਇਸ ਪਾਰਟੀ ਦੀ ਸਪੋਰਟ ਕਰਦੇ ਹਾਂ, ਵੀ ਤੁਸੀਂ ਇੱਦਾਂ ਕਿਵੇਂ ਕਰ ਲਿਆ? ਪਤਾ ਉਹਨਾਂ ਨੇ ਜਵਾਬ ਕੀ ਦਿੱਤਾ? ਕਹਿੰਦੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਪਰਚੀਆਂ ਪਾਈਆਂ, ਤਿੰਨੇ ਪਾਰਟੀਆਂ ਦਾ ਨਾਂ ਲਿਖ ਲਿਆ ਵੀ ਆਹ ਵੀ ਪਾਰਟੀ ਲੜ ਰਹੀ ਹੈ ਜੀ, ਆਹ ਵੀ ਲੜ ਰਹੀ ਹੈ ਜੀ, ਆਹ ਵੀ ਲੜ ਰਹੀ ਹੈ, ਤੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਪਰਚੀਆਂ ਪਾਤੀਆਂ, ਜਿਹੜੀ ਪਰਚੀ ਆਊ ਉਹਦੀ ਸਪੋਰਟ ਕਰ ਦਿਆਂਗੇ। ਇਹ ਲੌਜਿਕ ਉਹਨਾਂ ਨੇ ਲਾਇਆ, ਦਲੀਲ ਇਹ ਦਿੱਤੀ ਵੀ ਜਿੱਧਰ ਗੁਰੂ ਗ੍ਰੰਥ ਸਾਹਿਬ ਕਹਿ ਦੇਣਗੇ ਬਸ ਉਸੇ ਪਾਸੇ ਅਸੀਂ ਇਦਾਂ ਹੀ ਹੋਏਗਾ, ਉਸੇ ਨੂੰ ਅਸੀਂ ਸਪੋਰਟ ਕਰਦੇ ਹਾਂ। ਹੁਣ ਤੁਸੀਂ ਮੈਨੂੰ ਜਵਾਬ ਦਿਓ ਵੀ ਜਰਾ, ਕਿਰਪਾ ਕਰਕੇ ਹੁਣ ਮੈਨੂੰ ਸਾਰੇ ਜਣੇ ਜਵਾਬ ਦਿਓ ਵੀ ਇਹ ਪਰਚੀਆਂ ਵਾਲਾ ਫੈਸਲਾ ਸਹੀ ਹੈ ਕਿ ਗਲਤ ਹੈ? ਸੋਚ ਕੇ ਦੱਸੋ, ਗਲਤ ਹੈ ਬਿਲਕੁਲ, ਕਿਵੇਂ ਗਲਤ ਹੈ ਭਲਾ? ਕਿਉਂਕਿ ਅੱਗੇ ਵੀ ਸਟੇਜ ਤੇ ਬੇਨਤੀ ਕੀਤੀ ਸੀ, ਇਹ ਲੌਜਿਕ ਜ਼ਿੰਦਗੀ ਵਿੱਚ ਲੱਗ ਸਕਦਾ ਨਹੀਂ ਲੱਗ ਸਕਦਾ? ਕਿਉਂ ਨਹੀਂ ਲੱਗ ਸਕਦਾ? ਹੁਣ ਤੁਸੀਂ ਇਹ ਦੱਸੋ ਵੀ ਕੋਈ ਵੀ ਬੰਦਾ ਤੁਹਾਡੇ ਘਰ ਆ ਕੇ ਕਵੇ ਵੀ ਆਹ ਘਰ ਮੇਰਾ ਹੈ, ਆ ਸਾਡੇ ਘਰ ਆ ਬੜੇ ਧੱਕੇ ਨਾਲ ਹੀ, ਕਿਆ ਕੇ ਪਤਾ ਕੀ ਕਰੇ, ਇਹ ਘਰ ਮੇਰਾ ਹੈ, ਆਪਾਂ ਕਹਾਂਗੇ ਵੀ ਨਹੀਂ ਇਹ ਤੇਰਾ ਨਹੀਂ, ਉਹ ਕਵੇ ਨਹੀਂ ਮੇਰਾ ਹੈ, ਆਪਾਂ ਕਹਾਂਗੇ ਤੇਰਾ ਹੈ ਹੀ ਨਹੀਂ, ਅਗਲਾ ਕਵੇ ਵੀ ਚੱਲ ਫਿਰ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਪਰਚੀ ਪਾ ਲੈਂਦੇ ਆ, ਤੇਰਾ ਕਿ ਮੇਰਾ, ਅਸੀਂ ਦੋ ਚਿੱਤੇ ਹਾਂ, ਪਤਾ ਉਸੇ ਵੇਲੇ ਕੀ ਕਹਾਂਗੇ, ਦਿਮਾਗ ਤੇਰਾ ਕੰਮ ਕਰਦਾ ਕਿ ਨਹੀਂ ਕਰਦਾ, ਕਦੀ ਵੀ ਨਹੀਂ ਅਸੀਂ ਪਰਚੀ ਪਾਵਾਂਗੇ, ਆਪਾਂ ਕਹਾਂਗੇ ਕਲੀਅਰ ਹੀ ਹੈ ਵੀ ਘਰ ਮੇਰਾ। ਤੂੰ ਧੱਕੇ ਨਾਲ ਹੀ ਆ ਕੇ ਲੱਗ ਪਿਆ ਕਹਿਣ ਵੀ ਪਰਚੀ ਪਾ ਲੈਂਦੇ ਆ, ਪਰਚੀ ਪਾਉਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ। ਅਗਲਾ ਕਹੇ ਆ ਜਾ ਤੈਨੂੰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਲੈ ਕੇ ਚੱਲਦਾ, ਪਰਚੀ ਪਾ ਲੈਂਦੇ ਆ, ਪਤਾ ਲੱਗ ਜੂ ਵੀ ਜ਼ਮੀਨ ਤੇਰੀ ਹੈ ਕਿ ਮੇਰੀ ਹੈ। ਕਦੇ ਪਰਚੀ ਪਾਵਾਂਗੇ ਆਪਾਂ? ਕੋਈ ਧੱਕੇ ਨਾਲ ਹੀ ਕਬਜ਼ਾ ਕਰਨ ਆ ਜੇ ਪਾਓਗੇ ਪਰਚੀ ਕਦੇ? ਨਹੀਂ। ਨਿਆਣੇ ਪੜ੍ਹਾਉਣ ਸਾਨੂੰ ਪਤਾ ਹੈ ਵੀ ਆਹ ਘਰ ਮੇਰਾ, ਅਸੀਂ ਕਨਫਿਊਜ਼ ਨਹੀਂ ਇੱਥੇ, ਅਸੀਂ ਡਬਲ ਮਾਈਂਡਡ ਨਹੀਂ, ਅਸੀਂ ਦੋ ਚਿੱਤੇ ਨਹੀਂ, ਸਾਨੂੰ ਪਤਾ ਹੈ ਵੀ ਮੇਰਾ ਘਰ ਹੈ, ਅਕਲ ਹੈ, ਸਮਝ ਹੈ, ਮੇਰੀ ਜ਼ਮੀਨ ਹੈ। ਧੱਕੇ ਨਾਲ ਕਬਜ਼ਾ ਕਰਨ ਨੂੰ ਫਿਰਦਾ, ਕਿਹੜੀਆਂ ਪਰਚੀਆਂ ਪਾਉਣ ਦੀ ਗੱਲ ਕਰਦੇ ਹੋ? ਅੱਛਾ ਹੁਣ ਵੇਖਿਓ, ਨਿੱਕਾ ਜਿਹਾ ਨਿਆਣਾ, ਤੁਹਾਨੂੰ ਪਤਾ ਹੀ ਅੱਜ ਦੇ ਸਮੇਂ ਵਿੱਚ ਬੱਚਿਆਂ ਨੂੰ ਪੜ੍ਹਨ ਪਾਉਣਾ ਹੈ, ਤੇ ਜੇ ਅਗਲਾ ਕਵੇ ਐ ਕਰੋ ਭਾਈ ਪਰਚੀ ਪਾ ਲੈਂਦੇ ਜੇ ਤੇ ਹੁਕਮ ਆ ਗਿਆ ਪੜ੍ਹਨ ਪਾ ਦਿਓ, ਪੜ੍ਹਨ ਪਾ ਦਾਂਗੇ ਨਹੀਂ ਤੇ ਅਨਪੜ੍ਹੀ ਰੱਖ ਲਾਂਗੇ, ਭਲਾ ਪਾਓਗੇ ਪਰਚੀ ਅੱਜ ਦੇ ਜ਼ਮਾਨੇ 'ਚ? ਪਾਓਗੇ ਜੀ? ਕਦੀ ਵੀ ਨਹੀਂ, ਕਦੀ ਵੀ ਨਹੀਂ ਪਰਚੀ ਪਾਓਗੇ। ਜਿਹੜੇ ਬਜ਼ੁਰਗ ਹੋ ਤੁਹਾਨੂੰ ਜੇ ਕੋਈ ਬੰਦਾ ਕਵੇ ਵੀ ਬਜ਼ੁਰਗ ਇਹ ਕਹਿ ਮੰਨ ਜਾਣਗੇ ਵੀ ਜੇ ਪਰਚੀ ਪਾ ਲੇ ਮੇਰਾ ਪੁੱਤ, ਜੇ ਤੇ ਹੁਕਮ ਆ ਗਿਆ ਫਿਰ ਤੇ ਸਾਡੀ ਸੇਵਾ ਕਰੇ, ਨਹੀਂ ਤੇ ਨਾ ਕਰੇ। ਪਤਾ ਹੀ ਹੈ ਵੀ ਬੱਚੇ ਦਾ ਫਰਜ਼ ਬਣਦਾ ਸੇਵਾ ਕਰਨ ਦਾ, ਬਜ਼ੁਰਗਾਂ ਨੂੰ ਸਾਂਭਣ ਦਾ। ਕਦੀ ਅਸੀਂ ਆਪਣੀ ਜ਼ਿੰਦਗੀ ਵਿੱਚ ਕੋਈ ਵੀ ਫੈਸਲਾ ਪਰਚੀਆਂ ਨਾਲ ਨਹੀਂ ਕਰਦੇ, ਪਰ ਧਰਮ ਵਾਲੇ ਪਾਸੇ ਪਰਚੀਆਂ ਵੜ ਲੈਂਦੇ ਆ ਵੀ ਪਤਾ। ਕਨਫਿਊਜ਼ ਪਰਸਨੈਲਿਟੀ ਹੈ, ਕਨਫਿਊਜ਼ ਬੰਦੇ ਹੁੰਦੇ ਆ ਜਿਹੜੇ ਇਦਾਂ ਦਾ ਫੈਸਲਾ ਨਹੀਂ ਲੈਂਦੇ। ਜ਼ਿੰਦਗੀ ਦਾ ਹਰ ਫੈਸਲਾ ਲੈ ਲੈਂਦਾ ਇੱਥੇ ਪਰਚੀਆਂ ਚੁੱਕੀ ਫਿਰਦਾ। ਸਾਰੀ ਜ਼ਿੰਦਗੀ ਦੇ ਫੈਸਲੇ ਅਸੀਂ ਆਪੇ ਕਰਦੇ ਹਾਂ, ਪਰ ਧਰਮ ਵਾਲੇ ਪਾਸੇ ਅਸੀਂ ਦੋ ਚਿੱਤੇ ਹਾਂ। ਮੈਂ ਤਾਂ ਬੇਨਤੀ ਕਰ ਰਿਹਾ ਵੀ ਜਿਹੜਾ ਲੌਜਿਕ ਆਪਣੀ ਜ਼ਿੰਦਗੀ 'ਚ ਨਹੀਂ ਲਾ ਸਕਦੇ ਉਹ ਧਰਮ ਵਾਲੇ ਪਾਸੇ ਵੀ ਨਹੀਂ ਲਾਉਣਾ, ਉਹੀ ਲੌਜਿਕ ਇੱਥੇ ਲੱਗਦਾ ਹੈ। ਗੁਰੂ ਨਾਲ ਅਸੀਂ ਇੱਕ ਰਿਸ਼ਤਾ ਬਣਾਉਣਾ ਹੈ, ਪਿਆਰ ਪਾਉਣਾ ਗੁਰੂ ਗੁਰਬਾਣੀ ਨਾਲ। ਜਿਵੇਂ ਸਾਡਾ ਜ਼ਿੰਦਗੀ ਦੇ ਵਿੱਚ ਵਿਆਹ ਹੋ ਗਿਆ, ਘਰ ਵਾਲੀ ਹੈ, ਇਸੇ ਤਰ੍ਹਾਂ ਇੱਕ ਰਿਸ਼ਤਾ ਬਣੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨਾਲ। ਜਦੋਂ ਸਾਡਾ ਗੁਰਬਾਣੀ ਨੂੰ ਪੜ੍ਹਨ ਲੱਗ ਜਾਂਦੇ ਹਾਂ, ਪਰਮਾਤਮਾ ਨੂੰ ਹਾਜ਼ਰ ਨਾਜ਼ਰ ਸਮਝਦੇ ਹਾਂ ਤੇ ਪਰਮਾਤਮਾ ਨਾਲ ਇਕਮਿਕਤਾ ਹੋ ਗਈ, ਵਿਆਹ ਹੋ ਗਿਆ, ਵਿਆਹ ਹੋਆ ਮੇਰੇ ਬਾਬਲਾ ਗੁਰਮੁਖੇ ਹਰ ਪਾਇਆ, ਅਗਿਆਨ ਅੰਧੇਰਾ ਕੱਟਿਆ, ਗੁਰ ਗਿਆਨ ਪ੍ਰਚੰਡ ਬੁਲਾਇਆ। ਤੇ ਜਦੋਂ ਇੱਧਰ ਸੁਣੋ ਜੀ, ਘਰ ਵਾਲੀ ਇੱਦਾਂ ਬਰਾਬਰ ਆ ਕੇ ਬਹਿ ਜਾਂਦੀ ਹੈ ਨਾ, ਆਨੰਦ ਕਾਰਜ ਹੁੰਦੇ ਆ ਜਦੋਂ ਆਨੰਦ ਕਾਰਜਾਂ ਵੇਲੇ ਘਰ ਵਾਲੀ ਐਂ ਬਰਾਬਰ ਬਹਿ ਜਾਂਦੀ ਹੈ, ਇੱਕ ਵਾਰੀ ਦੁਨੀਆ ਦੱਸ ਦਿੰਦੀ ਹੈ ਵੀ ਆਹ ਹੈ ਤੇਰੇ ਘਰ ਵਾਲੀ, ਉਦੋਂ ਬਾਅਦ ਦੱਸੋ ਭਲਾ ਇਹ ਦੱਸਣਾ ਪੈਂਦਾ ਉਹਨੂੰ ਮੁੜ ਕੇ ਬੰਦੇ ਨੂੰ ਵੀ ਵੇਖੀ ਕਿਤੇ ਕਿਸੇ ਹੋਰ ਨੂੰ ਨਾ ਘਮਾਉਣ ਲੈ ਜੀ, ਮੁੜ ਕੇ ਦੱਸਣਾ ਪੈਂਦਾ ਉਹਨੂੰ, ਪਤਾ ਹੀ ਹੈ ਹੋਰ ਨਾ ਕਿਸੇ ਨੂੰ ਰੈਸਟੋਰੈਂਟ ਵਿੱਚ ਰੋਟੀਆਂ ਖਵਾਉਣ ਲੈ ਜੀ, ਪਤਾ ਹੀ ਹੈ ਵੀ ਹੁਣ ਇਹਨੂੰ ਹੀ ਲੈ ਕੇ ਜਾਣਾ। ਅਸੀਂ ਇੱਕ ਵਾਰੀ ਸਾਡਾ ਗੁਰੂ ਗ੍ਰੰਥ ਸਾਹਿਬ ਨਾਲ ਰਿਸ਼ਤਾ ਬਣ ਗਿਆ, ਅਸੀਂ ਮੱਥਾ ਟੇਕਣ ਲੱਗ ਪਏ, ਮੰਨ ਲਿਆ ਵੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ, ਮੁੜ ਕੇ ਸਾਰੀ ਜ਼ਿੰਦਗੀ ਫੇਰ ਦੱਸਣਾ ਪੈਂਦਾ ਵੀ ਮੜੀਆਂ ਤੇ ਨਹੀਂ ਜਾਣਾ, ਕਬਰਾਂ ਤੇ ਨਹੀਂ ਜਾਣਾ, ਫਲਾਣੇ ਨੂੰ ਨਹੀਂ ਮੰਨਣਾ, ਫਲਾਣੇ ਨੂੰ ਨਹੀਂ ਮੰਨਣਾ। ਜ਼ਿੰਦਗੀ ਦੇ ਵਿੱਚ ਤੇ ਇਦਾਂ ਹੀ ਹੈ, ਇੱਕ ਵਾਰੀ ਵਿਆਹ ਹੋ ਗਿਆ ਮੁੜ ਕੇ ਨਹੀਂ ਦੱਸਣਾ ਪੈਂਦਾ, ਇੱਕ ਵਾਰੀ ਰਿਸ਼ਤਾ ਬਣ ਗਿਆ ਮੁੜ ਕੇ ਨਹੀਂ ਦੱਸਣਾ ਪੈਂਦਾ। ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਨਾਲ ਇੱਕ ਵਾਰੀ ਰਿਸ਼ਤਾ ਜਦੋਂ ਬਣ ਜਾਂਦਾ ਹੈ ਫਿਰ ਮੁੜ ਕੇ, ਅਸੀਂ ਤੇ ਇੱਥੇ ਇਦਾਂ ਦੇ ਆ ਕਹਿੰਦੇ ਆ ਮਹੀਨੇ ਕੁ ਬਾਅਦ ਫਿਰ ਸਮਝਾਓ, ਫਿਰ ਭੁੱਲ ਗਏ ਸਾਲ ਕੁ ਬਾਅਦ। ਤੇ ਕਦੇ ਪੁੱਛਿਆ ਲੋਕਾਂ ਨੂੰ ਵੀ ਸਾਨੂੰ ਦੁਨੀਆ ਦੇ ਲੋਕੋ ਦੱਸੋ ਮੇਰੀ ਘਰ ਵਾਲੀ ਕਿਹੜੀ ਹੈ, ਸਾਲ ਬਾਅਦ ਫਿਰ ਸਮਝਾਓ? ਕਦੇ ਨਹੀਂ, ਇੱਕ ਵਾਰੀ ਵਿਆਹ ਹੋ ਗਿਆ 50 ਸਾਲ ਹੋ ਗਏ, ਇੱਕ ਵਾਰੀ ਦੱਸਣਾ ਵੀ ਆਹ ਹੈ, ਮੁੜ ਕੇ ਬੰਦਾ ਬਾਰ ਬਾਰ ਨਹੀਂ ਪੁੱਛਦਾ। ਇੱਥੇ ਕਨਫਿਊਜ਼ ਆ, ਡਬਲ ਮਾਈਂਡਡ ਆ। ਸਾਨੂੰ ਫੇਰ ਦੱਸੋ ਜੀ ਗੁਰੂ ਗ੍ਰੰਥ ਸਾਹਿਬ ਜੀ ਕੀ ਨੇ, ਗੁਰੂ ਗ੍ਰੰਥ ਸਾਹਿਬ ਜੀ ਨਾਲ ਕਿਵੇਂ ਪਿਆਰ ਕਰਨਾ ਹੈ? ਅਸੀਂ ਮੜੀਆਂ ਕਬਰਾਂ ਨੂੰ ਬਾਰ ਬਾਰ ਕਿਉਂ, ਬਾਰ ਬਾਰ ਦੁਹਰਾਉਣਾ ਕਿਉਂ ਪੈਂਦਾ? ਅਸੀਂ ਇੱਥੇ ਕਨਫਿਊਜ਼ ਕਿਉਂ ਆ? ਅਸਲ ਵਿੱਚ ਸਾਡਾ ਦਿਲੋਂ ਪਿਆਰ ਨਹੀਂ, ਦਿਲੋਂ ਅਸੀਂ ਸਮਝ ਨਹੀਂ ਰਹੇ, ਸਾਡਾ ਰਿਸ਼ਤਾ ਇੱਕ ਵਾਰ ਬਣ ਨਹੀਂ ਰਿਹਾ, ਸਾਡਾ ਨਾਤਾ ਨਹੀਂ ਬਣ ਰਿਹਾ। ਪਰ ਇੱਕ ਵਾਰੀ ਜੇ ਰਿਸ਼ਤਾ ਬਣ ਗਿਆ, ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ, ਤੁਮ ਸਿਓ ਜੋਰ ਅਵਰ ਸੰਗ, ਕੋਈ ਕਨਫਿਊਜ਼ਿੰਗ ਨਹੀਂ ਹੁੰਦੀ ਜ਼ਿੰਦਗੀ ਦੇ ਵਿੱਚ। ਡਬਲ ਮਾਈਂਡਡ ਦੋ ਚਿੱਤੇ ਉਹੀ ਲੋਕ ਆ ਜਿਨ੍ਹਾਂ ਦਾ ਅਜੇ ਤੱਕ ਰਿਸ਼ਤਾ ਨਹੀਂ ਬਣਿਆ। ਬਸ ਇੱਕ ਵਾਰੀ ਸਮਝ ਆ ਜਾਏ ਵੀ ਗੁਰੂ ਗ੍ਰੰਥ ਸਾਹਿਬ ਦੇ ਜ਼ਰੀਏ ਇੱਕ ਪਰਮਾਤਮਾ ਨੂੰ ਮੰਨਣਾ, ਹੋਰ ਅਸੀਂ ਕਿਸੇ ਨੂੰ ਨਹੀਂ ਮੰਨਣਾ। ਇੱਕ ਵਾਰੀ ਪੱਲੇ ਲੱਗ ਗਏ ਇੱਕ ਵਾਰੀ ਬਾਹ ਫੜਾਤੀ ਗੁਰੂ ਸਾਹਿਬ ਨੂੰ, ਬਸ ਮੁੜ ਕੇ ਥੋੜਾ ਦੱਸਣਾ ਪੈਣਾ। ਸਾਰੀ ਜ਼ਿੰਦਗੀ ਨਹੀਂ ਬੰਦਾ ਭੁੱਲਣਾ ਚਾਹੀਦਾ। ਜਿਹੜਾ ਭੁੱਲਦਾ ਹੈ, ਕਿੱਡਾ ਮੂਰਖ ਬੰਦਾ, ਨੂੰ ਬਾਰ ਬਾਰ ਦੱਸੋ, ਮਹੀਨੇ ਬਾਅਦ ਦੱਸੋ, ਸਾਲ ਬਾਅਦ ਫਿਰ ਸਮਝਾਓ। ਇੱਕ ਵਾਰੀ ਸਮਝ ਆ ਗਈ, ਬਸ ਆ ਗਈ, ਕਲਿੱਕ ਕਰੇ ਵੀ ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂ ਨੇ, ਇੱਕ ਪਰਮਾਤਮਾ ਤੋਂ ਬਿਨਾਂ ਅਸੀਂ ਕਿਸੇ ਹੋਰ ਸ਼ਕਤੀ ਨੂੰ ਨਹੀਂ ਮੰਨਦੇ। ਇੱਕ ਰੱਬ ਤੋਂ ਬਿਨਾਂ ਕਰਨ ਕਾਰਨ ਪ੍ਰਭ
ਏਕ ਹੈ।
ਪੜ੍ਹੋ, ਦੂਸਰ ਨਾਮ ਹੋਰ ਕੋਈ ਨਹੀਂ ਇੱਥੇ, ਇੱਕ ਪਰਮਾਤਮਾ ਸਭਨਾ ਜੀਆਂ ਕਾ ਇੱਕ ਦਾਤਾ, ਸਾਹਿਬ ਮੇਰਾ ਇੱਕੋ ਹੈ, ਇੱਕੋ ਹੈ ਭਾਈ। ਪੜ੍ਹੋ,
ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀਂ ਕੋਏ, ਨਾਨਕ ਤਿਸੋ ਬਲਿਹਾਨੈ, ਜਲ ਥਲ ਮਹੀਨ ਸੋਏ।
ਜਲਾਂ ਵਿੱਚ, ਥਲਾਂ ਵਿੱਚ, ਹਰ ਜਗ੍ਹਾ, ਜਲ ਵਿੱਚ, ਥਲ ਵਿੱਚ ਉਹ ਪਰਮਾਤਮਾ ਹੀ ਹੈ। ਉਹ ਇੱਕ ਕਰਨ ਕਾਰਨ ਸਿਰਫ ਇੱਕ ਪਰਮਾਤਮਾ ਹੈ, ਹੋਰ ਇੱਥੇ ਕੋਈ ਸ਼ਕਤੀ ਨਹੀਂ। ਇੱਕ ਰੱਬ ਤੋਂ ਬਿਨਾਂ ਇੱਥੇ ਕੋਈ ਸ਼ਕਤੀ ਨਹੀਂ। ਲੈ ਹੁਣ ਇੰਨੀ ਗੱਲ ਇੱਕ ਵਾਰੀ ਸਮਝ ਚ ਆ ਜਾਏ ਨਾ, ਜੇ ਸਾਡੇ ਇੱਕ ਵਾਰੀ ਦੱਸਦਾ ਵੀ ਆਹ ਤੇਰਾ ਪਤੀ ਹੈ, ਬੀਬੀ ਨੂੰ ਇੱਕ ਵਾਰੀ ਦੱਸਣਾ ਪੈਂਦਾ ਵੀ ਆਹ, ਮੁੜ ਕੇ ਨਹੀਂ ਸਮਝਾਉਣਾ ਪੈਂਦਾ। ਇੱਥੇ ਸਾਨੂੰ ਗੁਰੂ ਗ੍ਰੰਥ ਸਾਹਿਬ ਐ ਦੱਸ ਰਹੇ ਆ ਕਿ ਇੱਕ ਰੱਬ ਤੋਂ ਬਿਨਾਂ ਕਿਸੇ ਦੂਜੇ ਨੂੰ ਨਾ ਮੰਨਿਓ। ਜੇ ਮੈਂ ਇੱਥੇ ਲੱਖ ਕਹੀ ਜਾਵਾਂ ਵੀ ਮੈਂ ਇਹ ਹੱਥ ਕਰਦਾ, ਤੁਹਾਨੂੰ ਆਸ਼ੀਰਵਾਦ ਦਿੰਦਾ, ਤੁਹਾਨੂੰ ਇਹ ਦਿਮਾਗ 'ਚ ਰਹਿਣਾ ਚਾਹੀਦਾ ਵੀ ਰੱਬ ਤੋਂ ਬਿਨਾਂ ਦੂਜੇ ਕਿਸੇ ਬੰਦੇ 'ਚ ਕੋਈ ਸ਼ਕਤੀ ਨਹੀਂ, ਇਹ ਬੰਦਾ ਬਕਵਾਸ ਕਰਦਾ ਹੈ। ਤੁਹਾਨੂੰ ਇਹ ਹੋਣਾ ਚਾਹੀਦਾ, ਇੱਕ ਵਾਰੀ ਕਲਿੱਕ ਕਰੇ ਨੁਕਤਾ ਵੀ ਗਲਤ ਹੈ, ਰੱਬ ਤੋਂ ਬਿਨਾਂ ਦੂਜੀ ਸ਼ਕਤੀ ਇੱਥੇ ਕੋਈ।
ਦੁਬਿਧਾ ਨਾ ਪੜੋ,
ਡਬਲ ਮਾਈਂਡਡ ਨਹੀਂ ਹੋਣਾ। ਦੁਬਿਧਾ ਮਤਲਬ ਡਬਲ ਮਾਈਂਡਡ ਨਾ ਹੋਇਓ, ਦੋ ਚਿੱਤੇ ਨਾ ਹੋਇਓ ਕਦੇ, ਦੋ ਚਿੱਤੇ ਕਦੇ ਨਹੀਂ ਹੋਣਾ। ਜਿੱਥੇ ਦੋ ਚਿੱਤੀ ਕਰ ਲਓਗੇ ਰਿਸ਼ਤੇਦਾਰੀ ਟੁੱਟ ਜਾਏਗੀ। ਜੇ ਘਰ ਵਾਲੀ ਤੇ ਦੋ ਚਿੱਤਾਂ ਹੈ ਨਾ ਵੀ ਪਤਾ ਨੀ ਮੇਰੇ ਘਰ ਵਾਲੀ ਹੈ ਪਤਾ ਨੀ, ਨਾਲੇ ਦੱਸੋ ਰਿਸ਼ਤਾ ਰਹਿ ਜੂ, ਬੋਲੋ ਪਤਾ ਨੀ ਮੇਰਾ ਬੱਚਾ ਹੈ ਕਿ ਨਹੀਂ, ਦੱਸ ਪਤਾ ਨਹੀਂ ਆ ਮੇਰੀ ਮਾਂ ਹੈ ਕਿ ਨਹੀਂ। ਇੱਦਾਂ ਜੇ ਹੋ ਗਿਆ ਤੇ ਪੈ ਗਿਆ ਪੰਗਾ, ਕਿੱਦਾਂ ਜੱਪ ਛਿੜ ਗਿਆ। ਜੇ ਬੰਦੇ ਨੂੰ ਐਂ ਹੋ ਜਾਵੇ ਪਤਾ ਨਹੀਂ ਆ ਮੇਰਾ ਪਿਓ ਹੈ ਕਿ ਨਹੀਂ, ਕਿੱਦਾਂ ਜੱਪ ਛਿੜ ਗਿਆ। ਇੱਕ ਵਾਰੀ ਕਲਿੱਕ ਕਰੋ ਇਹ ਗੱਲ ਵੀ ਰੱਬ ਹੈ, ਇੱਕ ਪਰਮਾਤਮਾ ਹੈ ਬਸ, ਦੂਜੀ ਉੱਥੇ ਕੋਈ ਸ਼ਕਤੀ। ਡਬਲ ਮਾਈਂਡਡ ਕਦੇ ਨਾ ਹੋਇਆ, ਦੂਜਾ ਕਦੇ ਜ਼ਿੰਦਗੀ ਚ ਦਿਮਾਗ ਚ ਨਾ ਆਉਣ ਦਿਓ। ਦੂਜਾ ਆਇਆ ਬਸ ਸਮਝ ਲਓ ਵੀ ਅਸਲ ਗੱਲ ਸਾਡੇ ਸਮਝ ਚ ਨਹੀਂ ਜਾਂਦੀ। ਇੱਕ ਪਰਮਾਤਮਾ ਤੋਂ ਬਿਨਾਂ ਦੂਜਾ ਕੋਈ ਸਾਹਮਣੇ ਨਾ ਆਵੇ, ਕੋਈ ਸ਼ਕਤੀ ਦੂਜੀ ਇੱਥੇ, ਇੱਕ ਪਰਮਾਤਮਾ। ਰੱਬ ਤੋਂ ਬਿਨਾਂ ਹੋਰ ਕੁਛ, ਕਿਸੇ ਮੜੀ ਵਿੱਚ ਕਿਸੇ ਕਬਰ ਵਿੱਚ ਚਾਰ ਇੱਟਾਂ ਰੱਖ ਕੇ ਮੱਥੇ ਟੇਕਣ ਦਾ ਕੋਈ ਫਾਇਦਾ ਨਹੀਂ। ਕੋਈ ਕਬਰਾਂ, ਕੋਈ ਮੜੀਆਂ ਕਿਸੇ ਦਾ ਕੁਛ ਨਹੀਂ ਸਵਾਰਦੀਆਂ। ਕੋਈ ਬੰਦਾ ਦੇਹ ਕਿਸੇ ਦਾ ਕੁਛ ਨਹੀਂ ਸਵਾਰ ਸਕਦੀ। ਬਸ ਸੱਚਾ ਗਿਆਨ ਲੈਣਾ, ਧੰਨ ਗੁਰੂ ਗ੍ਰੰਥ ਸਾਹਿਬ, ਸੱਚਾ ਗਿਆਨ ਲੈ ਕੇ ਇੱਕ ਪਰਮਾਤਮਾ ਨਾਲ ਕਨੈਕਸ਼ਨ ਬਣੇ, ਰਿਸ਼ਤਾ ਹੋ ਜੇ, ਜੁੜ ਜਾਈਏ, ਬਸ ਹੋਰ ਕੁਛ ਨਹੀਂ। ਲਓ ਦੁਬਿਧਾ ਨਾ ਪੜੋ,
ਦੁਬਿਧਾ ਨਾ ਪੜੋ, ਹਰ ਬਿਨ ਹੋਰ ਨਾ ਪੂਜੋ, ਮੜੇ ਮਸਾਂ ਨਾ ਜਾਈ, ਤ੍ਰਿਸ਼ਨਾ ਰਾਜ ਨਾ ਪਰ ਕਰ ਜਾਵਾਂ, ਤ੍ਰਿਸ਼ਨਾ ਨਾਮ ਬੁਝਾਈ।
ਤ੍ਰਿਸ਼ਨਾ ਕਰਕੇ ਹੀ ਅਸੀਂ ਪਰਾਏ ਘਰਾਂ ਵਿੱਚ ਤੁਰੇ ਫਿਰਦੇ ਹਾਂ, ਮਨ ਵਿੱਚ ਤ੍ਰਿਸ਼ਨਾ ਹੈ, ਇਛਾਵਾਂ ਲੈ ਕੇ ਦਰ ਦਰ ਦੇ ਉੱਤੇ ਤੁਰੇ ਫਿਰਦੇ ਹਾਂ, ਥਾਂ ਥਾਂ ਤੇ ਤੁਰੇ ਫਿਰਦੇ ਹਾਂ। ਬਸ ਇੱਕ ਪਰਮਾਤਮਾ ਨਾਲ ਸਾਡਾ ਪਿਆਰ ਬਣੇ, ਉਸੇ ਤੋਂ ਹੀ ਸਭ ਕੁਝ ਮੰਗਣਾ ਹੈ, ਉਸੇ ਤੋਂ ਹੀ ਬੇਨਤੀ ਕਰਕੇ ਅੰਦਰ ਦਾ ਸੁੱਖ ਮੰਗਣਾ ਹੈ। ਜਿਹੜਾ ਬੰਦਾ ਰੱਬ ਤੋਂ ਮੰਗਦਾ ਹੈ, ਬਸ ਅਸਲ ਦਾਤ ਆਪਣੇ ਔਗਣ ਮੇਟਣ ਦੀ ਮੰਗਣੀ ਹੈ ਵੀ ਸੱਚੇ ਪਾਤਸ਼ਾਹ ਮੇਰੇ ਅਵਗੁਣ ਖਤਮ ਕਰ ਦਿਓ। ਜਿਹੜਾ ਬੇਨਤੀ ਕਰਦਾ ਹਰ ਜਨ ਰਾਖੇ ਗੁਰੂ ਗੋਬਿੰਦ, परमात्मा रखता है। कंठ लाए अब उन सब मेटे दयाल पुरख बख्शंद। ओ गल नाल लांदा है, अपने नियमां नूं समझा दिंदा है, समझ आ जांदी है। पर जेड़ा आके ये मंगदा है, सारे पासे उसे दा बल वरतदा, जिवें आपां पंचम पातशाह दा बचन पढ़दे हां, चतुर दिशा कीनो बल अपना सिर उपर कर पड़ो कर तारो।
चतुर दिशा कीनो बल अपना सिर उपर कर तारो, कृपा घटा अवलोकन की नो, दास का दुख बेदारो।
बड़ी तिखी नजर कीती केंदे रब ने, मेर वाली तिखी नजर। हुण इहदा मतलब की है, सीधा जा समझियो। जेड़ा बंदा ना अपने आप ते बड़ी बरीक नजर रखदा, अपने औगुणा ते, अपनिया कमियां ते, अपनिया घाटा ते बरीक नजर, समझ लो इहदे उत्ते रब दी बड़ी तिखी नजर है। आखो
सतनाम।
जिवें ना जेड़ा बंदा बरीक नजर अपने आप ते इदां वेखदा है वी मेरे च इत्थे वी कमी है, मेरे च इत्थे वी घाट है, आ ਬਰੀਕ ਤੋਂ ਬਰੀਕ ਗੱਲ ਸਮਝ ਲਓ। ਰੱਬ ਪਰਮਾਤਮਾ ਮਿਹਰ ਕਰਦਾ ਹੈ ਜਦੋਂ ਬੰਦਾ ਆਪਣੀਆਂ ਘਾਟਾਂ ਵੇਖਣ ਲੱਗ ਪੈਂਦਾ, ਆਪਣੇ ਔਗਣ ਵੇਖਣ ਲੱਗ ਪੈਂਦਾ। ਸਾਰੇ ਪਾਸੇ ਪਰਮਾਤਮਾ ਦਾ ਪਸਾਰਾ ਹੈ, ਚਤੁਰ ਦਿਸ਼ਾ ਕੀਨੋ ਬਲ ਆਪਣਾ ਉਸੇ ਦਾ ਬਲ ਵਰਤਦਾ ਹੈ। ਸਿਰ ਉੱਪਰ ਕਰ ਧਾਰਿਓ, ਸਾਰਿਆਂ ਦੇ ਸਿਰ ਉੱਤੇ ਉਹਦਾ ਕਾਨੂੰਨ ਹੈ, ਉਹਦਾ ਹੱਥ ਹੈ, ਉਹਦਾ ਨਿਯਮ ਵਰਤਦਾ ਸਾਰਿਆਂ ਤੇ। ਉਹ ਕਿਰਪਾ ਕਰਦਾ, ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੁਖ ਬੇਦਾਰਿਓ। ਉਹ ਆਪਣਿਆਂ ਦਾਸਾਂ ਦਾ, ਜਿਹੜੇ ਉਹਦੇ ਦਾਸ ਬਣਦੇ ਆ, ਉਹਨਾਂ ਦਾ ਦੁੱਖ ਦੂਰ ਕਰਦਾ ਹੈ, ਆਪਣਿਆਂ ਨੂੰ ਰੱਖਦਾ। ਜਿਵੇਂ ਅਗਲੇ ਪੜ੍ਹ ਰਹਾਉ ਦੀ ਪੰਕਤੀ, ਕਿਉਂਕਿ ਬੇਨਤੀ ਬਹੁਤ ਵਾਰ ਕਰੀ ਦੀ ਹੈ ਵੀ ਰਹਾਉ ਦੀ ਪੰਕਤੀ ਸ਼ਬਦ ਦਾ ਸੈਂਟਰਲ ਆਈਡੀਆ ਹੁੰਦਾ ਹੈ, ਰਹਾਉ ਦੀ ਪੰਕਤੀ ਕੇਂਦਰੀ ਭਾਵ ਹੁੰਦਾ ਸ਼ਬਦ ਦਾ, ਤੇ ਰਹਾਉ ਦੀ ਪੰਕਤੀ ਵਿੱਚ ਅਵਗੁਣ ਮੇਟਣ ਦੀ ਗੱਲ ਚੱਲ ਰਹੀ ਹੈ, ਕਿਉਂਕਿ ਲਾਸਟ ਪੰਕਤੀ ਆਉਣੀ ਜੋ ਮੰਗ ਹੈ ਠਾਕੁਰ ਆਪਣੇ ਤੇ। ਹੁਣ ਸਾਡੇ ਵਰਗਾ ਬੰਦਾ ਇਦਾਂ ਬਹਿ ਜਾਂਦਾ, ਲਓ ਜੀ ਜੋ ਮੰਗ ਹੈ ਠਾਕੁਰ ਆਪਣੇ ਤੇ, ਜੇ ਪੁੱਤ ਮੰਗਾਂਗੇ ਪੁੱਤ ਮਿਲੇਗਾ। ਬਾਣੀ 'ਚ ਲਿਖਿਆ ਜੇ ਗੁਰੂ ਗ੍ਰੰਥ ਸਾਹਿਬ ਤੋਂ ਜੇ ਆਪਾਂ ਮੰਗਾਂਗੇ ਜ਼ਮੀਨ ਜਾਇਦਾਦ ਦੇ ਦਿਓ ਉਹ ਮਿਲ ਜਾਣੀ ਹੈ, ਕੋਠੀ ਮੰਗਾਂਗੇ ਕੋਠੀ ਮਿਲ ਜਾਣੀ ਹੈ, ਜੇ ਆਪਾਂ ਨੌਕਰੀ ਮੰਗਾਂਗੇ ਨੌਕਰੀ ਮਿਲ ਜਾਣੀ ਹੈ, ਬਾਹਰ ਦਾ ਵੀਜ਼ਾ ਮੰਗਾਂਗੇ ਵੀਜ਼ਾ ਮਿਲ ਜਾਣਾ ਹੈ। ਇਸ ਤਰੀਕੇ ਸਿਰ ਅਸੀਂ ਸੋਚਦੇ ਹਾਂ। ਰਹਾਉ ਦੀ ਪੰਕਤੀ ਵਿੱਚ ਕੀ ਲਿਖਿਆ ਹੈ, ਹਰ ਜਨ ਰਾਖੇ ਗੁਰ ਗੋਬਿੰਦ। ਲਓ ਪੜੋ ਗੁਰ ਗੋਬਿੰਦ।
ਹਰ ਜਨ ਰਾਖੇ ਗੁਰ ਗੋਬਿੰਦ, ਕੰਠ ਲਾਏ ਗੁਣ ਸਭ ਮੇਟੇ ਦਇਆਲ ਪੁਰਖ ਬਖਸ਼ੰਦ।
ਇੱਥੇ ਕੀ ਮੇਟਣ ਦੀ ਗੱਲ ਹੈ, ਔਗੁਣ। ਜਿਹੜਾ ਬੰਦਾ ਬੇਨਤੀ ਕਰਦਾ ਹੈ, ਪਰਮਾਤਮਾ ਉਹਦੀਆਂ ਗਿਆਨ ਇੰਦਰੀਆਂ ਨੂੰ ਆਪਣੇ ਵਾਲੇ ਪਾਸੇ ਲਾ ਲੈਂਦਾ ਹੈ। ਹਰ ਜਨ ਰਾਖੇ ਗੁਰ ਗੋਬਿੰਦ, ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਪਰਮਾਤਮਾ ਆਪਣੇ ਵਾਲੇ ਪਾਸੇ ਲਾ ਲੈਂਦਾ ਜੀ, ਗਲ ਲਾ ਲੈਂਦਾ ਉਹਨੂੰ, ਕਿਰਪਾ ਕਰਦਾ ਹੈ। ਕੰਠ ਲਾਏ ਅਵਗੁਣ ਸਭ ਮੇਟੇ ਦਇਆਲ ਪੁਰਖ ਬਖਸ਼ੰਦ। ਔਗੁਣ ਮੇਟਦਾ ਹੈ, ਪਰ ਕਿੰਨਾ ਦੇ ਮੇਟਦਾ ਹੈ, ਜਿਹੜੇ ਮੰਗਦੇ ਆ ਵੀ ਮਾਲਕਾ ਮੇਰੇ ਔਗੁਣ ਦੂਰ ਕਰ, ਮੇਰੇ ਤੇ ਕਿਰਪਾ ਕਰ, ਮੈਨੂੰ ਕਾਮ ਦਾ ਰੋਗ ਹੈ, ਮੈਂ ਮਾੜਾ ਵੇਖਦਾ, ਮੈਂ ਬਗਾਨਿਆਂ ਦੀਆਂ ਧੀਆਂ ਭੈਣਾਂ ਵੱਲ ਵੇਖਦਾ, ਮੈਂ ਘਰ ਵਾਲੀ ਨੂੰ ਛੱਡ ਕੇ ਬਗਾਨੀਆਂ ਨੂੰ ਵੇਖਦਾ, ਘਰ ਵਾਲੇ ਨੂੰ ਛੱਡ ਕੇ ਮੈਂ ਬਗਾਨਿਆਂ ਨੂੰ ਵੇਖਦੀ ਹਾਂ। ਆਹ ਔਗਣ ਨੇ ਜਿਹੜੇ ਮਹਾਰਾਜ ਤੋਂ ਮਟਾਉਣੇ ਹੈ। ਪਰ ਮੰਗੇਗਾ ਤੇ ਤਾਂ ਗੱਲ ਬਣੇਗੀ। ਹੁਣ ਮੈਨੂੰ ਦੱਸੋ ਇੱਕ ਗੱਲ ਦਾ ਜਵਾਬ ਦਿਓ ਜਰਾ ਸੋਚ ਕੇ। ਕਾਮਰੇਡ ਜਿਹੜੇ ਹੁੰਦੇ ਹੈ ਰੱਬ ਨੂੰ ਮੰਨਦੇ ਹੈ, ਕਾਮਰੇਡ ਹੈ ਹੀ ਤਾਂ ਨੇ ਵੀ ਰੱਬ ਨੂੰ ਮੰਨਦੇ, ਕਾਮਰੇਡ ਰੱਬ ਨੂੰ ਬੋਲੋ ਮੰਨਦੇ ਕਿ ਨਹੀਂ?
ਅੱਛਾ
ਦੱਸੋ ਉਹਨਾਂ ਦੇ ਪੁੱਤ ਹੁੰਦੇ ਆ ਕਿ ਨਹੀਂ? ਬੋਲੋ ਹੁੰਦੇ ਆ। ਕੀ ਉਹਨਾਂ ਦੇ ਫਸਲਾਂ ਚ ਮੀਂਹ ਨਹੀਂ ਪੈਂਦਾ? ਬੋਲੋ ਪੈਂਦਾ। ਕੀ ਉਹ ਘਰ ਬਣਾ ਸਕਦੇ ਕਿ ਨਹੀਂ? ਕੋਠੀਆਂ ਬਣਦੀਆਂ ਕਿ ਨਹੀਂ? ਬਣਦੀਆਂ। ਨੌਕਰੀ ਲੱਗਦੇ ਆ ਕਿ ਨਹੀਂ? ਯਾਰ ਸਾਰਾ ਕੁਛ ਆਪਣੇ ਵਾਲਾ ਉਹਨਾਂ ਨੂੰ ਵੀ ਮਿਲੀ ਜਾਂਦਾ, ਨਾਲੇ ਰੱਬ ਨੂੰ ਮੰਨਦੇ ਨਹੀਂ। ਆਖੋ ਸਤਨਾਮ। ਸੋਚੋ ਵੀ ਗੱਲ ਕਿੱਧਰ ਨੂੰ ਗਈ। ਰੱਬ ਨੂੰ ਤੇ ਉਹ ਗਾਲਾਂ ਕੱਢਦੇ ਰੋਜ਼, ਕਹਿੰਦੇ ਰੱਬ ਤੇ ਹੁੰਦਾ ਹੀ ਨਹੀਂ। ਤੁਸੀਂ ਅਗਰਾਈਆਂ ਵੀ ਦਿੰਦੇ ਹੋ, ਗੁਰਦੁਆਰੇ ਵੀ ਜਾਂਦੇ ਹੋ, ਪੈਸਾ ਵੀ ਖਰਚਦੇ ਹੋ, ਯਾਤਰਾ ਵੀ ਜਾਂਦੇ ਹੋ, ਉਹ ਕਿਤੇ ਯਾਤਰਾ ਨਹੀਂ ਜਾਂਦੇ, ਗੁਰਦੁਆਰੇ ਨਹੀਂ ਜਾਂਦੇ। ਗੁਰਦੁਆਰੇ ਰੱਬ ਨੂੰ ਤੇ ਮੰਨਦੇ ਹੀ ਨਹੀਂ। ਬੱਚੇ ਉਹਨਾਂ ਦੇ ਵੀ, ਪੁੱਤ ਉਹਨਾਂ ਦੇ ਵੀ ਹੁੰਦਾ, ਕੋਠੀਆਂ ਉਹਨਾਂ ਦੀਆਂ ਵੀ, ਸਭ ਕੁਛ ਉਹਨਾਂ ਨੂੰ ਵੀ ਮਿਲਦਾ। ਅਸਲ ਵਿੱਚ ਬੜੀ ਵੱਡੀ ਕਨਫਿਊਜ਼ਿੰਗ ਹੈ, ਬਹੁਤ ਵੱਡਾ ਭੁਲੇਖਾ ਹੈ। ਅਸੀਂ ਮੰਗਣਾ ਕੁਝ ਹੋਰ ਸੀ, ਮੰਗੀ ਹੋਰ ਕੁਝ ਰਹੇ। ਜਿਹੜੀਆਂ ਚੀਜ਼ਾਂ ਤੂੰ ਮੰਗਦਾ ਫਿਰਦਾ ਨਾ ਗੁਰਦੁਆਰੇ ਆ ਕੇ, ਏਦਾਂ ਝੋਲੀ ਅੱਡ ਕੇ ਜਿਹੜਾ ਤੂੰ ਮੰਗਦਾ, ਇਹ ਤੇ ਉਹਨਾਂ ਨੂੰ ਵੀ ਮਿਲਦਾ ਜਿਨ੍ਹਾਂ ਨੇ ਕਦੇ ਝੋਲੀ ਅੱਡੀ ਨਹੀਂ। ਹੁਣ ਇੱਕ ਗੱਲ ਫਿਰ ਧਿਆਨ ਨਾਲ ਕੰਨ ਖੋਲ ਕੇ ਸੁਣੋ, ਜਰਾ ਐਕਟਿਵ ਹੋ ਕੇ। ਜੇ ਅਸੀਂ ਆਪਾਂ ਰੱਬ ਨੂੰ ਮੰਨਣ ਵਾਲੇ, ਜਿਹੜੇ ਰੱਬ ਨੂੰ ਮੰਨਦੇ ਆ, ਵੀ ਰੱਬ ਨੂੰ ਮੰਨਦੇ ਆ, ਗੁਰਦੁਆਰੇ ਜਾਂਦੇ ਆ, ਜੇ ਤੁਸੀਂ ਗੁਰਦੁਆਰੇ ਆਉਣ ਵਾਲੇ ਐਂ ਕਹੋ ਵੀ ਗੁਰਦੁਆਰਿਓਂ ਸਾਨੂੰ ਪੁੱਤ ਮਿਲਿਆ, ਗੁਰਦੁਆਰਿਓਂ ਸਾਨੂੰ, ਬੋਲੋ, ਪੁੱਤ ਮਿਲਿਆ। ਤੇ ਕਾਮਰੇਡ ਜਿਹੜਾ ਰੱਬ ਨੂੰ ਮੰਨਦਾ ਨਹੀਂ, ਉਹ ਕਹਿੰਦਾ ਮੇਰੇ ਕੋਲ ਦੋ ਨੇ, ਮੈਂ ਤੇ ਰੱਬ ਨੂੰ ਮੰਨਦਾ ਹੀ ਨਹੀਂ। ਉਹਨੇ ਵਿਖਾ ਦੇਣੇ ਨੇ ਆਪਣੇ ਵਾਲੇ ਵੀ ਆਓ ਆਓ ਨਿਆਣਿਓ, ਆ ਚਾਚਾ ਤੂੰ ਇੱਕ ਪੁੱਤ ਵਿਖਾਏਗਾ, ਅਗਲਾ ਦੋ ਵਿਖਾਊ। ਫੇਰ ਬਈ ਤੂੰ ਇੱਕ ਪੋਤਾ ਵਿਖਾਏਗਾ, ਅਗਲਾ ਦੋ ਵਿਖਾਊ। ਤੂੰ ਕਹੇਗਾ ਰੱਬ ਨੂੰ ਮੈਂ ਮੰਨਦਾ, ਅੱਛਾ ਜੀ ਤੈਨੂੰ ਰੱਬ ਨੇ ਕੀ ਦਿੱਤਾ ਹੈ? ਮੈਂ ਗੁਰਦੁਆਰੇ ਜਾਂਦਾ, ਰੱਬ ਨੇ ਵੇਖ ਕੋਠੀ ਪਾਤੀ ਸਾਡੀ। ਉਹਨੇ ਕਹਿਣਾ ਆ ਜਾ ਮੈਂ ਤੈਨੂੰ ਵਿਖਾਵਾਂ, ਤੇਰੇ ਨਾਲੋਂ ਵੱਡੀ ਹੈ ਤੇਰੀ, 300 ਗੱਜ ਚ ਮੈਂ 500 ਗੱਜ ਚ ਬਿਠਾਈ ਹੈ, ਮੈਂ ਰੱਬ ਨੂੰ ਮੰਨਦਾ ਨਹੀਂ, ਮੇਰੇ ਕੋਲ ਕੋਠੀ ਵੀ ਹੈ। ਹੋਰ ਵਿਖਾ, ਗੁਰਦੁਆਰੇ ਜਾਣ ਵਾਲਿਆ ਸਿੱਖਾ ਹੋਰ ਵਿਖਾ, ਕੀ ਲਿਆ ਵਿਖਾ। ਤੂੰ ਕਹੇਗਾ ਮੇਰਾ ਪੁੱਤ ਆਸਟ੍ਰੇਲੀਆ ਚੱਲਿਆ ਪੜ੍ਹਨ ਲਈ, ਆ ਵੇਖ ਵੀਜ਼ਾ ਮਿਲ ਗਿਆ, ਗੁਰਦੁਆਰੇ ਜਾਂਦੇ ਆ ਅਸੀਂ, ਨਾਢਾ ਸਾਹਿਬ ਜਾਂਦੇ ਹਾਂ ਅਸੀਂ, ਨਾਭਾ ਸਾਹਿਬ ਜਾਂਦੇ ਹਾਂ ਅਸੀਂ, ਉੱਥੇ ਜਾਂਦੇ ਹਾਂ, ਪੰਜੋਖਰਾ ਸਾਹਿਬ ਜਾਂਦੇ ਹਾਂ ਅਸੀਂ, ਅਸੀਂ ਦੁੱਖ ਨਿਵਾਰਨ ਜਾਂਦੇ ਹਾਂ, ਅਸੀਂ ਅੰਮ੍ਰਿਤਸਰ ਹਰ ਮਹੀਨੇ ਮੱਥਾ ਟੇਕਣ ਜਾਂਦੇ ਹਾਂ, ਆਹ ਮਿਲ ਗਿਆ ਆਸਟ੍ਰੇਲੀਆ ਦਾ ਵੀਜ਼ਾ। ਕਾਮਰੇਡਾਂ ਨੇ ਕਹਿਣਾ ਲਾ ਮੈਂ ਮੇਰੇ ਪੁੱਤ ਦਾ ਕੈਨੇਡਾ ਦਾ, ਤੇਰੇ ਤੋਂ ਅੱਗੇ ਆ, ਮੈਂ ਮੰਨਦਾ ਨਹੀਂ। ਹੋਰ ਵਿਖਾ ਲਿਆ, ਕੀ ਮਿਲਿਆ ਤੇ ਹੋਰ ਫੇਰ ਬਈ ਜਿਹੜੀ ਚੀਜ਼ ਵਿਖਾਏਗਾ ਅਗਲਾ ਦੁੱਗਣੀ ਵਿਖਾਉਂਦਾ, ਨਾਲੇ ਗੁਰਦੁਆਰੇ ਜਾਂਦਾ, ਨਾਲੇ ਉਹ ਰੱਬ ਨੂੰ ਮੰਨਦਾ। ਫਿਰ ਗੱਲ ਕੀ ਬਣੀ? ਰੱਬ ਨੂੰ ਕਿਉਂ ਮੰਨਣਾ? ਪੁੱਤ ਲੈਣ ਲਈ ਮੰਨਣਾ ਰੱਬ ਨੂੰ, ਬੱਚਿਆਂ ਲਈ ਰੱਬ ਨੂੰ ਮੰਨਣਾ? ਕੀ ਗੁਰਦੁਆਰੇ ਬੱਚਿਆਂ ਲਈ ਜਾਣਾ? ਕੀ ਗੁਰਦੁਆਰੇ ਬੱਚੇ ਲੈਣ ਜਾਣਾ? ਗੁਰਦੁਆਰੇ ਵੀਜੇ ਲੈਣ ਜਾਣਾ? ਕੀ ਗੁਰਦੁਆਰੇ ਕੋਠੀਆਂ ਲੈਣ ਜਾਣਾ? ਗੁਰਦੁਆਰੇ ਗੱਡੀਆਂ ਲੈਣ ਜਾਣਾ? ਜ਼ਮੀਨਾਂ ਲੈਣ ਜਾਣਾ? ਪ੍ਰਾਪਰਟੀਆਂ ਲੈਣ ਜਾਣਾ? ਗੁਰਦੁਆਰੇ ਇਸ ਕਰਕੇ ਨਹੀਂ ਸੀ ਜਾਣਾ, ਜਦੋਂ ਤੁਸੀਂ ਗੁਰਬਾਣੀ ਦਾ ਗਿਆਨ ਪ੍ਰਾਪਤ ਆਪਾਂ ਕਰਦੇ, ਧਿਆਨ ਨਾਲ ਸੁਣੋ, ਗੁਰਬਾਣੀ ਦਾ ਗਿਆਨ ਪ੍ਰਾਪਤ ਕਰਦੇ, ਇੱਧਰ ਵੇਖਿਓ ਜੀ, ਮਾੜਾ ਕੰਮ ਤੇ ਕੀ ਕਰਨਾ? ਮਾੜਾ ਫੁਰਨਾ ਵੀ ਉਹਨੋਂ ਹਟ ਗਿਆ, ਸੱਚਾ ਗਿਆਨ ਲੈ ਕੇ ਗੁਰਦੁਆਰੇ ਜਾ ਕੇ ਗੁਰੂ ਸਾਹਿਬ ਨੇ ਪੜ੍ਹਾਉਂਦੇ ਰਹੇ ਪੜ੍ਹਾਉਂਦੇ ਰਹੇ, ਅਕਲ ਦਿੱਤੀ, ਮਾੜੇ ਫੁਰਨੇ ਵੀ ਖਤਮ ਹੋ ਗਏ। ਲੈ ਮਾੜ, ਕਿਸੇ ਦੀ ਧੀ ਭੈਣ ਵੱਲ ਮਾੜਾ ਵੇਖਣਾ ਕੀ ਹੈ? ਹੱਥ ਕਿਸੇ ਦੀ ਬਾਂਹ ਕੀ ਫੜਨੀ ਹੈ? ਮਨ ਵਿੱਚ ਫੁਰਨਾ ਵੀ ਨਹੀਂ ਆਉਂਦਾ, ਚੋਰੀ ਕੀ ਕਰਨੀ ਹੈ? ਮਨ ਵਿੱਚ ਖਿਆਲ ਵੀ ਨਹੀਂ ਆਉਂਦਾ, ਫੁਰਨਾ ਵੀ ਨਹੀਂ ਆਉਂਦਾ ਮਨ ਵਿੱਚ ਵੀ ਚੋਰੀ ਕਰੀਏ, ਕਿਸੇ ਦੀ ਵੱਟ ਵੱਟਣ ਦਾ ਮਨ ਵਿੱਚ ਫੁਰਨਾ ਵੀ ਨਹੀਂ ਆਉਂਦਾ, ਦੁੱਧ 'ਚ ਪਾਣੀ ਕੀ ਪਾਉਣਾ ਮਨ ਵਿੱਚ ਖਿਆਲ ਵੀ ਨਹੀਂ ਆਉਂਦਾ। ਕਹਿੰਦੇ ਇਹ ਮੇਰੇ ਗੁਰੂ ਨੇ ਮੇਰੇ ਅੰਦਰ ਬਖਸ਼ਿਸ਼ ਕੀਤੀ ਹੈ ਕਾਮਰੇਡਾ, ਲਿਆ ਵਿਖਾ ਤੇਰੇ ਕੋਲ ਹੈ। ਆਖੋ
ਸਤਨਾਮ।
ਚੇਤਾ ਰੱਖਿਓ ਜੀ, ਜਿਹੜੀ ਜੇ ਸੁਣੋ ਗੁਰੂ ਗ੍ਰੰਥ ਸਾਹਿਬ ਜੀ ਦੀ ਬਖਸ਼ਿਸ਼, ਆਹ ਨਾ ਵਿਖਾਓ ਵੀ ਮੇਰੀ ਝੋਲੀ ਭਰਤੀ, ਐਂ ਨਾ ਵਿਖਾ ਵੀ ਝੋਲੀ ਭਰਤੀ, ਇਹ ਵਿਖਾ ਵੀ ਇੱਥੋਂ ਮੈਨੂੰ ਗੁਣਾਂ ਨਾਲ ਭਰਤਾ, ਮੇਰੇ ਔਗਣ ਕੱਢਤੇ ਸਾਰੇ, ਮੈਂ ਗੁਰਦੁਆਰੇ ਜਾਂਦਾ ਸੀ, ਮੇਰਿਓ ਵੀਰੋ ਭਾਈਓ ਬੜੇ ਵਿੱਚ ਤੁਹਾਡੇ ਚ ਪੜ੍ਹੇ ਲਿਖੇ ਸੱਜਣ ਵੀ ਨੇ ਕਈਆਂ ਦੇ ਨੁਕਤਾ ਕਲਿੱਕ ਹੋ ਰਿਹਾ ਕਈਆਂ ਦੇ ਗੱਲ ਸਮਝ ਚ ਆ ਰਹੀ ਹੈ ਮੈਂ ਤਾਂ ਇਹ ਬੇਨਤੀ ਕਰ ਰਿਹਾ ਇਸ ਗੱਲ ਨੂੰ ਸਮਝੋ ਤੂੰ ਝੋਲੀਆਂ ਨਾ ਵਿਖਾ ਆ ਝੋਲੀ ਚ ਪਾਇਆ ਤੂੰ ਇੱਥੇ ਵਿਖਾ ਇੱਥੇ ਪਾਇਆ ਆ ਅਕਲਾਂ ਦਿੱਤੀਆਂ ਸਮਝ ਦਿੱਤੀ ਮਾੜਾ ਸੁਣਨਾ ਛੱਡਤਾ ਜੀ ਨਹੀਂ ਕਰਦਾ ਸੁਣਨ ਨੂੰ ਮਾੜਾ ਬੋਲਣਾ ਛੱਡਦਾ ਇਹ ਸਭ ਕੰਟਰੋਲ ਹੋ ਗਿਆ ਕੋਈ ਮਾੜਾ ਫੁਰਨਾ ਨਹੀਂ ਮਾੜੇ ਕੰਮ ਸਾਰੇ ਛੱਡਦੇ ਗੁਰਬਾਣੀ ਤੋਂ ਅਕਲ ਲੈ ਕੇ ਗੁਰੂ ਸਾਹਿਬ ਜੀ ਨੇ ਸਾਨੂੰ ਸਮਝ ਦਿੱਤੀ ਹੈ ਮਿਹਰ ਕੀਤੀ ਹੈ ਸਾਡੇ ਉੱਤੇ ਆ ਵਿਖਾਓ ਜੇ ਵਿਖਾਉਣਾ ਹੈ ਇਹ ਇਹ ਦਾਤ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਦਾਤ ਦਿੰਦੇ ਆ ਭਾਈ ਬੜੀ ਵਾਰੀ ਕਿਹਾ ਇੱਥੇ ਪੈਣੀ ਹੈ ਜੀ ਸੁਰਤ ਵਿੱਚ ਇੱਥੇ ਦਿਮਾਗ 'ਚ ਪੈਂਦਾ ਸਾਰਾ ਕੁਝ ਜਿੱਦਾਂ ਗੁਰੂ ਗ੍ਰੰਥ ਸਾਹਿਬ 'ਚੋਂ ਦਾਤਾਂ ਮਿਲਦੀਆਂ ਉਹ ਇੱਥੇ ਪੈਣੀਆਂ ਇੱਥੇ ਆ ਝੋਲੀਆਂ ਵਾਲੀਆਂ ਨਾ ਵਿਖਾਓ ਝੋਲੀਆਂ ਵਾਲੀਆਂ ਦਾਤਾਂ ਤੇ ਬੜੀ ਦੁਨੀਆ ਚੱਕੀ ਫਿਰਦੀ ਹੈ ਜਿਹੜੇ ਨਹੀਂ ਵੀ ਗੁਰਦੁਆਰੇ ਜਾਣਗੇ ਉਹਨਾਂ ਨੂੰ ਵੀ ਮਿਲ ਜਾਣਗੇ ਪੁੱਤ ਤੇ ਬੜੀ ਦੁਨੀਆ ਨੂੰ ਮਿਲਦੇ ਆ ਸਭ ਕੁਝ ਮਿਲ ਜਾਂਦਾ ਹੈ ਬਾਹਰ ਦੀ ਗੱਲ ਨਾ ਕਰ ਅੰਦਰ ਦੀ ਗੱਲ ਕਰ ਪੀਸ ਆਫ ਮਾਈਂਡ ਮਨ ਦੀ ਸ਼ਾਂਤੀ ਹੈ ਮਨ ਦਾ ਟਿਕਾ ਹੈ ਜ਼ਿੰਮੇਵਾਰੀਆਂ ਨਿਭਾਉਣ ਦਾ ਚੱਜ ਆਇਆ ਹੈ ਇਹ ਵਿਖਾਓ ਗੁਰੂ ਗ੍ਰੰਥ ਸਾਹਿਬ ਜੀ ਸਿਖਾਉਣਗੇ ਇਹ ਐਜੂਕੇਸ਼ਨ ਦੱਸ ਜਿਹੜੀ ਗੁਰੂ ਗ੍ਰੰਥ ਸਾਹਿਬ ਨੇ ਦਿੱਤੀ ਹੈ ਉਹ ਅਨਸਰ ਦੇ ਉਹਨਾਂ ਸਵਾਲਾਂ ਦੇ ਜਿਹੜੇ ਤੈਨੂੰ ਇੱਥੋਂ ਐਜੂਕੇਸ਼ਨ ਮਿਲੀ ਹੈ ਗੁਰੂ ਗ੍ਰੰਥ ਸਾਹਿਬ ਤੋਂ ਐਜੂਕੇਸ਼ਨ ਮਿਲਦੀ ਹੈ ਜਿਹੜੀ ਉਹ ਗਿਆਨ ਵਿਖਾ ਜੋ ਗੁਰੂ ਦਿੰਦਾ ਹੈ ਜਦੋਂ ਗੱਲ ਕਰੇਗਾ ਹੈਰਾਨ ਹੋ ਜਾਏਗਾ ਅਗਲਾ ਕਮਾਲ ਹੋ ਗਈ ਯਾਰ ਕਿੱਥੋਂ ਸਿੱਖਿਆ ਉਹਨੂੰ ਕਹਿਣਾ ਉੱਥੋਂ ਹੀ ਸਿੱਖਿਆ ਜਿਹਨੂੰ ਤੂੰ ਨਹੀਂ ਮੰਨਦਾ ਮੈਂ ਮੰਨਦਾ ਮੈਨੂੰ ਸਿਖਾਇਆ ਉਹਨੇ ਆ ਵਿਖਾ ਅਗਲਾ ਤੇਰੇ ਸਾਹਮਣੇ ਬੋਲ ਨਹੀਂ ਸਕਦਾ ਤੂੰ ਵਿਖਾਈ ਜਾਂਦਾ ਰੱਬ ਨੇ ਮੈਨੂੰ ਪੁੱਤ ਦਿੱਤਾ ਅਗਲਾ ਤੇਰੇ ਅੱਗੇ ਦੋ ਕਰ ਦਿੰਦਾ ਵੀ ਮੇਰੇ ਕੋਲ ਤੇ ਦੋ ਨੇ ਫੇਰ ਇਹ ਤੇ ਕੁਦਰਤ ਦਾ ਨਿਯਮ ਹੈ ਪਿਆਰਿਆ ਇੱਥੇ ਤੇ ਪਸ਼ੂਆਂ ਦੇ ਵੀ ਆਂਡੇ ਨੇ ਬੱਚੇ ਨੇ ਪੰਛੀ ਪਸ਼ੂਆਂ ਦੇ ਵੀ ਬੱਚੇ ਨੇ ਪੰਛੀਆਂ ਦੇ ਵੀ ਆਂਡੇ ਨੇ ਬੱਚੇ ਨਿਕਲਦੇ ਆ ਉਹਨਾਂ ਦੇ ਵੀ ਹਰ ਇਹ ਸਿਸਟਮ ਤੇ ਇਦਾਂ ਹੀ ਚੱਲਦਾ ਰਹਿੰਦਾ ਹੈ ਆ ਵਿਚਾਰੇ ਕਈ ਮਜ਼ਦੂਰ ਨੇ ਕਈ ਬਹੁਤ ਬਹੁਤ ਗਰੀਬ ਬੰਦੇ ਆ ਚਾਰ ਚਾਰ ਪੰਜ ਪੰਜ ਨਿਆਣੇ ਨੇ ਉਹਨਾਂ ਦੇ ਐਂ ਪਲਪੁਲ ਜਾਂਦੇ ਨੇ ਛੜਕਾਂ ਤੇ ਪਲਪੁਲ ਜਾਂਦੇ ਐ ਸਭ ਕੁਝ ਇਹ ਤੇ ਕੁਦਰਤ ਦਾ ਸਿਸਟਮ ਹੈ ਸਭ ਤੋਂ ਵੱਡੀ ਦਾਤ ਗੁਰਦੁਆਰੇ ਆਉਣ ਵਾਲਾ ਇੱਥੇ ਦੱਸੇ ਪਰ ਹੁਣ ਇੱਥੇ ਗੁਰੂ ਜੀ ਦੀ ਰਹਾਉ ਦੀ ਪੰਕਤੀ ਕੀ ਆਈ ਸੀ ਹਰ ਜਨ ਰੱਖੇ
ਗੁਰ ਗੋਬਿੰਦ
ਇਹ ਪੰਕਤੀ ਸੈਂਟਰਲ ਆਈਡੀਆ ਸ਼ਬਦ ਦਾ ਇਹ ਹੈ ਜਦੋਂ ਹੁਣ ਆਹ ਸ਼ਬਦ ਆਉਣਾ ਹੈ ਆਪਣੇ ਵਰਗਾ ਬੰਦਾ ਫਿਰ ਐ ਵੀ ਆਹ ਪੜੋ ਰਾਗੀਆਂ ਨੂੰ ਕਹਿਣਗੇ ਐ ਪੜ ਜੋ ਮੰਗੇ ਠਾਕੁਰ ਆਪਣੇ ਤੇ ਵੀ ਅਸੀਂ ਮੰਗਾਂਗੇ ਝੋਲੀਆਂ ਭਰ ਜਾਣਗੀਆਂ ਪਤਾ ਨਹੀਂ ਕਿੱਧਰ ਨੂੰ ਲੈ ਗਏ ਸਿੱਖੀ ਨੂੰ ਅਸੀਂ ਲੌਜਿਕ ਖਤਮ ਕਰ ਲਿਆ ਦਲੀਲ ਖਤਮ ਕਰ ਲਈ ਪੜੋ ਜੀ ਜੋ ਮੰਗੇ ਠਾਕੁਰ ਆਪਣੇ ਤੇ ਜੋ ਮੰਗਾਂਗੇ ਮਿਲ ਜਾਣਗੇ ਉਹ ਤੇ ਠੀਕ ਹੈ ਮੇਰੀ ਬੇਨਤੀ ਨੂੰ ਕਿਰਪਾ ਕਰਕੇ ਸਮਝਣ ਦੀ ਕੋਸ਼ਿਸ਼ ਕਰਿਓ ਚੰਗੀ ਤਰ੍ਹਾਂ ਸਮਝਿਓ ਮੰਗਣਾ ਕੀ ਹੈ ਰਹਾਉ ਦੀ ਪੰਕਤੀ ਹੈ ਹਰ ਜਨ ਰਾਖੇ ਲੋ ਫਿਰ ਫਿਰ ਹਰ ਜਨ
ਹਰ ਜਨ ਰਾਖੇ ਗੁਰ ਗੋਬਿੰਦ ਕੰਠ ਲਾਏ ਅਵ ਗੁਣ ਸਭ ਮੇਟੇ ਦਇਆਲ ਪੁਰਖ ਬਖਸ਼ੰਦ
ਹਰ ਜਨ ਦਾ ਅਰਥ ਇੱਥੇ ਗਿਆਨ ਇੰਦਰੀਆਂ ਨੇ ਉਹ ਪਰਮਾਤਮਾ ਵਾਲੇ ਪਾਸੇ ਲੱਗ ਜਾਂਦੇ ਨੇ ਗਿਆਨ ਇੰਦਰੀਆਂ ਸਾਡੀਆਂ ਜਿਵੇਂ ਪਹਿਲਾਂ ਕਿਹਾ ਸੀ ਨਾ ਵੀ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ ਸਾਡੇ ਕੰਨ ਬਾਣੀ ਸੁਣਨ ਜੀਭ ਨਾਲ ਗੁਰਬਾਣੀ ਪੜ੍ਹੀਏ ਅੱਖਾਂ ਨਾਲ ਮਾੜਾ ਨਾ ਵੇਖੀਏ ਅੰਦਰ ਵਿਚਾਰ ਵੀ ਚੰਗੇ ਚੰਗੇ ਚੱਲਣ ਇਹ ਇਹ ਇਹਨੂੰ ਕਹਿੰਦੇ ਰੱਖਣਾ ਮਾਲਕ ਨੇ ਰੱਖ ਲਿਆ ਗੱਲ ਗੱਲ ਲਾਉਣ ਦਾ ਮਤਲਬ ਇਹ ਹੈ ਵੀ ਆਪਣੇ ਨਿਯਮਾਂ 'ਚ ਚਲਾਉਣਾ ਸ਼ੁਰੂ ਕਰਤਾ ਮਾਲਕ ਦੇ ਹੁਕਮ ਵਿੱਚ ਚੱਲਣ ਲੱਗ ਗਏ ਇਹਨੂੰ ਗੱਲ ਲਾਉਣਾ ਕਹਿੰਦੇ ਹੈ ਆਪਣੇ ਬਣਾ ਲਿਆ ਗੱਲ ਲਾਉਣਾ ਇਹਨੂੰ ਕਹਿੰਦੇ ਹੈ ਕੰਠ ਲਾਉਣਾ ਕੰਠ ਲਾਏ ਅਵਗੁਣ ਸਭ ਮੇਟੇ ਦਇਆਲ ਪੁਰਖ ਬਖਸ਼ੰਦ ਹੁਣ ਪ੍ਰੋਬਲਮ ਇਹ ਹੈ ਵੀ ਔਗਣ ਮੇਟ ਦੇ ਮਾਲਕ ਆ ਇਹ ਤੇ ਕਹਿੰਦੇ ਹੀ ਕੋਈ ਨਹੀਂ ਗੁਰਦੁਆਰੇ ਆ ਕੇ ਹਰ ਬੰਦਾ ਇਹ ਕਹਿੰਦਾ ਹੈ ਮਾਲਕ ਜੀ ਝੋਲੀ ਭਰ ਦਿਓ ਜੀ ਆਹ ਦੇ ਦਿਓ ਆਹ ਦੇ ਦਿਓ ਕਹਿਣਾ ਕੀ ਚਾਹੀਦਾ ਸੀ ਜਿਹੜੀ ਦੁਕਾਨ ਹੋਵੇ ਉਹੀ ਮੰਗੀਦਾ ਹੈ ਸੋਨੇ ਦੀ ਦੁਕਾਨ ਤੇ ਜਾ ਕੇ ਲੋਹੇ ਦੇ ਗਾਡਰ ਨਹੀਂ ਮੰਗੀਦੇ ਲੋਹੇ ਵਾਲੀ ਦੁਕਾਨ ਤੇ ਜਾ ਕੇ ਕੱਪੜਾ ਨਹੀਂ ਮੰਗੀਦਾ ਲੱਕੜ ਦੀ ਦੁਕਾਨ ਤੇ ਜਾ ਕੇ ਉਹੀ ਕੁਝ ਮਿਲਣਾ ਜਿਹੜੀ ਚੀਜ਼ ਜਿਹੜੀ ਦੁਕਾਨ ਹੋਵੇ ਜਿਹੜੀ ਹੱਟੀ ਹੋਵੇ ਉਹੀ ਕੁਝ ਮਿਲਦਾ ਹੈ ਆ ਜਿਹੜੀ ਦੁਕਾਨ ਹੈ ਇਥੋਂ ਗੁਣ ਮਿਲਦੇ ਐ ਔਗਣ ਖਤਮ ਹੁੰਦੇ ਐ ਆ ਮੰਗਣਾ ਸੀ ਆ ਸਭ ਤੋਂ ਵੱਡੀ ਦਾਤ ਸੀ ਜਿਹੜੀ ਅਸੀਂ ਗੁਰੂ ਗ੍ਰੰਥ ਸਾਹਿਬ ਤੋਂ ਮੰਗਣੀ ਸੀ ਵੀ ਮਹਾਰਾਜ ਜੀ ਮੈਂ ਆ ਮੰਗਣ ਆਇਆ ਹੁਣ ਪ੍ਰੋਬਲਮ ਇਹ ਹੈ ਇਹ ਕੋਈ ਮੰਗਦਾ ਨਹੀਂ ਪਰ ਇੱਕ ਗਰੰਟੀ ਪੱਕੀ ਦਿੰਦੇ ਐ ਕੌਣ ਦਿੰਦੇ ਐ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕੌਣ ਗਰੰਟੀ ਦਿੰਦੇ ਐ ਜੀ ਬੋਲੋ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਗਰੰਟੀ ਗਰੰਟੀ ਦਿੰਦੇ ਐ ਪੱਕੀ ਵੀ ਆ ਮੰਗ ਕੇ ਉਹਨਾਂ ਮਿਲੇਗਾ ਤੈਨੂੰ ਤੂੰ ਮੰਗਦਾ ਹੀ ਨਹੀਂ ਅੱਜ ਤੱਕ ਨਹੀਂ ਮੰਗਿਆ ਕਦੇ ਵੀ ਮਹਾਰਾਜ ਮੇਰੀ ਕਾਮ ਤੰਗ ਕਰਦਾ ਕਦੇ ਮੰਗਿਆ ਕਦੇ ਤੂੰ ਐ ਮੰਗਿਆ ਨਹੀਂ ਵੀ ਮੇਰੀ ਅੱਖ ਮੈਲੀ ਹੈ ਕਦੇ ਨਹੀਂ ਤੂੰ ਮੰਗਿਆ ਮੇਰੇ ਕੰਨਾਂ 'ਚ ਮੈਲ ਪੈਂਦੀ ਹੈ ਇਹ ਠੀਕ ਕਰੋ ਮੈਨੂੰ ਆਦਤ ਹੈ ਹੈਬਿਟ ਹੈ ਮੈਨੂੰ ਗੰਦ ਸੁਣਨ ਦੀ ਖਤਮ ਕਰੋ ਮੇਰੀ ਆਦਤ ਅੱਜ ਤੱਕ ਤੂੰ ਇਹ ਮਨੋਂ ਮੰਗਿਆ ਨਹੀਂ ਜਿੱਦਣ ਮਨੋਂ ਮੰਗੇਗਾ ਉਦਣ ਹੀ ਬਖਸ਼ਿਸ਼ ਹੋਏਗੀ ਗੁਰੂ ਸਾਹਿਬ ਕਹਿੰਦੇ ਆ ਤੂੰ ਇਹ ਮੰਗਿਆ ਕਰ ਇਹ ਦਾਤ ਰੱਬ ਤੋਂ ਮੰਗ ਰੱਬ ਤੇਰੇ ਗਿਆਨ ਇੰਦਰੀਆਂ ਨੂੰ ਆਪਣੇ ਮੁਤਾਬਕ ਚਲਾਵੇ ਜਿਹਦੇ ਲਈ ਬਣਾਏ ਆ ਉਹਦੇ ਹੁਕਮ 'ਚ ਚੱਲਣ ਗਲ ਲਾ ਲੈਣਾ ਉਹਨੇ ਤੈਨੂੰ ਸ਼ਰਤ ਪੱਕੀ ਹੈ ਗਰੰਟੀ ਪੱਕੀ ਹੈ ਜੀ ਆਹ ਹੁਣ ਲਾਸਟ ਪੰਕਤੀ ਨੂੰ ਸਮਝਿਓ ਜਿਹੜਾ ਮੰਗੇਗਾ ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਉਹ ਦਿੰਦਾ ਹੈ ਜਿ ਜੋ ਜੋ ਮੰਗੀ ਜਾਓਗੇ ਜਿਵੇਂ ਮੰਗੋਗੇ ਵੀ ਕੰਨਾਂ ਨਾਲ ਮਾੜਾ ਸੁਣਦਾ ਠੀਕ ਹੋ ਜਾਏਗਾ ਜੋ ਜਿਵੇਂ ਜਿਵੇਂ ਮੰਗੀ ਜਾਏਗਾ ਮਾਲਕ ਜੀ ਅੱਖਾਂ ਨਾਲ ਮਾੜਾ ਵੇਖਦਾ ਉਹ ਵੀ ਮਿਹਰ ਹੋ ਜਾਣੀ ਹੱਥਾਂ ਨਾਲ ਕਰਮ ਮਾੜੇ ਹੋ ਜਾਂਦੇ ਨੇ ਉਹ ਵੀ ਪੈਰਾਂ ਨਾਲ ਮਾੜੇ ਪਾਸੇ ਬਸ ਮੈਂ ਕਹਿੰਦਾ ਸਾਰਾ ਕੁਝ ਹੀ ਬਦਲ ਜਾਣਾ ਜੀ ਪਰ ਮੰਗ ਤੇ ਸਹੀ ਜੋ ਮੰਗ ਹੈ ਠਾਕ ਆਹ ਮੰਗ ਹਮੇਸ਼ਾ ਮੰਗੋ ਫੁਰਨੇ ਵੀ ਆਉਣੇ ਨੋਟ ਕਰ ਲਓ ਆਹ ਗੱਲ ਦੀ ਗਰੰਟੀ ਹੈ ਮਾੜਾ ਕੰਮ ਕੀ ਕਰੋਗੇ ਫੁਰਨਾ ਵੀ ਆਉਣਾ ਹਟ ਜਾਣਾ ਖਿਆਲ ਵੀ ਆਉਣੋ ਹਟ ਜਾਣਗੇ ਅੰਦਰ ਐ ਮਨ ਸ਼ਾਂਤ ਟਿਕਿਆ ਹੋਇਆ ਹੋਏਗਾ ਇੱਥੇ ਰੀਸ ਕਰਕੇ ਵਿਖਾਏ ਕੋਈ ਵਿਖਾਏ ਹੁਣ ਪੁੱਤ ਤੇ ਦਿਖਾਤੇ ਸੀ ਸਾਹਮਣੇ ਲਿਆ ਕੇ ਵੀ ਰੱਬ ਨੂੰ ਮੈਂ ਮੰਨਦਾ ਨਹੀਂ ਪੁੱਤ ਮੇਰੇ ਵੀ ਨਹੀਂ ਕੋਠੀ ਤੇ ਵਿਖਾਤੀ ਸੀ ਆਹ ਵਿਖਾ ਜਿਹੜੀ ਗੁਰੂ ਗ੍ਰੰਥ ਸਾਹਿਬ ਤੋਂ ਦਾਤ ਮਿਲੀ ਹੈ ਤੂੰ ਆਹ ਵਿਖਾ ਇਹ ਨਹੀਂ ਹੋਣੀ ਇਹ ਦਾਤ ਇਹਨੂੰ ਕਹਿੰਦੇ ਆ ਸਤਿਗੁਰੂ ਦੀ ਦਾਤ ਲੈਣੀ ਆ ਹੈ ਇਹ ਦਾਤ ਇੱਕ ਰੱਬ ਤੋਂ ਮਿਲ ਸਕਦੀ ਹੈ ਹੋਰ ਨਹੀਂ ਕਿਸੇ ਤੋਂ ਮਿਲਣੀ ਦੱਦਾ ਦਾਤਾ ਇੱਕ ਹੈ ਇਹ ਕਰਨ ਕਾਰਨ ਏਕ ਇਹਨੂੰ ਕਹਿੰਦੇ ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਈ ਦੂਜਾ ਨਹੀਂ ਦੇ ਸਕਦਾ ਕੋਈ ਇਹ ਦਾਤ ਹੁਣ ਡਾਕਟਰ ਕੀ ਦੇਗਾ ਸ਼ੁਰੂ ਤੋਂ ਜਦੋਂ ਆਪਾਂ ਇਸ ਸ਼ਬਦ ਚੱਲਦਾ ਸੀ ਵੀ ਜਨਮ ਜਨਮ ਕੇ ਦੁੱਖ ਨਿਵਾਰੈ ਸੂਕਾ ਮਨ ਸਾਧਾਰੈ ਉਹਦੇ ਵਿੱਚ ਬਚਨ ਆਇਆ ਨਾ ਰਹਾਉ ਦੀ ਪੰਕਤੀ ਮੇਰਾ ਵੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖਤ ਮੁਖ ਦੇਵੈ ਕਾਟੈ ਜਮ ਕੀ ਫੰਦਾ ਇੱਧਰ ਸੁਣੋ ਧਿਆਨ ਨਾਲ ਵੀ ਜਮਾਂ ਦੀਆਂ ਫਾਈਆਂ ਕੱਟ ਦਿੰਦਾ ਮੇਰਾ ਵੈਦ ਅਸਲੀ ਇਹ ਹੈ ਜਿਹੜਾ ਮਨ ਦੇ ਰੋਗ ਠੀਕ ਕਰੇ ਔਗਣ ਠੀਕ ਕਰੇ ਔਗਣ ਔਗਣ ਗਲਤੀਆਂ ਘਾਟਾਂ ਸਾਡੀਆਂ ਠੀਕ ਹੋਣ ਉਹ ਇੱਥੋਂ ਹੋਣੀਆਂ ਨੇ ਲਓ ਹੁਣ ਪੜੋ ਜੋ ਮੰਗ ਹੈ
ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾ ਉਹਾ ਸੱਚ ਹੋਵੇ
ਜੋ ਮੰਗੇਗਾ ਜਿਹੜਾ ਵੀ ਮੰਗੇਗਾ ਵੀ ਮਾਲਕ ਜੀ ਮੇਰੇ ਤੇ ਆ ਕਿਰਪਾ ਕਰ ਜਿਹੜੇ ਝੋਲੀਆਂ ਹੀ ਅੱਡਦੇ ਰਹਿ ਗਏ ਵੀ ਲਓ ਜੀ ਮੇਰੀ ਝੋਲੀ ਭਰ ਦਿਓ ਜੀ ਉਹ ਤੇ ਠੀਕ ਹੈ ਝੋਲੀਆਂ ਤੇ ਨਾ ਵੀ ਅੱਡੇਗਾ ਤਾਂ ਵੀ ਭਰ ਜਾਣਗੀਆਂ ਕਈ ਸਾਰੀ ਜ਼ਿੰਦਗੀ ਗੁਰਦੁਆਰੇ ਝੋਲੀਆਂ ਅੱਡਦੇ ਵੀ ਰਹਿੰਦੇ ਆ ਤਾਂ ਵੀ ਨਹੀਂ ਭਰਦੀਆਂ ਬਥੇਰੀ ਦੁਨੀਆ ਕੋਈ ਪਾਠ ਨਹੀਂ ਛੱਡਿਆ ਕੋਈ ਅਰਦਾਸ ਨਹੀਂ ਛੱਡੀ ਕੋਈ ਤੀਰਥ ਨਹੀਂ ਛੱਡਿਆ ਨਹੀਂ ਪੁੱਤ ਹੋਇਆ ਆ ਮੰਗਿਆ ਹੁੰਦਾ ਉਦੋਂ ਨਹੀਂ ਮਿਲ ਜਾਂਦਾ ਐਸਾ ਮਨ ਸ਼ਾਂਤ ਹੋਣਾ ਸੀ ਪੁੱਤ ਨਹੀਂ ਵੀ ਸੀ ਤਾਂ ਵੀ ਸਰ ਜਾਣਾ ਸੀ ਤੂੰ ਕਹਿਣਾ ਸੀ ਕੋਈ ਨਹੀਂ ਮਾਲਕਾ ਬੇਬੇ ਨਾਨਕੀ ਗੁਰੂ ਨਾਨਕ ਦੀ ਭੈਣ ਹੈ ਉਹ ਕਹਿੰਦੀ ਮਹਾਰਾਜ ਆਪਣੀ ਬਣਾ ਕੇ ਰੱਖਿਓ ਤੁਹਾਡੀ ਆ ਬਸ ਜਿਹੜੀ ਅਕਲ ਦੇ ਦਿੱਤੀ ਤੁਸੀਂ ਬਸ ਚੜ੍ਹਦੀ ਕਲਾ ਹੁਣ ਨਹੀਂ ਕੁਝ ਚਾਹੀਦਾ ਕੋਈ ਬੱਚਾ ਨਹੀਂ ਸੀ ਪਰ ਖੁਸ਼ ਸੀ ਖੁਸ਼ੀ ਮੰਗੀ ਆਨੰਦ ਮੰਗਿਆ ਆਨੰਦ ਮੰਗੋ ਬੱਚਿਆਂ ਨਾਲ ਆਨੰਦ ਨਾਲ ਆਨੰਦ ਦਾ ਬੱਚਿਆਂ ਨਾਲ ਕੋਈ ਸੰਬੰਧ ਨਹੀਂ ਵੀ ਬੱਚੇ ਹੋਣਗੇ ਤਾਂ ਹੀ ਆਨੰਦ ਆਏਗਾ ਆਨੰਦ ਜਿਹਨੂੰ ਆਉਣਾ ਬਿਨਾਂ ਬੱਚਿਆਂ ਤੋਂ ਹੀ ਆ ਜਾਣਾ ਜਿਹੜਾ ਚੜ੍ਹਦੀ ਕਲਾ 'ਚ ਰਹਿਣਾ ਰਹਿ ਲੈਣਾ ਭਾਈ ਇਸ ਕਰਕੇ ਜਿਹੜਾ ਮੰਗੇਗਾ ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਨਾਨਕ ਦਾਸ ਜਿਹੜਾ ਰੱਬ ਨਾਨਕ ਦਾਸ ਨਹੀਂ ਨਾਨਕ ਇਹ ਤੇ ਗੁਰੂ ਅਰਜਨ ਦੇਵ ਜੀ ਕਹਿ ਰਹੇ ਨੇ ਨਾਨਕ ਪਦ ਵਰਤ ਰਹੇ ਆ ਸ਼ਬਦ ਨਾਨਕ ਵਰਤਦੇ ਆ ਜੋ ਤੋ ਸੀ ਨਾ ਤਾਂ ਕਰਕੇ ਆਪਣਾ ਨਾਂ ਨਹੀਂ ਲਿਖਿਆ ਨਾਨਕ ਵੀ ਮੈਂ ਨਹੀਂ ਕਹਿ ਰਿਹਾ ਉਹੀ ਕਹਿੰਦਾ ਨਾਨਕ ਦਾਸ ਜਿਹੜਾ ਰੱਬ ਦਾ ਦਾਸ ਬਣੇ ਨਮਾਣਾ ਬਣੇ ਮੁਖ ਤੇ ਜੋ ਬੋਲੇ ਜਿਹੜਾ ਬੇਨਤੀ ਕਰਦਾ ਹੈ ਬੋਲਦਾ ਕਰਦੇ ਕਿਰਪਾ ਰੱਬ ਨੂੰ ਕਹਿੰਦਾ ਈ ਹਾਂ ਉਹ ਹਾਂ ਸੱਚ ਹੋਵੇ ਅੰਦਰ ਤੇ ਬਾਹਰ ਅੰਦਰੋਂ ਵੀ ਬਿਲਕੁਲ ਰਿਲੈਕਸ ਸ਼ਾਂਤ ਹੋ ਜਾਂਦਾ ਕਰਮ ਵੀ ਉਹਦੇ ਬੜੇ ਵਧੀਆ ਬਣ ਜਾਂਦੇ ਈ ਹਾਂ ਉਹ ਹਾਂ ਸੱਚ ਹੋਵੇ ਉਹ ਸੱਚਾ ਹੋ ਜਾਂਦਾ ਅੰਦਰੋਂ ਵੀ ਤੇ ਬਾਹਰੋਂ ਪਰ ਜਿਹੜਾ ਮੰਗਦਾ ਹੈ ਹੁਣ ਕਿਰਪਾ ਕਰਕੇ ਇਹ ਸ਼ਬਦ ਸਮਝ ਲਿਆ ਲਓ ਹੁਣ ਉਹ ਸ਼ਬਦ ਰਵਿਦਾਸ ਜੀ ਵਾਲਾ ਸਮਝਣ ਦੀ ਕੋਸ਼ਿਸ਼ ਕਰਿਓ ਐਸੀ ਲਾਲ ਐਸੀ ਮਤਲਬ ਇਹੋ ਜਿਹੀ ਕਿਰਪਾ ਕੌਣ ਕਰੇ ਐਸੀ ਲਾਲ ਤੁਝ ਬਿਨ ਕੌਣ ਕਰੇ ਤੇ ਗਰੀਬੀ ਕਿਹੜੀ ਚੁੱਕੀ ਫਿਰ ਬਾਹਰਲੀ ਗਰੀਬੀ ਕਿ ਅੰਦਰਲੀ ਬੋਲੋ ਜੀ ਕਿਹੜੀ ਗਰੀਬੀ ਬਣਾ ਅੰਦਰਲੀ ਅੰਦਰੋਂ ਅਮੀਰ ਬਣਾਉਂਦਾ ਗੁਰੂ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਗੁਣਾ ਦਾ ਤੂੰ ਸਾਗਰ ਹੈ ਅੰਦਰੋਂ ਅਮੀਰ ਬਣਾ ਦਿੰਦਾ ਬੰਦੇ ਨੂੰ ਕਿਹੜੀ ਗਰੀਬੀ ਚੁੱਕੀ ਅੰਦਰਲੀ ਗਰੀਬੀ ਕੱਢਤੀ ਮਹਾਰਾਜ ਨੇ ਮੈਲ ਅੰਦਰ ਦੀ ਕੱਢੀ ਅੰਦਰੋਂ ਬੰਦਾ ਗਰੀਬ ਸੀ ਵੇਖਿਓ ਜੀ ਸੁਣਿਓ ਪੈਸਾ ਬਹੁਤ ਸੀ ਜੇਬਾਂ ਭਰੀਆਂ ਹੋਈਆਂ ਸੀ ਪਰ ਗੁਣ ਇੱਕ ਨਹੀਂ ਸੀ ਗੁਣ ਨਹੀਂ ਸੀ ਜ਼ਿੰਦਗੀ ਦੇ ਵਿੱਚ ਨਾ ਸਤ ਨਾ ਸੰਤੋਖ ਨਾ ਦਇਆ ਨਾ ਧਰਮ ਨਾ ਧੀਰਜ ਨਾ ਵਿਵੇਕ ਅਕਲ ਕੁਛ ਨਹੀਂ ਬਿਲਕੁਲ ਖਾਲੀ ਸੀ ਬੰਦਾ ਅੰਦਰੋਂ ਬਿਲਕੁਲ ਖਾਲੀ ਸੀ ਉਹਨੇ ਗਰੀਬੀ ਚੁੱਕਤੀ ਉਹ ਅੰਦਰੋਂ ਅਮੀਰ ਬਣ ਗਿਆ ਜੀ ਅਮੀਰ ਤੇ ਜਿਹੜਾ ਅੰਦਰੋਂ ਅਮੀਰ ਹੋਵੇ ਉਹਨੂੰ ਬਾਹਰ ਦਿਖਾਵਿਆਂ ਦੀ ਲੋੜ ਨਹੀਂ ਪੈਂਦੀ ਬਾਹਰੋਂ ਬਾਹਰ ਚਮਕ ਦਮਕ ਘੱਟ ਵੀ ਹੋਵੇ ਅੰਦਰੋਂ ਬੰਦਾ ਅਮੀਰ ਹੋਵੇ ਸੋਹਣਾ ਵੀ ਉਹੀ ਲੱਗਦਾ ਜਿਹੜਾ ਅੰਦਰੋਂ ਅਮੀਰ ਹੋਵੇ ਗੁਣ ਜਿਹਦੇ ਪੱਲੇ ਹੋਣ ਅਕਲ ਹੋਵੇ ਜਿਹਨੂੰ ਸਮਝ ਹੋਵੇ ਕਿਰਪਾ ਕਰਕੇ ਇਸ ਨੁਕਤੇ ਨੂੰ ਜ਼ਰੂਰ ਸਮਝ ਲਿਓ ਮੇਰੇ ਰੱਬ ਜੀ ਤੇਰੇ ਬਿਨਾਂ ਇਹ ਕਿਰਪਾ ਕਿੰਨੇ ਕਰਨੀ ਸੀ ਐਸੀ ਲਾਲ ਤੁਝ ਬਿਨ ਕੌਣ ਕਰੇ ਹੁਣ ਫਿਰ ਇਹ ਸ਼ਬਦ ਵੀ ਸਮਝ ਲਈਏ ਫਿਰ ਇਤਿਹਾਸ ਦੀ ਵਿਚਾਰ ਕਰਦੇ ਹਾਂ ਥੋੜ੍ਹੀ
ਐਸੀ ਤੁਝ ਬਿਨ ਕੌਣ ਕਰੇ ਗਰੀਬ ਗੁਸਈਆਂ ਮੇਰਾ ਮਾਥੇ ਸ਼ਤਰ ਤਰਹਿ
ਤੂੰ ਐਸੇ ਆਪਣੇ ਨਾਮ ਦਾ ਆਪਣੀ ਹੋਂਦ ਦਾ ਛਤਰ ਮੇਰੇ ਮੱਥੇ ਤੇ ਧਰਿਆ ਹੈ ਔਗਣ ਹੁਣ ਕੋਈ ਮੇਰੇ ਨੇੜੇ ਆਉਂਦਾ ਹੀ ਨਹੀਂ ਜਿਵੇਂ ਛਤਰੀ ਹੋਵੇ ਨਾ ਛਤਰ ਤੇ ਫਿਰ ਬਚਾ ਲੈਣਾ ਉਹਨੇ ਪਾਣੀ ਤੋਂ ਬਰਸਾਤ ਤੋਂ ਹੁਣ ਕੋਈ ਔਗਣ ਨੇੜੇ ਤੇੜੇ ਨਹੀਂ ਆਉਂਦਾ ਹੋਰ ਬਾਹਰਲਾ ਛਤਰ ਨਹੀਂ ਝੁੱਲਿਆ ਮਾਫ਼ ਕਰਨਾ ਭਗਤਾਂ ਤੇ ਛਤਰ ਨਹੀਂ ਝੁੱਲੇ ਬਾਹਰੋਂ ਛਤਰ ਨਹੀਂ ਦੁਨੀਆ ਨੇ ਝੁਲਾਏ ਉਹ ਤੇ ਬਾਅਦ ਚ ਦੁਨੀਆ ਪੂਜਣ ਲੱਗੀ ਹੈ ਜਿਉਂਦਿਆਂ ਦੀ ਤੇ ਵਿਰੋਧ ਤਾਂ ਹੀ ਕਰਦੇ ਰਹੇ ਆ ਲੋਕ ਸਾਰੇ ਭਗਤਾਂ ਨਾਲ ਇਹੀ ਬਣਿਆ ਵੇਖੋ ਲੋਕੀ ਅਜੇ ਨਹੀਂ ਹਟਦੇ ਅੜੇ ਨੇ ਆਪਣੀਆਂ ਅੜੀਆਂ ਤੇ ਜਿਉਂਦਿਆਂ ਨੂੰ ਤੇ ਪੱਥਰ ਮਾਰਦੇ ਪਿੱਛੋਂ ਦੀਵੇ ਬਾਲਣ ਬੜੀਆਂ ਤੇ ਜਿਉਂਦਿਆਂ ਤੇ ਲੋਕ ਪੱਥਰ ਹੀ ਮਾਰਦੇ ਐ ਪੂਜਾ ਤੇ ਦੁਨੀਆ ਬਾਅਦ ਚ ਕਰਨ ਲੱਗਦੀ ਹੈ ਛਤਰ ਝੁੱਲਣ ਦਾ ਮਤਲਬ ਇਹ ਨਹੀਂ ਵੀ ਰਵਿਦਾਸ ਜੀ ਦੇ ਉੱਤੇ ਛਤਰ ਝੁੱਲਦਾ ਸੀ ਨਾ ਜੀ ਨਾ ਬਾਅਦ ਦੇ ਵਿੱਚ ਉਹਦੇ ਸਾਰੀ ਜ਼ਿੰਦਗੀ ਜੋੜੇ ਗੰਢਦੇ ਰਹੇ ਜੋੜਦੇ ਰਹੇ ਲੋਕਾਂ ਨੂੰ ਰੱਬ ਨਾਲ ਕਬੀਰ ਸਾਹਿਬ ਨਾਮਦੇਵ ਜੀ ਤਰਲੋਚਨ ਜੀ ਪਰ ਛਤਰ ਉਹਨਾਂ ਦੇ ਅੰਦਰ ਸੀ ਤੁਹਾਡੇ ਚ ਜਿਹੜੇ ਮੇਰੇ ਵੀਰਾਂ ਨੇ ਐ ਕਹਿਣਾ ਹੈ ਮਹਾਰਾਜ ਨੂੰ ਮੇਰੀਆਂ ਭੈਣਾਂ ਨੇ ਬੇਨਤੀ ਕਰਨੀ ਹੈ ਵੀ ਸੱਚੇ ਪਾਤਸ਼ਾਹ ਔਗਣਾਂ ਦੇ ਭਰੇ ਪਏ ਆ ਅਸੀਂ ਮੰਗਦੇ ਹਾਂ ਤੇਰੇ ਤੋਂ ਹਰ ਜਨ ਰੱਖੇ ਗੁਰ ਗੋਬਿੰਦ ਮਿਹਰ ਕਰਦੇ ਸਾਨੂੰ ਵੀ ਰੱਖ ਲੈ ਗੁਰੂ ਜੀ ਨੇ ਅੰਦਰੀ ਛਤਰ ਦੇ ਦੇਣਾ ਕੋਈ ਔਗਣ ਨੇੜੇ ਨਹੀਂ ਆਉਣਾ ਇਹ ਛਤਰ ਐਸਾ ਹੈ ਜਿਹੜਾ ਦਿਸਦਾ ਨਹੀਂ ਹੋ ਸਕਦਾ ਕਈਆਂ ਤੇ ਝੁੱਲਦਾ ਹੋਵੇ ਪਰ ਦਿਸਦਾ ਨਹੀਂ ਹੁੰਦਾ ਇਹ ਛਤਰ ਪਤਾ ਹੀ ਨਹੀਂ ਕਿੰਨਿਆਂ ਕਿਤੇ ਛਤਰ ਝੁੱਲਦਾ ਹੈ ਦਿਸਦਾ ਨਹੀਂ ਇਹ ਛਤਰ ਅੰਦਰ ਹੀ ਹੁੰਦਾ ਕੋਈ ਔਗਣ ਨੇੜੇ ਨਹੀਂ ਆਉਂਦਾ ਫਿਰ ऐसी लाल तुझ बिन कौन करे गरीब नवाज गुसैया मेरा माथै छतर तर है छतर तर देना मथे ते कृपा कर देना अगे अगे की कहंदे है जी नाले कृपा भी ओना ते करदा है जिन्ना तू लोकी भिट मनदे सी भी छोटियां जातां वाले है इन्हां दा परछावा ना पैजे हाथ लग गया पिटे जावांगे ए भैड़ी जात दे है छोटियां जातां दे है कहंदे रब्बा ਜਿਨ੍ਹਾਂ ਤੋਂ ਲੋਕੀ ਅਲਕਤ ਮੰਨਦੇ ਸੀ ਲੋਕੀ ਛੂਆ ਛੂਤ ਮੰਨਦੇ ਸੀ ਭਿੱਟੇ ਜਾਂਦੇ ਸੀ ਤੂੰ ਉਹਨਾਂ ਤੇ ਕਿਰਪਾ ਕਰਦਾ ਤੂੰ ਨਹੀਂ ਵੇਖਦਾ ਵੀ ਛੋਟੀਆਂ ਜਾਤਾਂ ਦਾ ਹੈ ਤੂੰ ਕਿਰਪਾ ਕਰ ਦਿੰਦਾ ਤੂੰ ਨਹੀਂ ਵੇਖਦਾ ਲੋ ਆ ਸੁਣ ਲੋ ਦੋ ਪੰਕਤੀਆਂ ਅਗਲੀਆਂ
ਜਾ ਕੀ ਸ਼ੋਤ ਜਗਤ ਕੋ ਲਾਗੇ ਤਾਂ ਪਰ ਤੂੰ ਹੀ ਡਰੇ नीचे है ऊंच करे मेरा गोविंद काहू ते ना डरे
ले हुण वेखियो जी इधर सुनो कोई जिन्नू लोकी कहंदे है मन्नू दियां बणाईयां जातां पुजारी ने जातां पातां च दुनिया नू वंडिया ले इत्थे भी कोई बैठा होवे लोकी कहण तू ते छोटी जात दा है ले एदां कवे कोई मूर्ख ਇੱਥੇ ਕੋਈ ਫਰਕ ਨਹੀਂ ਗੁਰੂ ਘਰ ਵਿੱਚ ਤੇ ਕੋਈ ਬੰਦਾ ਦਿਲੋਂ ਆ ਕੇ ਬੇਨਤੀ ਕਰੇ ਵੀ ਸੱਚੇ ਪਾਤਸ਼ਾਹ ਮੇਰੇ ਤੇ ਕਿਰਪਾ ਕਰ ਦੇ ਉਹਨੇ ਉਹਨੇ ਮਿਹਰ ਕਰ ਦੇਣੀ ਹੈ ਮੇਰੇ ਵਰਗਾ ਬੰਦਾ ਕਹਿੰਦਾ ਜੇ ਇਹਦਾ ਨਾਂ ਲੈ ਤਾਂ ਦੂਜੇ ਨੇ ਰੁੱਸ ਜਾਣਾ ਹੈ ਫਲਾਣੇ ਤੋਂ ਸਤਿਕਾਰ ਦੇ ਤਾਂ ਦੂਜੇ ਨੇ ਰੁੱਸ ਜਾਣਾ ਹੈ ਕਹਿੰਦੇ ਰੱਬ ਨੇ ਜਿਹਨੂੰ ਜਿਹਨੇ ਬੇਨਤੀ ਕਰਨੀ ਹੈ ਉਹਦੇ ਤੇ ਰੱਬ ਕਿਰਪਾ ਕਰ ਦਿੰਦਾ ਹੈ ਜਿਹਦੇ ਤੋਂ ਲੋਕ ਭਿੱਟ ਮੰਨਦੇ ਸੀ ਉਹਨਾਂ ਤੇ ਰੱਬ ਨੇ ਕਿਰਪਾ ਕਰਕੇ ਉਹਨਾਂ ਨੂੰ ਉੱਚੇ ਚੁੱਕ ਦੇਣਾ ਹੈ ਜਿਹਨੂੰ ਰੱਬ ਨੇ ਵੱਡਿਆ ਕਰਨਾ ਕਰ ਦੇਣਾ ਰੱਬ ਕਿਸੇ ਤੋਂ ਡਰਦਾ ਨਹੀਂ ਆਖੋ ਸਤਨਾਮ ਰੱਬ ਕਿਸੇ ਤੋਂ ਡਰਦਾ ਨਹੀਂ ਜੇ ਰੱਬ ਨੂੰ ਕੋਈ ਬੇਨਤੀ ਕਰੇ ਪਰਮਾਤਮਾ ਨੂੰ ਬੇਨਤੀ ਕਰੇ ਵੀ ਮਾਲਕਾ ਮਿਹਰ ਕਰ ਦੇ ਮੈਨੂੰ ਨੀਵੇਂ ਨੂੰ ਮੇਰੇ ਤੇ ਮਿਹਰ ਕਰ ਉੱਚਾ ਕਰ ਔਗੜਾਂ ਦਾ ਭਰਿਆ ਪਿਆ ਕਹਿੰਦੇ ਨੀਚੇ ਊਚ ਕਰੇ ਮੇਰਾ ਗੋਬਿੰਦ ਕਾਹੂ ਤੇ ਨਾ ਡਰੇ ਰੱਬ ਨਹੀਂ ਡਰਦਾ ਕਿਸੇ ਤੋਂ ਜਿਹੜਾ ਵੀ ਨੀਚ ਆਪਣੇ ਕਰਮ ਨੀਚ ਕਰੀ ਬੈਠਾ ਹੈ ਕਰਮਾਂ ਕਰਕੇ ਬੰਦਾ ਨੀਚ ਹੋ ਗਿਆ ਹੈ ਜਿਹੜਾ ਚਾਹੁੰਦਾ ਹੈ ਕਿ ਮੈਨੂੰ ਉੱਚਾ ਚੁੱਕ ਲੈ ਮੇਰਿਆ ਮਾਲਕਾ ਮੈਂ ਬਹੁਤ ਗਲਤੀਆਂ ਕਰ ਰਿਹਾ ਬੜੀਆਂ ਘਾਟਾਂ ਨੇ ਮੇਰੇ 'ਚ ਬੜੇ ਔਗਣ ਨੇ ਜਿਹੜਾ ਬੇਨਤੀ ਕਰਦਾ ਹੈ ਕਹਿੰਦੇ ਰੱਬ ਉਹਨੂੰ ਉੱਚਾ ਕਰ ਦਿੰਦਾ ਨੀਚਹਿ ਊਚ ਕਰੇ ਮੇਰਾ ਗੋਬਿੰਦ ਕਾਹੂ ਤੇ ਨਾ ਡਰੇ ਡਰਦਾ ਨਹੀਂ ਰੱਬ ਕਿਸੇ ਤੋਂ ਜਿਹੜਾ ਉਹਨੂੰ ਬੇਨਤੀ ਕਰੇਗਾ ਉਹਨੇ ਕਿਰਪਾ ਕਰ ਦੇਣੀ ਹੈ ਤੇ ਅੱਗੇ ਕਹਿੰਦੇ ਐਗਜ਼ੈਂਪਲ ਦਿੰਦੇ ਭਗਤ ਰਵਿਦਾਸ ਜੀ ਕਹਿੰਦੇ ਰੱਬਾ ਆਹ ਵੇਖ ਲੈ ਤੇਰੇ ਸਾਹਮਣੇ ਹੀ ਹੈ ਦੁਨੀਆ ਦੇ ਲੋਕੋ ਵੇਖੋ ਆ ਪਰਮਾਤਮਾ ਨੇ ਸਾਰਿਆਂ ਨੂੰ ਉੱਚੇ ਕੀਤਾ ਨਹੀਂ ਆ ਸਾਰਿਆਂ ਨੂੰ ਲੋਕੀ ਨੀਚ ਕਹਿੰਦੇ ਸੀ ਛੋਟੀਆਂ ਜਾਤਾਂ ਨੇ ਜੀ ਨੀਚ ਨੇ ਜੀ ਆ ਵੇਖੋ ਜਦੋਂ ਰੱਬ ਉੱਚੇ ਕਰਦਾ ਹੈ ਤੇ ਕਰਮ ਉੱਚੇ ਹੋ ਗਏ ਇੰਨੇ ਉੱਚੇ ਹੋ ਗਏ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਉਹਨਾਂ ਤੋਂ ਥਾਂ ਮਿਲ ਗਿਆ ਅੱਜ ਮੰਜੀ ਸਾਹਿਬ ਤੇ ਜਿੱਥੇ ਗੁਰੂ ਨਾਨਕ ਸਾਹਿਬ ਬੈਠੇ ਹੈ ਉੱਥੇ ਭਗਤ ਰਵਿਦਾਸ ਜੀ ਬੈਠੇ ਹੈ ਉੱਥੇ ਕਬੀਰ ਜੀ ਬੈਠੇ ਹੈ ਆ ਬਰਾਬਰ ਬੈਠੇ ਹੈ ਸਾਰੇ ਕਿੱਡਾ ਵੱਡਾ ਸਤਿਕਾਰ ਮਿਲਿਆ ਉਹਨਾਂ ਨੂੰ ਉੱਚੇ ਕਰਤਾ ਜਾਤ ਪਾਤ ਦੀ ਤੇ ਗੱਲ ਹੀ ਨਹੀਂ ਸੀ ਇੱਥੇ ਆ ਵੇਖੋ ਫਿਰ ਇਹਨਾਂ ਦਾ ਨਾਂ ਲੈ ਕੇ ਆ ਕਹਿੰਦੇ ਆ ਵੇਖੋ ਭਾਈ
ਨਾਮ ਦੇ ਕਬੀਰ ਤੇ ਲੋਚਨ ਸਦਨਾ ਸੈਨ ਤਰੈ ਕਹਿ ਰਵਿਦਾ ਸੁਨੋ ਰੇ ਸੰਤੋ ਹਰ ਜੀਉ ਤੇ ਸਭੈ ਸਰੈ
ਕਹਿੰਦੇ ਰੱਬ ਨੂੰ ਸਭ ਸਰਦਾ ਰੱਬ ਕਰ ਸਕਦਾ ਹੈ ਉਹਦੇ ਕੋਲ ਪਾਵਰ ਹੈ ਜਿਹੜਾ ਵੀ ਉਹਦੇ ਤੋਂ ਇਹ ਬੇਨਤੀ ਕਰਕੇ ਮੰਗਦਾ ਹੈ ਮਾਲਕਾ ਮਿਹਰ ਕਰਦੇ ਕਰ ਦਿੰਦਾ ਹੈ ਇਸ ਕਰਕੇ ਮੇਰੀ ਬੇਨਤੀ ਨੂੰ ਸਮਝਿਓ ਆਪਾਂ ਜਦੋਂ ਵੀ ਗੁਰਦੁਆਰਾ ਸਾਹਿਬ ਆਉਂਦੇ ਆ ਗੁਰੂ ਜੀ ਸੱਚਾ ਗਿਆਨ ਦਿਓ ਤਾਂ ਜੋ ਪਰਮਾਤਮਾ ਨਾਲ ਇੱਕ ਮਿਕ ਹੋ ਸਕੀਏ ਇੱਕ ਪਰਮਾਤਮਾ ਨਾਲ ਅਸੀਂ ਜੁੜ ਸਕੀਏ ਤੇ ਇਹ ਮੰਗਣਾ ਸ਼ੁਰੂ ਕਰੀਏ ਆਹ ਦਾਤ ਮੰਗਣ ਵਾਲੀ ਹੈ ਜਿਹੜੀ ਗੁਰੂ ਘਰ ਚੋਂ ਆ ਕੇ ਮੰਗਣੀ ਹੈ ਜੀਵਨ ਬਰਬਾਦ ਹੋਇਆ ਪਿਆ ਸੱਚੇ ਪਾਤਸ਼ਾਹ ਇਹ ਕਿਰਪਾ ਕਰ ਦਿਓ ਤੁਸੀਂ ਗਰੀਬ ਨਵਾਜ ਹੋ ਸਦਾ ਹੀ ਮਿਹਰ ਕਰਦੇ ਹੋ ਤੂੰ ਦਾਤਾ ਗਰੀਬ ਨਵਾਜ ਨਵਾਜ ਗਰੀਬਾਸ ਦਾਤਾ ਗਰੀਬ ਨਵਾਜ ਨਵਾਜ ਗਰੀਬਾਸ ਤੂੰ
Bakshan har bakshan bunaiya do,
ਦਾਤਾ ਬਖਸ਼ਣ ਹਾਰ ਬਖਸ਼
ਬੋਲਿਓ
ਹੁਣ ਤਾਂ ਰਸ ਦੇ ਮਾਗੇ
ਪੜੋ ਪੜੋ
ਹੁਣ ਤਾਂ ਹੁਣ ਤਾਂ ਚੰਦਰ ਮਿਹਰਨੀ ਕਰਕੇ ਸੱਤੋ ਚੰਦਰ ਮਿਹਰਨੀ ਕਰਕੇ ਸੱਤੋ ਸੁਣਾਈਆਂ ਚੰਦਰ ਮਿਹਰਨੀ ਕਰਕੇ ਸੱਤੋ ਸੁਣਾਈਆਂ ਚੰਦਰ ਮਿਹਰਨੀ ਕਰਕੇ ਸੱਤੋ ਸੁਣਾਈਆਂ ਚੰਦਰ ਮਿਹਰਨੀ ਬਖਸ਼ਣ ਹਾਰ ਬਖਸ਼ ਗੁਨਈਆ
ਬੋਲੋ ਜੇ ਇਹ ਦਾਤ ਮੰਗੀਏ ਭੰਡਾਰ ਭਰੇ ਰਹਿਣ ਹੁਣ ਸਮਝ ਆਏਗੀ ਨਾ ਹੁਣ ਵੇਖਿਓ ਏਦਾਂ ਗੱਲ ਸਮਝ ਚ ਆਏਗੀ ਵੀ ਬਾਹਰੋਂ ਬੰਦਾ ਭਾਵੇਂ ਜਿੰਨਾ ਮਰਜ਼ੀ ਗਰੀਬ ਹੋਵੇ ਕੰਡਿਆਂ ਤੇ ਪਿਆ ਪਰ ਉਹਦੇ ਵਰਗਾ ਅਮੀਰ ਕੋਈ ਨਹੀਂ ਉਹ ਅਮੀਰੀ ਕਾਹਦੀ ਹੈ ਫਿਰ ਬਾਹਰਲੀ ਕਿ ਅੰਦਰਲੀ ਅੰਦਰਲੀ ਇਹਨੂੰ ਕਹਿੰਦੇ ਆ ਭਾਗ ਛੜੇ ਹਰ ਸੰਤ ਤੁਮਾਰੇ ਜਿਨ ਘਰ ਧਨ ਹਰ ਅਸਲ ਖਜ਼ਾਨਾ ਇਹਨੂੰ ਕਹਿੰਦੇ ਆ ਜੀ ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਇਹ ਹੈ ਤਾਂ ਮੇਰੇ ਮਨ ਭਇਆ ਨਿਧਾਨਾ ਇਹਨੂੰ ਕਹਿੰਦੇ ਆ ਰਤਨ ਲਾਲ ਜਾ ਕਾ ਕਸ਼ੂ ਨਾ ਮੋਲ ਭਰੇ ਭੰਡਾਰ ਅਖੂਟ ਅਤੋਲ ਇਹਨੂੰ ਕਹਿੰਦੇ ਆ ਜਿਹੜੇ ਭੰਡਾਰ ਭਰੇ ਹੁੰਦੇ ਆ ਗੁਰਸਿੱਖਾਂ ਕੋਲ ਉਹ ਭੰਡਾਰ ਕਿੱਥੇ ਭਰੇ ਆ ਅੰਦਰ ਤਜੋਰੀਆਂ ਭਰੀਆਂ ਨਹੀਂ ਬੈਂਕ ਭਰੇ ਨਹੀਂ ਝੋਲੀਆਂ ਭਰੀਆਂ ਨਹੀਂ ਇੱਥੇ ਭਰੇ ਹੋਏ ਹੁੰਦੇ ਆ ਉਹਨਾਂ ਦੇ ਇੱਥੇ ਸੁਰਤ ਵਿੱਚ ਮਨ ਦਾ ਵਿਸ਼ਾ ਧਰਮ ਤਜੋਰੀਆਂ ਦਾ ਵਿਸ਼ਾ ਨਹੀਂ ਧਰਮ ਝੋਲੀਆਂ ਦਾ ਵਿਸ਼ਾ ਨਹੀਂ ਧਰਮ ਮਨ ਦਾ ਵਿਸ਼ਾ ਹੈ ਮਨ ਅੰਦਰੋਂ ਦਿਮਾਗ ਭਰਨਾ ਹੈ ਮਨ ਭਰਨਾ ਹੈ ਸੁਰਤ ਭਰਨੀ ਹੈ ਗੁਣਾਂ ਨਾਲ ਨਾ ਕਿ ਝੋਲੀਆਂ ਦੀ ਗੱਲ ਹੈ ਇੱਥੇ ਨਾ ਕਿ ਤਜੋਰੀਆਂ ਦੀ ਗੱਲ ਹੈ ਜੇ ਤਜੋਰੀਆਂ ਦੀ ਗੱਲ ਕਰੀਏ ਇੱਥੇ ਬੜੀ ਦੁਨੀਆ ਅਮੀਰ ਤੋਂ ਅਮੀਰ ਪਈ ਹੈ ਆਪਾਂ ਤੇ ਕੱਖ ਵੀ ਨਹੀਂ ਸਾਰਾ ਪੰਜਾਬ ਦਾ ਪੈਸਾ ਰਲਾ ਲਓ ਇੰਨਾ ਇੰਨਾ ਇੱਕ ਇੱਕ ਬੰਦੇ ਕੋਲ ਹੈ ਪਰ ਰੱਬ ਨੂੰ ਨਹੀਂ ਮੰਨਦੇ ਉਹ ਫਿਰ ਸੋਚਣ ਵਾਲੀ ਗੱਲ ਹੈ ਵੀ ਆਪਾਂ ਮੰਗੀ ਜਾਂਦੇ ਹਾਂ ਬਥੇਰੀ ਦੁਨੀਆ ਇਹਨਾਂ ਨੂੰ ਮਿਲਿਆ ਨਹੀਂ ਜਿਹੜਾ ਮੰਗਦਾ ਨਹੀਂ ਉਹਨੂੰ ਮਿਲੀ ਜਾਂਦਾ ਸਾਨੂੰ ਕੰਮ ਤੇ ਉਲਟ ਹੋ ਹੀ ਜਾਂਦਾ ਪਰ ਅਸਲ 'ਚ ਦਾਤ ਇਹ ਲਈਏ ਅਕਲ ਲਈਏ ਸਮਝ ਲਈਏ ਮਨ ਸ਼ਾਂਤ ਰਵੇ ਬਾਹਰ ਭਾਵੇਂ ਬੰਦਾ ਕੱਖ ਨਾ ਰਵੇ ਨਾ ਪੱਲੇ ਬਾਹਰ ਕੱਖ ਨਾ ਰਵੇ ਪਰ ਬੰਦਾ ਅੰਦਰੋਂ ਸਟਰੋਂਗ ਹੋਣਾ ਚਾਹੀਦਾ ਇੱਥੇ ਅੰਦਰੋਂ ਭਰਿਆ ਭਰਿਆ ਹੋਣਾ ਚਾਹੀਦਾ ਭਰਿਆ 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 ਹੋਵੇ ਕੋਈ ਫਰਕ ਹੀ ਨਾ ਪਾਵੇ ਹਾਲਾਤ ਜਿੱਦਾਂ ਦੇ ਮਰਜ਼ੀ ਹੋਣ ਗਰੀਬੀ ਹੋਵੇ ਕੱਚਾ ਘਰ ਹੋਵੇ ਛੱਪਰੀ 'ਚ ਵੀ ਰਹਿਣਾ ਪੈ ਜਾਏ ਨਾ ਪਰ ਬੰਦਾ ਅੰਦਰੋਂ ਮਜ਼ਬੂਤ ਰਵੇ ਹਾਂ ਅੰਦਰੋਂ ਸ਼ਾਂਤ ਹੈ ਜੁੜੀ ਹੋਈ ਰੂਹ ਹੈ ਮਿਹਨਤ ਕਰਕੇ ਘਰ ਬਣਾ ਲਵੇ ਪ੍ਰੋਪਰਟੀ ਜਿੰਨੀ ਮਰਜ਼ੀ ਹੋਵੇ ਇਹ ਬਾਹਰ ਦਾ ਚੈਪਟਰ ਹੈ ਹੋਵੇ ਤਾਂ ਕੋਈ ਫਰਕ ਨਹੀਂ ਨਾ ਹੋਵੇ ਤਾਂ ਕੋਈ ਫਰਕ ਪਰ ਫਿਰ ਮਨ ਮਨ ਹੈ ਜਿਹੜਾ ਇਹ ਪ੍ਰਸੰਨ ਰਹਿੰਦਾ ਹੈ ਮਨ ਚੜ੍ਹਦੀ ਕਲਾ ਚ ਰਹਿੰਦਾ ਇਸੇ ਕਰਕੇ ਜਦੋਂ ਫਿਰ ਆਪਾਂ ਇਤਿਹਾਸ ਵੇਖਦੇ ਹਾਂ ਗੁਰੂ ਦੇ ਸਿੱਖ ਜਿਹੜੇ ਸੀ ਕਈ ਕਈ ਮਹੀਨੇ ਭੁੱਖੇ ਵੀ ਰਹੇ ਨੇ ਕਹਿੰਦੇ ਕੋਈ ਗੱਲ ਕੱਖ ਵੀ ਨਹੀਂ ਰਿਹਾ ਉਹਨਾਂ ਦੇ ਪੱਲੇ ਤਾਂ ਵੀ ਚੜ੍ਹਦੀ ਕਲਾ ਵਿੱਚ ਰਹੇ ਉਹ ਚੜ੍ਹਦੀ ਕਲਾ ਕਿਵੇਂ ਸੀ ਉਹਨਾਂ ਨੂੰ ਪਤਾ ਸੀ ਵੀ ਜੋ ਸਾਡੇ ਕੋਲ ਹੈ ਨਾ ਉਹ ਸਾਨੂੰ ਹੀ ਪਤਾ ਜਿਹੜਾ ਆਨੰਦ ਗੁਰੂ ਸਾਹਿਬ ਨੇ ਸਾਨੂੰ ਬਖਸ਼ਿਆ ਹੋਇਆ ਸੱਚਾ ਗਿਆਨ ਹੋਣ ਕਰਕੇ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਜਿਹੜਾ ਸੱਚਾ ਗਿਆਨ ਗੁਰੂ ਨੇ ਮੈਨੂੰ ਬਖਸ਼ਿਆ ਉਹਦੀ ਕੀਮਤ ਹੈ ਹੀ ਨਹੀਂ ਕੋਈ ਉਹਦਾ ਮੁੱਲ ਹੀ ਕੋਈ ਨਹੀਂ ਜਿਹੜਾ ਗੁਰੂ ਸਾਹਿਬ ਨੇ ਅਕਲ ਦਿੱਤੀ ਹੈ ਜਿਹੜੀ ਉਹ ਮਿਲ ਜਾਣੀ ਹੈ ਕਿਤੇ ਜਿਹੜੀ ਮੇਰੇ ਰੱਬ ਨੇ ਮੇਰੇ ਤੇ ਬਖਸ਼ਿਸ਼ ਕੀਤੀ ਹੈ ਉਹ ਕਿਰਪਾ ਹੋ ਜਾਣੀ ਹੈ ਕਿਤੇ ਬੰਦਾ ਇਦਾਂ ਸੋਚਦਾ ਫਿਰ ਭਰਿਆ ਭਰਿਆ ਲੱਗਦਾ ਜੀ ਸਾਰਾ ਕੁਝ ਅੰਦਰੋਂ ਅੰਦਰੋਂ ਭਰਿਆ ਭਰਿਆ ਲੱਗਦਾ ਬਾਹਰਲੀਆਂ ਦਾਤਾਂ ਸਾਡੇ ਤੇ ਸਿਖਾਇਆ ਹੀ ਇਹ ਗਿਆ ਇੱਥੇ ਆਓਗੇ ਪਾਠ ਕਰਾਓਗੇ ਆਹ ਹੋ ਜਾਣਾ ਖੰਡ ਪਾਠ ਕਰਾਓਗੇ ਲਓ ਭਾਈ ਪਾਠ ਕਰਾ ਦੇ ਫਿਰ ਆਹ ਦਾਤ ਮਿਲ ਜੂ ਅੱਗੋਂ ਮਿਲਦੀ ਨਹੀਂ ਮੁੜ ਕੇ ਅਗਲੇ ਦੀ ਪਾਠ ਤੋਂ ਵੀ ਸ਼ਰਧਾ ਟੁੱਟ ਜਾਂਦੀ ਆ ਆਖੋ ਸਤਨਾਮ ਅਗਲਾ ਬਾਣੀ ਤੋਂ ਵੀ ਟੁੱਟ ਜਾਂਦਾ ਹੈ ਸਮਝਾਉਂਦੇ ਹੀ ਇਸ ਤਰੀਕੇ ਨਾਲ ਸਾਡੇ ਦਿਮਾਗ ਵਿੱਚ ਪਾਇਆ ਹੀ ਇਹ ਹੈ ਜੀ ਦੋ ਪਰਿਵਾਰਾਂ ਦਾ ਝਗੜਾ ਹੋ ਗਿਆ, ਦੋਵੇਂ ਪਰਿਵਾਰ ਜਾਂਦੇ ਇੱਕੋ ਬਾਬੇ ਕੋਲ ਹੀ ਸੀ, ਦੋਵੇਂ ਪਰਿਵਾਰ ਇੱਕੇ ਬਾਬੇ ਕੋਲ ਹੀ ਜਾਂਦੇ ਸੀ ਤੇ ਉਹ ਕਿਤੇ ਕੇਸ ਦਾ ਝਗੜਾ ਲੈ ਕੇ ਚਲੇ ਗਏ। ਕਹਿੰਦੇ ਜੀ ਕਿਰਪਾ ਕਰ ਦਿਓ ਬਾਬਾ ਜੀ, ਦੱਸ ਦਿਓ। ਕਹਿੰਦੇ ਪਾਠ ਕਰਾ ਦਿਓ, ਪਾਠ ਕਰਾ ਦਿਓ, ਮੋਰਚਾ ਫਤਿਹ। ਦੂਜੇ ਨੂੰ ਵੀ ਕਹਿਤਾ, ਕਹਿੰਦੇ ਪਾਠ ਕਰਾ ਦਿਓ, ਤੁਹਾਡਾ ਮੋਰਚਾ ਵੀ ਫਤਿਹ। ਉਹ ਵੀ ਆਉਂਦੇ ਸੀ ਕਿਤੇ, ਉਹ ਹੁਣ ਕਿਤੇ ਕਚਹਿਰੀਆਂ ਦੇ ਵਿੱਚ ਇਕੱਠੇ ਹੋ ਗਏ, ਇੱਕ ਦੇ ਕੇਸ ਹੱਕ 'ਚ ਹੋ ਗਿਆ, ਇੱਕ ਦੇ ਵਿਰੋਧ 'ਚ ਹੋ ਗਿਆ। ਹੁਣ ਜਿਹਦੇ ਹੱਕ 'ਚ ਹੋਇਆ ਉਹਨੂੰ ਇੱਕ ਬੰਦਾ ਮਿਲਿਆ, ਕਹਿੰਦੇ ਕਿਵੇਂ ਹੈ? ਬਾਣੀ 'ਚ ਕਹਿੰਦੇ ਬਹੁਤ ਸ਼ਕਤੀ, ਤੇ ਜਿਹਦੇ ਵਿਰੋਧ 'ਚ ਕਹਿੰਦੇ ਹੁਣ ਬਾਣੀ 'ਚ ਕਾਹਦੀ ਸ਼ਕਤੀ ਰਹੀ, ਕੱਖ ਨਹੀਂ ਰਿਹਾ ਕਹਿੰਦੇ ਬਾਣੀ 'ਚ। ਜਿਹਦਾ ਹਾਰ ਗਿਆ ਉਹ ਇੱਦਾਂ ਬੋਲਦਾ। ਹੁਣ ਵੇਖੋ ਬਾਣੀ, ਬਾਣੀ ਨੂੰ ਕਿਹੜਿਆਂ ਕੰਮਾਂ 'ਚ ਵਰਤਣ ਲੱਗ ਪਏ ਅਸੀਂ? ਗੁਰਬਾਣੀ ਨੂੰ ਇਦਾਂ ਦੇ ਕੰਮਾਂ 'ਚ ਵਰਤਦੇ ਆ ਵੀ ਭਾਈ ਜੇ ਤੇ ਪਾਠ ਕਰਾ ਦੇ ਤੇ ਰਾਹ ਕੰਮ ਹੋ ਜਾਣਾ, ਜੇ ਤੇ ਹੋ ਗਿਆ ਅਗਲਾ ਕੋਈ ਬਾਣੀ 'ਚ ਬੜੀ ਸ਼ਕਤੀ ਹੈ, ਤੇ ਜੇ ਨਾ ਹੋਇਆ ਕਹਿਣਗੇ ਨਾ ਜੀ ਹੁਣ ਬਾਣੀ 'ਚ ਹੁਣ ਹੋਰ ਕੋਈ ਚੱਲਦੇ ਆ ਬਾਬੇ। ਇਹ ਅਸਲ 'ਚ ਸਾਡੇ ਵਰਗਿਆਂ ਨੇ ਸਮਝਾਇਆ ਹੀ ਨਹੀਂ ਵੀ ਗੁਰੂ ਗ੍ਰੰਥ ਸਾਹਿਬ 'ਚ ਉਹ ਅਸਲ ਵਿੱਚ ਲੈਣਾ ਕੀ ਸੀ। ਇੱਥੇ ਝੋਲੀਆਂ ਭਰਨ ਦੀਆਂ ਗੱਲਾਂ ਕਰੀ ਜਾਂਦੇ ਨੇ ਸਾਰੀ ਜ਼ਿੰਦਗੀ, ਝੋਲੀ ਭਰ ਜੂ ਤੇਰੀ, ਐਂ ਹੋ ਜੂ ਤੇਰੇ। ਅਸਲ 'ਚ ਆਹ ਪਰਦਾ ਹੈ, ਇੱਥੇ ਪਰਦਾ ਹੈ, ਜਿਹੜਾ ਵੀ ਗਿਆਨ ਹੈ ਸਭ ਇੱਥੇ ਪੈਂਦਾ, ਆਹ ਇੱਥੇ ਹੀ ਜਮ੍ਹਾਂ ਹੋਣਾ ਸਾਰਾ, ਇੱਥੇ ਖੋਪੜੀ 'ਚ ਪਾਉਂਦੇ ਆ ਝੋਲੀ ਤੇ ਕਹਿੰਦੇ ਕਰ ਪਰੇ, ਆਹ ਕਰ ਦਿਮਾਗ ਖੋਲ, ਮੈਂ ਜੋ ਸਮਝਾਉਂਦਾ ਸਮਝ ਲੈ। ਝੋਲੀਆਂ ਤੇ ਆਪੇ ਭਰਦੀਆਂ ਰਹਿਣਗੀਆਂ ਤੇਰੀਆਂ, ਜੇਬਾਂ ਤੇ ਆਪੇ ਭਰਦੀਆਂ ਰਹਿਣਗੀਆਂ, ਤੇ ਛੱਡ ਇੱਥੇ ਅਕਲ ਲੈ। ਮਰਜ ਮੈਨੂੰ ਕੋਠੀ ਦੇ ਦਿਓ, ਕਹਿਣਗੇ ਨਾ ਬਣੇਗੀ, ਪਰ ਜਿਹੜੀ ਅਕਲ ਦੇਣ ਲੱਗਿਆ ਤੂੰ ਜਿਹੜੇ 'ਚ ਰਹਿੰਦਾ ਇਹਦੇ 'ਚ ਖੁਸ਼ ਰਹੇਗਾ, ਤੂੰ ਖੁਸ਼ ਰਹੇਗਾ, ਇਹ ਗੱਲ ਦੀ ਗਰੰਟੀ ਹੈ। ਜਿੱਥੇ ਵੀ ਕਿਤੇ ਰਹਿੰਦਾ ਖੁਸ਼ ਰਹੇਗਾ। ਇਸੇ ਕਰਕੇ ਸਾਡੇ ਗੁਰੂ ਜੀ ਹਰ ਹਾਲਾਤ ਵਿੱਚ ਖੁਸ਼ ਰਹੇ, ਭਾਵੇਂ ਮਖਮਲੀ ਸੇਜਾ ਸੀ ਤਾਂ ਵੀ ਆਨੰਦ ਵਿੱਚ ਹੀ ਸਨ, ਜਿੱਦਣ ਕੰਡਿਆਂ ਦੀ ਸੇਜਾ ਸੀ ਉਦਣ ਵੀ ਆਨੰਦ ਵਿੱਚ ਹੀ ਸਨ, ਫਰਕ ਤੇ ਨਹੀਂ ਪਿਆ ਕੋਈ। ਇਸੇ ਕਰਕੇ ਨਹੀਂ ਪਿਆ ਕਿਉਂਕਿ ਅਸਲ ਗੱਲ ਦੀ ਪਕੜ ਆ ਗਈ, ਸਮਝ ਆ ਗਈ, ਉਹ ਨੁਕਤਾ ਕਲਿੱਕ ਹੋ ਜਾਂਦਾ ਭਾਈ, ਸਮਝ ਆ ਜਾਂਦੀ ਹੈ, ਫਿਰ ਕੋਈ ਫਰਕ ਨਹੀਂ ਪੈਂਦਾ। ਬੰਦਾ ਜਿਸ ਸਿਚੁਏਸ਼ਨ ਜਿੱਦਾਂ ਦੀ ਮਰਜ਼ੀ ਹੋਵੇ, ਹਾਲਾਤ ਜਿੱਦਾਂ ਦੇ ਮਰਜ਼ੀ ਹੋਣ, ਅੰਦਰੋਂ ਬੰਦਾ ਇੱਕ ਰਸ ਰਹਿੰਦਾ, ਅੰਦਰੋਂ ਇੱਕ ਰਸ ਰਹਿੰਦਾ ਜੀ, ਅੰਦਰੋਂ ਜੁੜਿਆ ਹੋਇਆ ਰਹਿੰਦਾ। ਫਿਰ ਸਟਰੋਂਗ ਵੀ ਅੰਦਰੋਂ ਇੰਨਾ ਹੋ ਜਾਂਦਾ ਕਿ ਵੱਡੀਆਂ ਤੋਂ ਵੱਡੀਆਂ ਮੁਸ਼ਕਲਾਂ ਹੱਲ ਕਰ ਸਕਦਾ। ਇੱਧਰ ਸੁਣਿਓ, ਅੰਦਰੋਂ ਜੀ ਸਟਰੋਂਗ ਵੀ ਇੰਨਾ ਹੋ ਜਾਂਦਾ। ਮੈਨੂੰ ਇੱਥੋਂ ਦੇ ਸਿੰਘ ਗਏ ਸੀ, ਕਹਿੰਦੇ ਤੁਸੀਂ ਜੀ ਸਾਹਿਬਜ਼ਾਦਿਆਂ ਦਾ ਪ੍ਰਸੰਗ ਸੁਣਾਇਓ। ਮੈਂ ਥੋੜ੍ਹਾ ਜਿਹਾ ਜ਼ਿਕਰ ਕਰਦਾ ਅੱਜ ਕਿਉਂਕਿ ਟਾਈਮ ਤੇ ਕਾਫੀ ਉੱਚਾ ਹੋ ਗਿਆ, 10 ਵੱਜ ਗਏ, 2 ਘੰਟੇ ਤੇ ਹੋ ਗਏ ਆਪਾਂ ਨੂੰ ਸ਼ੁਰੂ ਕੀਤਿਆਂ, ਸੰਗਤ ਅੱਜ ਲੇਟ ਬਹੁਤ ਆਈ, ਪਰ ਮੈਂ 15 ਕੁ ਮਿੰਟ ਲਾ ਦਿੰਦਾ ਕਿਰਪਾ ਕਰਕੇ, ਬਾਕੀ ਦਾ ਆਪਾਂ ਕੱਲ੍ਹ ਸੁਣਾਵਾਂਗੇ, ਫਿਰ ਪਰਸੋਂ ਸੁਣਾ ਦੇਵਾਂਗੇ, ਥੋੜ੍ਹਾ ਥੋੜ੍ਹਾ ਕਰਕੇ ਜਿੰਨਾ ਕੁ ਸੁਣਾਇਆ ਜਾਂਦਾ। ਪਰ ਗੱਲ ਕਿਰਪਾ ਕਰਕੇ ਨਾ ਤੁਸੀਂ ਇਸ ਗੱਲ ਨੂੰ ਫੜਨ ਦੀ ਕੋਸ਼ਿਸ਼ ਕਰਿਓ ਕਿ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਇਹ ਸਟਰੋਂਗ ਸਨ, ਜਿਹੜਾ ਉਹ ਅੰਦਰੋਂ ਇਹ ਸਾਹਿਬਜ਼ਾਦੇ ਇੰਨੇ ਸਟਰੋਂਗ ਸਨ, ਇੰਨੇ ਕਾਇਮ ਸੀ, ਚੜ੍ਹਦੀ ਕਲਾ ਸੀ, ਇਹ ਚੜ੍ਹਦੀ ਕਲਾ ਆਉਂਦੀ ਕਿੱਥੋਂ ਹੈ? ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੀਏ, ਸਾਡੇ ਚ ਇੰਨੀ ਢਹਿੰਦੀ ਕਲਾ ਕਿਉਂ ਹੈ, ਸਾਡਾ ਇੰਨਾ ਬੁਰਾ ਹਾਲ ਕਿਉਂ ਹੈ, ਉਹ ਇੰਨੇ ਚੜ੍ਹਦੀ ਕਲਾ ਵਿੱਚ ਕਿਵੇਂ ਸੀ, ਇਹ ਇਹ ਸਾਰੀ ਕਿਰਪਾ ਹੁੰਦੀ ਕਿਵੇਂ ਹੈ? ਇਹ ਨਹੀਂ ਸੀ ਵੀ ਅਚਨਚੇਤ ਹੋਇਆ ਸਾਰਾ ਕੁਝ ਵੀ ਗੁਰੂ ਗੋਬਿੰਦ ਸਿੰਘ ਦੇ ਸਾਹਿਬਜ਼ਾਦੇ ਵਿਛੜਦੇ ਹੈ ਜਾਂ ਮਹਾਰਾਜ ਘਰ ਬਾਰ ਛੱਡਦੇ ਐ, ਇਹ ਸਾਰਾ ਕੁਝ ਨਾ ਜੀ ਨਾ, ਇਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਸਾਰਾ ਪਤਾ ਸੀ ਵੀ ਆਹ ਕੁਝ ਹੋਏਗਾ, ਜਿਹੜੇ ਰਾਹ ਤੇ ਉਹ ਤੁਰੇ ਹੋਏ ਸੀ ਨਾ ਉਹਨਾਂ ਨੂੰ ਪਤਾ ਸੀ ਵੀ ਆਹ ਕੁਝ ਹੋਣਾ, ਜਿਹੜੇ ਰਾਹ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਤੁਰੇ ਐ, ਇਹ ਸੱਚ ਦਾ ਮਾਰਗ ਇਦਾਂ ਦਾ ਹੈ, ਇਹ ਨਵਾਂ ਰਾਹ ਚਲਾਉਣਾ ਇਦਾਂ ਦਾ ਸੀ, ਇਹ ਉਸ ਵੇਲੇ ਸਮੇਂ ਦੀ ਸਰਕਾਰ ਨਾਲ ਉਸ ਵੇਲੇ ਦੇ ਸਿਸਟਮ ਦੇ ਨਾਲ ਟੱਕਰ ਲੈਣੀ ਸੀ ਨਾ, ਉਹ ਸਿਸਟਮ ਦੇ ਨਾਲ ਟੱਕਰ ਲੈਣੀ ਸੀ ਤੇ ਪਤਾ ਸੀ ਵੀ ਆਹ ਕੁਝ ਹੋਏਗਾ, ਇਹ ਨਹੀਂ ਕਿ ਗੁਰੂ ਗੋਬਿੰਦ ਸਿੰਘ ਨੂੰ ਪਤਾ ਨਹੀਂ, ਸਾਰਾ ਹੀ ਪਤਾ ਸੀ ਵੀ ਇਦਾਂ ਵੀ ਹੋ ਸਕਦਾ ਹੈ, ਮੇਰੇ ਸਾਹਿਬਜ਼ਾਦੇ ਵੀ ਸ਼ਹੀਦ ਹੋ ਸਕਦੇ ਹੈ, ਮੇਰੀ ਵੀ ਭਰ ਜਵਾਨੀ ਵਿੱਚ ਜਾਨ ਨਿਕਲ ਸਕਦੀ ਹੈ, ਮੇਰੀ ਮਾਂ ਨਾਲ ਵੀ ਧੱਕਾ ਹੋ ਸਕਦਾ ਹੈ, ਮੇਰੇ ਪਰਿਵਾਰ ਨਾਲ ਵੀ ਧੱਕਾ ਹੋ ਸਕਦਾ ਹੈ, ਸਾਡੇ ਤੋਂ ਘਰ ਬਾਰ ਛਡਾਇਆ ਵੀ ਜਾ ਸਕਦਾ ਹੈ, ਪਰ ਗੁਰੂ ਸਾਹਿਬ ਨੇ ਸਾਰੇ ਹਾਲਾਤਾਂ ਨੂੰ ਵੇਖਦਿਆਂ ਹੋਇਆਂ ਵੀ ਉਸ ਸਿਸਟਮ ਦੇ ਨਾਲ ਲੜਨ ਦਾ ਫੈਸਲਾ ਲਿਆ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਉਹ ਸਿਸਟਮ ਨੂੰ ਤੋੜਨ ਦਾ ਫੈਸਲਾ ਲਿਆ। ਉਹ ਸਿਸਟਮ ਨੂੰ ਤੋੜਨ ਦਾ ਫੈਸਲਾ ਕਿਉਂ ਲਿਆ? ਕਿਉਂਕਿ ਆਪਾਂ ਸਿਆਣੇ ਬਣ ਸਕੀਏ, ਆਪਾਂ ਨੂੰ ਅਕਲ ਆ ਜਾਏ ਵੀ ਕਿਵੇਂ ਕਿਵੇਂ ਸਮਾਜ ਵਿੱਚ ਰਹਿਣਾ, ਕਿਵੇਂ ਅੰਦਰੋਂ ਸਟਰੋਂਗ ਬਣਨਾ, ਕਿਵੇਂ ਕਿਵੇਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਸਾਨੂੰ ਸਾਰਾ ਕੁਝ ਕਰਕੇ ਵਿਖਾਇਆ, ਪ੍ਰੈਕਟੀਕਲ ਵੀ ਇਦਾਂ ਇਦਾਂ ਹੋਣੀ ਚਾਹੀਦੀ ਹੈ। ਪਰ ਗੁਰੂ ਸਾਹਿਬ ਨੂੰ ਸਾਰਾ ਪਤਾ ਸੀ ਵੀ ਆਹ ਕੁਝ ਹੋਏਗਾ। ਫਿਰ ਮੁੜ ਕੇ ਜਦੋਂ ਬੰਦਾ ਇਦਾਂ ਸੋਚ ਕੇ ਤੁਰਦਾ ਨਾ ਜੀ, ਜੇ ਸੱਚ ਦੇ ਰਾਹ ਤੇ, ਹੁਣ ਮੇਰੀ ਗੱਲ ਧਿਆਨ ਨਾਲ ਸੁਣੋ, ਇੱਧਰ ਕਾਇਮ ਹੋ ਕੇ ਸੁਣੋ, ਜਿਹੜਾ ਬੰਦਾ ਅੰਮ੍ਰਿਤਧਾਰੀ ਹੋ ਗਿਆ, ਨਸ਼ੇ ਛੱਡਤੇ, ਮਾੜੇ ਕੰਮ ਛੱਡਤੇ, ਉਹਨੂੰ ਸੋਚ ਲੈਣਾ ਚਾਹੀਦਾ ਵੀ ਮੇਰੇ ਦੋਸਤ ਮਿੱਤਰ ਕਈ ਟੁੱਟਣਗੇ ਮੇਰੇ ਨਾਲੋਂ। ਜਿਹਨੇ ਦਾਜ ਦਹੇਜ ਨਹੀਂ ਲੈਣਾ, ਜਿਹੜੇ ਬੰਦੇ ਨੇ ਫੈਸਲਾ ਕਰ ਲਿਆ ਵੀ ਮੈਂ ਖਵਾਣਾ ਪਿਆਣਾ ਨਹੀਂ, ਉਹਨੂੰ ਪੱਕਾ ਦਿਮਾਗ 'ਚ ਪਹਿਲਾਂ ਹੀ ਰੱਖਣਾ ਚਾਹੀਦਾ ਵੀ ਮੇਰੇ ਰਿਸ਼ਤੇਦਾਰ ਕਈ ਟੁੱਟਣਗੇ, ਕਈਆਂ ਨੇ ਮੇਰੇ ਘਰ ਆਉਣਾ ਜਾਣਾ ਛੱਡ ਦੇਣਾ, ਮੈਨੂੰ ਕਹਿਣਗੇ ਖਵਾਣ ਪਿਆਣ ਦਾ ਮਾਰਾ ਵੱਡਾ ਬਾਬਾ ਬਣਿਆ ਫਿਰਦਾ ਹੈ, ਇਹ ਜੇਬ ਨਹੀਂ ਖਾਲੀ ਕਰਨੀ ਚਾਹੁੰਦਾ, ਪਿਆਉਣੀ ਨਹੀਂ ਚਾਹੁੰਦਾ, ਤਾਂ ਸਾਧ ਬਣਦਾ ਹੈ, ਤਾਂ ਵੱਡਾ ਬਾਬਾ ਬਣਦਾ, ਸਿੱਖ ਬਣਦਾ, ਬਾਹਲਾ ਵੱਡਾ ਗਿਆਨੀ ਬਣ ਗਿਆ ਤੂੰ, ਇਦਾਂ ਦੀਆਂ ਗੱਲਾਂ ਲਈ ਤਿਆ ਫਿਰ ਨਾ ਚੀਕਾਂ ਜੀਆਂ ਮਾਰਦਾ ਫਿਰੀ, ਮੁੜ ਕੇ ਬਾਅਦ 'ਚ ਕਵੇ ਲੈ ਹੁਣ ਤੇ ਰਿਸ਼ਤੇਦਾਰ ਨਹੀਂ ਆਏ, ਫਲਾਣਾ ਵੀ ਟੁੱਟ ਗਿਆ, ਫਲਾਣਾ ਨਹੀਂ ਮੇਰੇ ਆਉਂਦਾ, ਫਲਾਣਾ ਨਹੀਂ ਮੇਰੇ ਆਉਂਦਾ, ਪਤਾ ਹੀ ਹੈ ਵੀ ਕਿਸੇ ਨੇ ਨਹੀਂ ਆਉਣਾ, ਆਖੋ ਸਤਨਾਮ, ਪਹਿਲਾਂ ਹੀ ਸੋਚ ਕੇ ਰੱਖੇ। ਜਦੋਂ ਵੀ ਤੁਸੀਂ ਇਹ ਗੱਲਾਂ ਸੋਚ ਕੇ ਤੁਰੋਗੇ ਫਿਰ ਕੋਈ ਦੁੱਖ ਨਹੀਂ ਲੱਗਦਾ। ਜਦੋਂ ਬੰਦੇ ਨੇ ਇਹ ਸੋਚਿਆ ਹੁੰਦਾ ਵੀ ਇਹ ਹੋ ਜਾਣਾ, ਮੁੜ ਕੇ ਹੁੰਦਾ ਨਹੀਂ, ਪਹਿਲਾਂ ਹੀ ਸੋਚ ਕੇ ਰੱਖੋ ਵੀ ਆਹ ਨੁਕਸਾਨ ਵੀ ਹੋ ਸਕਦਾ, ਆਹ ਨੁਕਸਾਨ ਵੀ ਹੋ ਸਕਦਾ, ਹੋ ਸਕਦਾ ਮੇਰੇ ਮਾਂ ਪਿਓ ਹੀ ਮੈਨੂੰ ਛੱਡ ਜਾਣ, ਹੋ ਸਕਦਾ ਮੇਰੇ ਬੱਚੇ ਹੀ ਮੇਰੇ ਤੋਂ ਟੁੱਟ ਜਾਣ, ਮੈਂ ਸਿੱਖੀ ਵਾਲੇ ਮਾਰਗ ਤੇ ਤੁਰਨ ਲੱਗਿਆ, ਹੋ ਸਕਦਾ ਮੇਰੇ ਪਿੰਡ ਵਾਲੇ ਮੇਰੇ ਨਾਲ ਨਾਰਾਜ਼ ਹੋ ਜਾਣ, ਹੋ ਸਕਦਾ ਸਾਰੇ ਰਿਸ਼ਤੇਦਾਰ ਟੁੱਟ ਜਾਣ, ਹੋ ਸਕਦਾ ਮੈਂ ਇਕੱਲਾ ਹੀ ਰਹਿ ਜਾ, ਪਰ ਇਹ ਪਲੈਨਿੰਗ ਪਹਿਲਾਂ ਕਰਕੇ ਰੱਖਿਓ ਜੇ ਇਸ ਰਾਹ ਤੇ ਤੁਰਨਾ। ਕਬੀਰ ਮੈਂ ਜਾਣਿਓ ਪੜਬੋ ਭਲਾ, ਪੜਬੇ ਸਿਉ ਭਲ ਜੋਗ, ਭਗਤ ਨਾ ਛਾਡੋ ਰਾਮ ਕੀ ਭਾਵੇਂ ਨਿੰਦੋ ਲੋ। ਪਹਿਲਾਂ ਫੈਸਲਾ ਕਰਕੇ ਰੱਖਿਓ ਵੀ ਆਹ ਵੀ ਹੋ ਸਕਦਾ, ਆਹ ਵੀ ਹੋ ਸਕਦਾ, ਆਹ ਵੀ ਹੋ ਸਕਦਾ, ਇਹ ਸਭ ਸੋਚ ਕੇ ਤੁਰਨਾ ਚਾਹੀਦਾ ਜੀ। ਪਲੈਨਿੰਗ ਬਣਾ ਕੇ ਤੁਰੋ, ਪਲੈਨਿੰਗ ਕਰੋ, ਫਿਰ ਬੰਦਾ ਨਿੱਕੀ ਨਿੱਕੀ ਗੱਲ ਤੇ ਰੋਂਦਾ ਨਹੀਂ ਰਹਿੰਦਾ ਜੀ, ਪਤਾ ਹੀ ਹੁੰਦਾ ਵੀ ਸਾਰਿਆਂ ਨੇ ਸਾਥ ਛੱਡਣਾ ਹੀ ਨਹੀਂ ਯਾਰ। ਆ ਹੁਣ ਕਈ ਇੱਧਰ ਸੁਣਿਓ, ਆ ਕਈ ਵਾਰੀ ਦੇਖਦੇ ਨਾ ਵੀ ਨੈੱਟ ਦੇ ਉੱਤੇ ਜੀ ਫਲਾਣਾ ਬੜੀਆਂ ਗਾਲਾਂ ਕੱਢਦਾ, ਫਲਾਣਾ ਐ ਬੋਲਦਾ, ਮੈਨੂੰ ਵੀ ਕਈ ਅੱਜ ਕੱਲ੍ਹ ਸੁਣਾਉਣਗੇ ਨਾ ਆਖੇ ਵੀ ਫਲਾਣਾ ਐ ਗਾਲਾਂ ਕੱਢਦਾ ਜੀ, ਫਲਾਣਾ ਐ ਕਹਿੰਦਾ। ਮੈਂ ਕਿਹਾ ਮੇਰੀ ਪਲੈਨਿੰਗ ਵਿੱਚ ਪਹਿਲਾਂ ਹੀ ਇਹ ਹੈ, ਮੈਨੂੰ ਪਤਾ ਹੈ ਵੀ ਇਹ ਕੁਝ ਹੋਣਾ, ਪਹਿਲਾਂ ਹੀ ਪਤਾ ਵੀ ਆਹ ਵੀ ਹੋਊ, ਐ ਵੀ ਹੋ ਸਕਦਾ, ਇਹਨੇ ਐ ਬੋਲਣਾ, ਫਲਾਣੇ ਨੇ ਐ ਬੋਲਣਾ, ਫਲਾਣੇ ਨੇ ਐ ਬੋਲਣਾ, ਇਹ ਗੋਲੀਆਂ ਵੀ ਮਾਰ ਸਕਦੇ ਆ, ਗਾਂ ਵੀ ਪਤਿਆਰੀ ਰਹਿੰਦੀ ਵੀ ਕਦੇ ਵੀ ਮਾਰ ਸਕਦੇ ਆ, ਤੇ ਪਤਾ ਹੀ ਹੈ, ਪਹਿਲਾਂ ਸੋਚ ਕੇ ਰੱਖੋ ਹੋ ਸਕਦਾ ਆ ਕੁਛ, ਇਹ ਤੇ ਕੁਛ ਵੀ ਨਹੀਂ। ਜਿਹੜੇ ਬੰਦੇ ਅੱਜ ਭੈੜੀਆਂ ਭੈੜੀਆਂ ਗਾਲਾਂ ਕੱਢਦੇ ਐ ਧੀਆਂ ਦੀਆਂ ਭੈਣਾਂ ਦੀਆਂ, ਜਿੱਦਣ ਇਹਨਾਂ ਦੇ ਭੈਣਾਂ ਸਾਹਮਣੇ ਆ ਜਾਣ ਫਿਰ ਘੱਟ ਥੋੜਾ ਗੁਜ਼ਾਰਨਗੇ, ਜਿੱਦਣ ਮਾਵਾਂ ਸਾਹਮਣੇ ਆ ਜਾਣ ਉਦਣ ਘੱਟ ਕਰਨਗੇ। ਜਿਹੜੇ ਬੰਦੇ ਕੁਛ ਕਰਨ ਵਾਲੇ ਹੁੰਦੇ ਆ ਉਹਨਾਂ ਨੇ ਕਰਨਾ ਹੈ, ਪਰ ਪਹਿਲਾਂ ਸੋਚ ਕੇ ਤੁਰਿਓ, ਪਹਿਲਾਂ ਸੋਚ ਲੈ ਇਹ ਪ੍ਰੇਮ ਲੁਕੋਇਆ ਵੀ ਨਹੀਂ ਜਾਣਾ, ਜੇ ਅੱਗ ਵਿੱਚ ਪੈ ਗਈ ਕਿਤੇ ਛਾਲ ਮਾਰਨੀ ਪਿੱਛੇ ਹਟਣਾ ਵੀ ਮਿਹਣਾ, ਅੱਗੇ ਹੋਇਆ ਵੀ ਨਹੀਂ ਜਾਣਾ, ਤੇਰਾ ਹੱਸਣਾ ਤੇ ਵੱਖ ਤੇਥੋਂ ਰੋਇਆ ਵੀ ਨਹੀਂ ਜਾਣਾ, ਤੇਰਾ ਜਾਗਣਾ ਤੇ ਕਿਤੇਥੋਂ ਸੌਇਆ ਵੀ ਨਹੀਂ ਜਾਣਾ, ਪਹਿਲਾਂ ਸੋਚ ਲੈ ਇਹ ਪ੍ਰੇਮ ਲੁਕੋਇਆ ਵੀ ਨਹੀਂ ਜਾਣਾ, ਇਹ ਪਹਿਲਾਂ ਸੋਚ ਕੇ ਤੁਰੋ, ਜਿਸ ਰਾਹ ਤੇ ਵੀ ਤੁਰਨਾ ਹੈ ਨਾ ਸੋਚ ਕੇ ਤੁਰੋ ਵੀ ਆਹ ਵੀ ਹੋ ਸਕਦਾ ਹੈ, ਆਹ ਵੀ ਹੋ ਸਕਦਾ ਹੈ, ਆਹ ਵੀ ਹੋ ਸਕਦਾ ਹੈ। ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਪਲੈਨਿੰਗ ਕੀਤੀ ਹੋਈ ਹੈ ਕਿ ਮੇਰੇ ਸਾਹਿਬਜ਼ਾਦੇ ਸ਼ਹੀਦ ਹੋਣਗੇ, ਜਿੱਦਣ ਉਹਨਾਂ ਨੇ ਫੈਸਲਾ ਕੀਤਾ ਹੋਣਾ ਨਾ ਵੀ ਅਸੀਂ ਨਹੀਂ ਮੰਨਣੀ, ਆਟੇ ਦੀਆਂ ਗਊਆਂ ਬਣਾ ਬਣਾ ਭੇਜਦੇ ਆ, ਗਊ ਮਾਤਾ ਦੀ ਕਸਮ ਖਾਂਦੇ ਆ, ਅਸੀਂ ਹਿੰਦੂ ਰਾਜਿਆਂ ਨੇ ਆਟੇ ਦੀ ਗਾਂ ਬਣਾ ਕੇ ਭੇਜੀ ਸੀ ਅਨੰਦਪੁਰ ਸਾਹਿਬ, ਇਸਲਾਮ ਧਰਮ ਵਾਲਿਆਂ ਨੇ ਕੁਰਾਨ ਸ਼ਰੀਫ ਭੇਜਿਆ ਸੀ, ਪਰ ਜਿੱਦਣ ਉਹ ਫੈਸਲਾ ਨਹੀਂ ਕਰਦੇ, ਡਟੇ ਆ ਆਪਣੀ ਗੱਲ ਤੇ, ਉਦੋਂ ਉਹਨਾਂ ਨੂੰ ਪਤਾ ਹੈ ਵੀ ਮੇਰੇ ਬੱਚੇ ਵੀ ਸ਼ਹੀਦ ਹੋਣਗੇ, ਤਿਆਰੀ ਹੈ ਪੂਰੀ ਵੀ ਆ ਵੀ ਹੋਏਗਾ ਆ ਵੀ ਹੋਏਗਾ ਬਸ ਅਸੀਂ ਵੀ ਮਨ ਵਿੱਚ ਇਦਾਂ ਹੀ ਰੱਖੀਏ ਜੋ ਮਰਜ਼ੀ ਹੋ ਜਾਏ ਪਿਆਰਿਓ
ਮੇਰਾ ਰੁੱਸੇ ਨਾ ਕਲਗੀਆਂ ਵਾਲਾ ਜਗ ਭਾਵੇਂ ਸਾਰਾ ਰੁੱਸ ਜੇ ਮੇਰਾ ਰੁੱਸੇ ਨਾ ਕਲਗੀਆਂ ਵਾਲਾ ਜੀ ਜਗ ਭਾਵੇਂ ਸਾਰਾ ਰੁੱਸ ਜੇ ਜਗ ਭਾਵੇਂ ਸਾਰਾ ਰੁੱਸ ਜੇ ਰੁੱਸੇ ਨਾ ਕਲਗੀਆਂ ਵਾਲਾ ਜਗ ਭਾਵੇਂ ਸਾਰਾ ਰੁੱਸ ਜੇ ਨਾ ਕਲਗੀਆਂ ਵਾਲਾ ਜਗ ਭਾਵੇਂ ਸਾਰਾ ਰੁੱਸ ਜੇ ਰੁੱਸੇ ਨਾ ਕਲਗੀਆਂ ਵਾਲਾ ਜਗ ਭਾਵੇਂ ਸਾਰਾ ਰੁੱਸ ਜੇ ਰੁੱਸੇ ਨਾ ਕਲਗੀਆਂ ਵਾਲਾ ਜਗ ਭਾਵੇਂ ਸਾਰਾ ਰੁੱਸ ਜੇ ਮੇਰਾ ਰੁੱਸੇ ਨਾ ਕਲਗੀਆਂ ਵਾਲਾ ਜਗ ਭਾਵੇਂ ਸਾਰਾ ਰੁੱਸ ਜੇ ਮੇਰਾ ਰੁੱਸੇ ਨਾ ਕਲਗੀਆਂ ਵਾਲਾ ਜਗ ਭਾਵੇਂ ਸਾਰਾ ਰੁੱਸ ਜੇ ਮੇਰਾ ਰੁੱਸੇ ਨਾ ਕਲਗੀਆਂ ਵਾਲਾ ਜਗ ਭਾਵੇਂ ਹਲੋ ਕੀ ਮੇਰਾ ਰੁੱਸੇ ਨਾ ਕਲਗੀਆਂ ਵਾਲਾ
ਇੱਥੇ ਮਨ ਲਿਆਈਏ
ਜਗ ਭਾਵੇਂ ਸਾਰਾ ਰੁੱਸ ਵਾ 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 ਜਗ ਭਾਵੇਂ ਸਾਰਾ ਰੁੱਸ ਜੇ ਵਾ 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 ਜਗ ਭਾਵੇਂ ਸਾਰਾ ਰੁੱਸ ਜੇ ਵਾ 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 ਜਗ ਭਾਵੇਂ ਸਾਰਾ ਰੁੱਸ ਜੇ ਵਾ 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 ਜਗ ਭਾਵੇਂ ਸਾਰਾ ਰੁੱਸ ਜੇ ਵਾ 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 ਜਗ ਭਾਵੇਂ ਸਾਰਾ ਰੁੱਸ ਜੇ ਵਾ 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 ਜਗ ਭਾਵੇਂ ਸਾਰਾ ਰੁੱਸ ਜੇ ਮੇਰਾ ਰੁੱਸੇ ਨਾ ਕਲਗੀਆਂ ਵਾਲਾ ਜਗ ਭਾਵੇਂ ਸਾਰਾ ਮੇਰਾ ਰੁੱਸੇ ਨਾ ਕਲਗੀਆਂ ਵਾਲਾ ਜਗ ਭਾਵੇਂ ਸਾਰਾ ਰੁੱਸ ਜੇ ਜਗ ਭਾਵੇਂ ਸਾਰਾ ਰੁੱਸ ਜੇ
ਬੋਲੋ ਬੋਲੋ ਬੋਲੋ
ਮੇਰਾ ਰੁੱਸੇ ਨਾ ਕਲਗੀਆਂ ਵਾਲਾ ਜਗ ਭਾਵੇਂ ਸਾਰਾ ਰੁੱਸ ਜੇ ਮੇਰਾ ਰੁੱਸੇ ਨਾ ਕਲਗੀਆਂ ਵਾਲਾ
ਸਾਰੀ ਦੁਨੀਆ ਰੁੱਸ ਜਾਏ ਪਾਵੇ ਜੋ ਮਰਜ਼ੀ ਹੋ ਜਾਏ ਬਸ ਸੋਚ ਕੇ ਚੱਲਿਆ ਭਾਈ ਤਾਰੂ ਸਿੰਘ ਵਰਗਿਆਂ ਨੂੰ ਪਤਾ ਸੀ ਖੋਖਰੀ ਲੈ ਸਕਦਾ ਪਹਿਲਾਂ ਹੀ ਪਤਾ ਸ਼ਵੇਕ ਸਿੰਘ ਨੂੰ ਪਤਾ ਸੀ ਕਿ ਚਰਖੜੀ ਤੇ ਚਾੜਨ ਤੋਂ ਘੱਟ ਨਹੀਂ ਹੋਣੀ ਹੋਏਗਾ ਗੁਰੂ ਅਰਜਨ ਦੇਵ ਜੀ ਨੂੰ ਪਤਾ ਸੀ ਵੀ ਜੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਇਹਨਾਂ ਨੂੰ ਦੇਣੀ ਹੈ ਨਾ ਸੱਚ ਦੇ ਕੇ ਜਾਣਾ ਤੇ ਮੈਨੂੰ ਤਵੀ ਤੇ ਬਹਿਣਾ ਪੈਣਾ ਦੇਗ ਵਿੱਚ ਉਬਾਲੇ ਖਾਣੇ ਪੈਣੇ ਪਤਾ ਸੀ ਏਦਾਂ ਜਦੋਂ ਪਲੈਨਿੰਗ ਦਾ ਹਿੱਸਾ ਹੁੰਦਾ ਨਾ ਫਿਰ ਆ ਹੁਣ ਜਿਹੜੇ ਬੱਚੇ ਬਾਹਰ ਜਾਂਦੇ ਆ ਅਮਰੀਕਾ ਉਹਨਾਂ ਨੂੰ ਪਤਾ ਹੈ ਵੀ 6 ਮਹੀਨੇ ਵੀ ਲੱਗ ਜਾਂਦੇ ਦੋ ਨੰਬਰ 'ਚ ਜਾਂਦੇ ਆ ਜਿਹੜੇ 6 ਮਹੀਨੇ ਵੀ ਲੱਗ ਸਕਦੇ ਆ ਸਾਲ ਵੀ ਲੱਗ ਸਕਦਾ ਹੈ ਪਤਾ ਨਹੀਂ ਕਿੱਥੇ ਕਿੱਥੇ ਹੋ ਕੇ ਜਾਣਾ ਪੈਣਾ ਹੈ ਪਰ ਫਿਰ ਉਹ ਸਾਰਾ ਕੁਝ ਵੇਖ ਕੇ ਇਹ ਵੀ ਪਤਾ ਵੀ ਮਰ ਵੀ ਸਕਦੇ ਆ ਫਿਰ ਵੀ ਰਿਸਕ ਲੈਂਦੇ ਆ ਰਿਸਕ ਪਹਿਲਾਂ ਹੀ ਪਲੈਨਿੰਗ ਕੀਤੀ ਹੋਈ ਹੁੰਦੀ ਹੈ ਉਹਨਾਂ ਨੂੰ ਕੀ ਦਿਸਦਾ ਹੈ ਉਹਨਾਂ ਨੂੰ ਦਿਸਦਾ ਪੈਸਾ ਧਨ ਮਾਇਆ ਵੀ ਢੇਰ ਲੱਗ ਜਾਣਗੇ 5-4 ਲੱਖ ਕਮਾਇਆ ਕਰਾਂਗੇ ਮਹੀਨੇ ਦਾ ਚੱਲ 2 ਲੱਖ ਤੇ ਕਿਧਰੇ ਨਹੀਂ ਗਿਆ ਲਾ ਕੇ 5-4 ਸਾਲ ਕਰਜ਼ਾ ਲਾ ਦੇਵਾਂਗੇ ਕੋਈ ਗੱਲ ਨਹੀਂ ਇਦਾਂ ਸੋਚਦੇ ਆ ਨਾ ਮਰ ਵੀ ਸਕਦੇ ਆ ਤਾਂ ਵੀ ਜਾਂਦੇ ਆ ਰਿਸਕ ਲੈਂਦੇ ਜ਼ਿੰਦਗੀ 'ਚ ਰਿਸਕ ਤੇ ਜਿਨ੍ਹਾਂ ਨੇ ਆਹ ਖਜ਼ਾਨਾ ਇੱਥੇ ਇਕੱਠਾ ਕੀਤਾ ਹੁੰਦਾ ਹੈ ਉਹ ਫਿਰ ਵੱਡੇ ਵੱਡੇ ਰਿਸਕ ਲੈਣ ਤੋਂ ਘਬਰਾਉਂਦੇ ਥੋੜ੍ਹੇ ਆ ਉਹ ਕਹਿੰਦੇ ਕੋਈ ਗੱਲ ਨਹੀਂ ਹੁਣ ਆ ਖਜ਼ਾਨੇ ਦੀ ਕੀਮਤ ਹੀ ਕੋਈ ਨਹੀਂ ਜਿਹੜਾ ਮਾਲਕ ਨੇ ਗੁਰੂ ਨੇ ਦਿੱਤਾ ਹੈ ਇਹ ਇਸ ਸੱਚੇ ਗਿਆਨ ਵਾਸਤੇ ਮਰ ਵੀ ਜਾਗੇ ਤਾਂ ਵੀ ਕੋਈ ਅਕਲ ਦਿੱਤੀ ਜੀ ਆ ਚਮਕ ਭਰੀ ਹੈ ਜਿਹੜੀ ਗੁਰੂ ਨੇ ਸਾਨੂੰ ਸਟਰੋਂਗ ਬਣਾਇਆ ਚੜ੍ਹਦੀ ਕਲਾ ਹੈ ਇਹਦੇ ਲਈ ਤੇ ਮਰ ਵੀ ਸਜਾਵਾਂਗੇ ਤਾਂ ਵੀ ਕਿਹੜੀ ਗੱਲ ਰਿਸਕ ਲੈ ਲੈਂਦੇ ਹੋ ਜੇ ਇੱਕ ਬੰਦਾ ਪੈਸੇ ਲਈ ਅਮਰੀਕਾ ਲਈ ਰਿਸਕ ਮੌਤ ਦਾ ਲੈ ਸਕਦਾ ਤੇ ਇੱਥੇ ਕਿਉਂ ਨਹੀਂ ਰਿਸਕ ਲਿਆ ਜਾ ਸਕਦਾ ਲੈ ਲੈਂਦਾ ਰਿਸਕ ਅਗਲਾ ਜਿਹੜੇ ਬੰਦੇ ਨੂੰ ਸਮਝ ਆ ਜਾਂਦੀ ਗੁਰੂ ਸਾਹਿਬ ਦੇ ਗੁਣਾਂ ਦੀ ਕਦਰ ਹੈ ਜਿਹਨੂੰ ਜਿਹੜੇ ਗੁਰੂ ਸਾਹਿਬ ਨੇ ਗੁਣ ਦਿੱਤੇ ਐ ਉਹਨਾਂ ਗੁਣਾਂ ਦੀ ਜਿਹੜਾ ਕਦਰ ਕਰਦਾ ਹੈ ਰਿਸਕ ਵੀ ਲੈ ਲੈਂਦਾ ਫਿਰ ਪ੍ਰਵਾਹ ਥੋੜਾ ਕਰਦਾ ਇਸ ਕਰਕੇ ਭਾਈ ਕਿਰਪਾ ਕਰਕੇ ਸਮਝੋ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਸਭ ਪਤਾ ਸੀ ਵੀ ਆਹ ਕੁਝ ਹੋਣਾ ਹੈ ਤੁਹਾਨੂੰ ਪਤਾ ਹੀ ਹੈ 9 ਮਹੀਨੇ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਇਤਿਹਾਸ ਕਹਿੰਦਾ ਘੇਰਾ ਪਿਆ ਰਿਹਾ ਇਤਿਹਾਸ ਵਿੱਚ ਬੜਾ ਕੁਝ ਲਿਖਿਆ ਜੀ ਕਿਸੇ ਨੇ 9 ਮਹੀਨੇ ਲਿਖਿਆ ਕਿਸੇ ਨੇ 6 ਮਹੀਨੇ ਲਿਖਿਆ ਕਿਸੇ ਨੇ 1 ਸਾਲ ਲਿਖਿਆ ਕਿਸੇ ਨੇ 2 ਸਾਲ ਵੀ ਲਿਖਿਆ ਇਤਿਹਾਸ ਤੇ ਬਹੁਤ ਕੁਝ ਪਰ ਬਹੁਤ ਬਹੁਤਾਤ ਇਤਿਹਾਸਕਾਰਾਂ ਦੀ ਕਹਿੰਦੀ ਵੀ 9 ਮਹੀਨੇ ਘੇਰਾ ਪਾਈ ਰੱਖਿਆ ਸੀ ਦਰਖਤਾਂ ਦੇ ਪੱਤੇ ਲਾ ਲਾ ਕੇ ਵੀ ਖਾਦੇ ਸਿੱਖਾਂ ਨੇ ਸਿੰਘਾਂ ਨੇ ਦਰਖਤਾਂ ਦੇ ਪੱਤੇ ਲਾ ਕੇ ਵੀ ਖਾਦੇ ਸਖਤ ਵੀ ਲਾ ਕੇ ਖਾਦੇ ਕਈ ਚੜ੍ਹਾਈਆਂ ਵੀ ਕਰ ਗਏ ਕਈ ਚੜ੍ਹਾਈ ਕਰ ਗਏ ਕਈਆਂ ਦੀ ਮੌਤ ਹੋ ਗਈ ਪਰ ਫਿਰ ਵੀ ਡਟੇ ਰਹੇ ਅੰਦਰੋਂ ਸਟਰੋਂਗ ਸਨ ਅੰਦਰੋਂ ਖਜ਼ਾਨਾ ਭਰਿਆ ਹੋਇਆ ਸੀ ਚਲੋ ਜੀ 9 ਮਹੀਨਿਆਂ ਬਾਅਦ ਬਹੁਤਾ ਖਹਿੜਾ ਕੀਤਾ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਸਤਿਗੁਰ ਜੀ ਨੇ ਪੰਜ ਪੋਹ ਦੀ ਰਾਤ ਨੂੰ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਸੀ ਮਰਦ ਨੇ ਕਿਹਾ ਸੀ ਇਹਨਾਂ ਦੀਆਂ ਕਸਮਾਂ ਤੇ ਭਰੋਸਾ ਨਾ ਕਰੋ ਇਹਨਾਂ ਦੇ ਵਾਅਦਿਆਂ ਤੇ ਭਰੋਸਾ ਨਾ ਕਰੋ ਇਹ ਬਸ ਗੱਲਾਂ ਲਈ ਹੈ ਉੱਤੋਂ ਉੱਤੋਂ ਹੀ ਕਰਦੇ ਆ ਸਾਰਾ ਕੁਛ ਰਾਜਨੀਤਿਕ ਬੰਦੇ ਆ ਇਹਨਾਂ ਦਾ ਕਾਹਦਾ ਭਰੋਸਾ ਕਰਨਾ ਹੁੰਦਾ ਕਾਹਦਾ ਵਿਸ਼ਵਾਸ ਇਹਨਾਂ ਨੂੰ ਤੇ ਆਪਣੇ ਅਹੁਦੇ ਆਪਣੀਆਂ ਕੁਰਸੀਆਂ ਆਪਣੇ ਰਾਜ ਭਾਗ ਪਿਆਰੇ ਹੁੰਦੇ ਆ ਇਹਨਾਂ ਨੂੰ ਕਾਹਦਾ ਧਰਮ ਨਾਲ ਕੋਈ ਪਿਆਰ ਇਹ ਤੇ ਗਊ ਬਣਾ ਕੇ ਭੇਜਦੇ ਆ ਕਦੇ ਕੁਰਾਨ ਭੇਜਦੇ ਆ ਸਭ ਦਿਖਾਵਾ ਕਰਦੇ ਆ ਚਲੋ ਜੀ ਆਖਰਕਾਰ ਅਨੰਦਪੁਰ ਸਾਹਿਬ ਦਾ ਕਿਲਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਛੱਡਣਾ ਪਿਆ ਤੇ ਸਤਿਗੁਰ ਜੀ ਨੇ ਅਨੰਦਪੁਰ ਸਾਹਿਬ ਦਾ ਕਿਲਾ ਛੱਡਣ ਤੋਂ ਪਹਿਲਾਂ ਸਾਰੇ ਅਨੰਦਪੁਰ ਦੇ ਵਿੱਚ ਇੱਕ ਰਾਉਂਡ ਲਾਇਆ ਇੱਕ ਚੱਕਰ ਲਾਇਆ ਸਾਰੇ ਅਨੰਦਪੁਰ ਸਾਹਿਬ ਦੇ ਵਿੱਚ ਗੇੜਾ ਦਿੱਤਾ ਗੁਰੂ ਗੋਬਿੰਦ ਸਿੰਘ ਨੇ ਸਤਿਗੁਰ ਜੀ ਕਿੰਨੇ ਸਾਲ ਵੇਖੋ ਅਨੰਦਪੁਰ ਸਾਹਿਬ ਦੀ ਧਰਤੀ ਤੇ ਤਕਰੀਬਨ 30 ਸਾਲ ਤੋਂ ਜ਼ਿਆਦਾ ਸਮਾਂ ਅਨੰਦਪੁਰ ਸਾਹਿਬ ਰਹੇ ਹੈ ਕਿੰਨਾ ਲੰਮਾ ਟਾਈਮ ਅਨੰਦਪੁਰ ਸਾਹਿਬ ਦੀ ਧਰਤੀ ਤੇ ਗੁਰੂ ਸਾਹਿਬ ਨੇ ਗੁਜ਼ਾਰਿਆ ਬੜਾ ਔਖਾ ਹੁੰਦਾ ਹੈ ਜਦੋਂ ਆਪਾਂ ਕੋਈ ਘਰ ਬਣਾ ਲਈਏ ਘਰ ਬਾਰ ਛੱਡਣਾ ਪਰ ਮੈਂ ਬੇਨਤੀ ਪਹਿਲਾਂ ਕੀਤੀ ਹੈ ਵੀ ਗੁਰੂ ਸਾਹਿਬ ਦੀ ਤਿਆਰੀ ਸੀ ਇਹ ਕੁਝ ਹੋਏਗਾ ਬਸ ਫਿਰ ਅਨੰਦਪੁਰ ਸਾਹਿਬ ਦੀ ਧਰਤੀ ਨੂੰ ਛੱਡ ਕੇ ਪੰਜ ਪੋਹ ਦੀ ਰਾਤ ਨੂੰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਵੱਡੇ ਕਾਫਲੇ ਦੇ ਵਿੱਚ ਅਨੰਦਪੁਰ ਸਾਹਿਬ ਤੋਂ ਤੁਰੇ ਮਾਹੀ ਦੇ ਵਿਛੋੜੇ ਵਾਲੀ ਰਾਤ ਆਈ ਕਹਿਰ ਦੀ ਪੜਦੇ ਨਾ ਤੇ ਗਲੀ ਗਲੀ ਰੋਂਦੀ ਹੈ ਅਨੰਦਪੁਰ ਸ਼ਹਿਰ ਜਿਵੇਂ ਅਨੰਦਪੁਰ ਸਾਹਿਬ ਦੀ ਧਰਤੀ ਤੇ ਜਦੋਂ ਗੁਰੂ ਸਾਹਿਬ ਆਏ ਇੰਨੀਆਂ ਰੌਣਕਾਂ ਲੱਗੀਆਂ ਤੇ ਅੱਜ ਜਦੋਂ ਗੁਰੂ ਗੋਬਿੰਦ ਸਿੰਘ ਅਨੰਦਪੁਰ ਸਾਹਿਬ ਛੱਡਣ ਲੱਗੇ ਇਦਾਂ ਮਹਿਸੂਸ ਹੁੰਦਾ ਜਿਵੇਂ ਗਲੀਆਂ ਦੇ ਕੱਖ ਵੀ ਰੋਂਦੇ ਐ ਵੀ ਸੱਚੇ ਪਾਤਸ਼ਾਹ ਤੁਸੀਂ ਉਹ ਤੇ ਬੜੀਆਂ ਰੌਣਕਾਂ ਮੈਂ ਇਹ ਲਿਖਾਰੀਆਂ ਨੇ ਤੇ ਲਿਖਿਆ ਅੱਜ ਦਾ ਮਾਹੌਲ ਵੇਖਦੇ ਆ ਅੱਜ ਦਾ ਸਿਸਟਮ ਵੀ ਵੇਖਦੇ ਆ ਮਾਫ ਕਰਨਾ ਬਹੁਤੀ ਜਗ੍ਹਾ ਤੇ ਮਸੰਦਾਂ ਦੇ ਕਬਜ਼ੇ ਐ ਮਸੰਦਾਂ ਦੇ ਕਬਜ਼ੇ ਜੀ ਉਹ ਗੱਲ ਕਿੱਥੇ ਜਿਹੜੀ ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਵੇਲੇ ਜਿਹੜੀਆਂ ਖੇਡਾਂ ਉਸ ਵੇਲੇ ਜਿਹੜਾ ਸੱਚ ਵਰਤਦਾ ਸੀ ਉਸ ਵੇਲੇ ਜਿਹੜੀ ਇਕਸਾਰਤਾ ਸੀ ਸਾਰਿਆਂ ਦੇ ਵਿੱਚ ਉਸ ਵੇਲੇ ਜਾਤ ਪਾਤ ਤੋਂ ਉੱਪਰ ਉੱਠਣ ਦੀ ਗੱਲ ਭਰਾ ਭਰਾ ਉਹ ਕਿਹੜੀਆਂ ਰੌਣਕਾਂ ਕਿਵੇਂ ਸਵੇਰੇ ਇਕੱਠੇ ਬਹਿੰਦੇ ਹੋਣਗੇ ਕਿਵੇਂ ਕਈ ਕਈ ਘੰਟੇ ਸਾਰੇ ਗੁਰਬਾਣੀ ਰਲ ਕੇ ਪੜ੍ਹਦੇ ਹੋਣਗੇ ਕਿਵੇਂ ਗੁਰੂ ਗੋਬਿੰਦ ਸਿੰਘ ਕਥਾ ਕਰਦੇ ਹੋਣਗੇ ਤੇ ਕਿਵੇਂ ਅਨੰਦਪੁਰ ਸਾਹਿਬ ਦੇ ਵਿੱਚ ਸੈਰ ਕਰਨ ਗੇੜਾ ਦੇਣ ਜਾਂਦੇ ਹੋਣਗੇ ਤੇ ਅੱਜ ਜਦੋਂ ਅਨੰਦਪੁਰ ਸਾਹਿਬ ਛੱਡਣਾ ਪਿਆ ਇਦਾਂ ਲੱਗਦਾ ਹੈ ਵੀ ਅੱਜ ਗਲੀਆਂ ਦੇ ਕੱਖ ਵੀ ਰੋਂਦੇ ਐ ਧੰਨ ਗੁਰੂ ਗੋਬਿੰਦ ਸਿੰਘ ਦੇ ਜਾਣ ਕਰਕੇ ਆ ਕਵਿਤਾ ਸੁਣਦੇ ਆ ਜੀ ਫਿਰ ਆਪਾਂ ਸਮਾਪਤੀ ਕਰਾਂਗੇ ਇਕਾਗਰਤਾ ਬਣਾ ਕੇ ਰੱਖਿਓ ਭੰਗ ਨਾ ਹੋ ਹਾਂ ਹੁਣ ਸੁਣੋ
ਮਾਹੀ ਦੇ ਵਿਛੋੜੇ ਵਾਲੀ ਰਾਤ ਆਈ ਕੈਰ ਦੀ ਮਾਹੀ ਦੇ ਵਿਛੋੜੇ ਵਾਲੀ ਰਾਤ ਆਈ ਕੈਰ ਦੀ ਗਲੀ ਗਲੀ ਰੋਂਦੀ ਏ ਆਨੰਦਪੁਰ ਸ਼ਹਿਰ ਦੀ ਗਲੀ ਗਲੀ ਰੋਂਦੀ ਏ ਆਨੰਦਪੁਰ ਸ਼ਹਿਰ ਦੀ ਦਾਤਾ ਸਾਡੇ ਕੋਲੋਂ ਕਿਹੜਾ ਬਦਲਾ ਚੁਕਾਇਆ ਦਾਤਾ ਸਾਡੇ ਕੋਲੋਂ ਦਸੀ ਸਾਡੇ ਪ੍ਰੀਤਮਾਂ ਕਿਉਂ ਮੁਖ ਤੂੰ ਛੁਪਾਇਆ ਏ ਦਸ ਸਾਡੇ ਪ੍ਰੀਤਮਾਂ ਕਿਉਂ ਮੁਖ ਤੂੰ ਛੁਪਾਇਆ ਹੋਇਆ ਕੀ ਕਸੂਰ ਕੀ ਕਸੂਰ ਸਾਥੋਂ ਸਜਾ ਕੇ ਸਵੈਰ ਦੀ
ਹੋਇਆ ਕੀ ਕਸੂਰ ਸਾਥੋਂ ਸਜਾ ਕਿਸ ਵੈਰ ਦੀ ਕਾਹਦੀ ਸਜ਼ਾ ਹੈ ਜਿਹੜਾ ਛੱਡ ਕੇ ਚੱਲੇ ਆਨੰਦਪੁਰ ਸਾਹਿਬ ਤੁਹਾਡੇ ਬਿਨਾਂ ਇਹ ਰੌਣਕ ਨਹੀਂ ਰਹਿਣੀ ਇੱਥੇ ਤੁਹਾਡੇ ਬਿਨਾਂ ਆ ਜੋਸ਼ ਨਹੀਂ ਰਹਿਣਾ ਇੱਥੇ ਤੁਹਾਡੇ ਬਿਨਾਂ ਸੱਚ ਨਹੀਂ ਰਹਿਣਾ ਇੱਥੇ ਤੁਸੀਂ ਚਲੇ ਗਿਆ ਸੱਚ ਨਹੀਂ ਰਹਿਣਾ ਇੱਥੇ ਹਿੱਲ ਜਾਣਾ ਸਾਰਾ ਕੁਛ ਜੋ ਅੱਜ ਹਿੱਲਿਆ ਪਿਆ ਵੇਖਦੇ ਹਾਂ ਗੋਲਕ ਚੋਰ ਆ ਜਾਣਗੇ ਇੱਥੇ ਮੱਥਾ ਟੇਕ ਲਓ ਇੱਥੇ ਟੇਕ ਲਓ ਇੱਥੇ ਆ ਕਰਨਗੇ ਸੱਚ ਨਹੀਂ ਦੱਸਣਾ ਤੇਰੇ ਵਾਲਾ ਕਿਸੇ ਨੇ ਤੁਹਾਡੇ ਵਾਲਾ ਜੋਸ਼ ਨਹੀਂ ਭਰਨਾ ਕਿਸੇ ਨੇ ਸਪਿਰਿਟ ਨਹੀਂ ਭਰਨਾ ਕਿਸੇ ਨੇ ਸੱਚੇ ਪਾਤਸ਼ਾਹ ਇਹਨਾਂ ਨੇ ਤੇ ਜਗ੍ਹਾ ਜਗ੍ਹਾ ਮੱਥੇ ਟਿਕਾਈ ਜਾਣੇ ਇੱਥੇ ਟੇਕ ਲਓ ਜੀ ਪੈਸੇ ਕੱਢੋ ਇੱਥੇ ਵੀ ਟੇਕ ਲਓ ਇੱਥੇ ਵੀ ਟੇਕ ਲਓ ਜੋ ਤੁਸੀਂ ਦੱਸਦੇ ਹੋ ਉਹ ਨਹੀਂ ਦੱਸ ਸਕਣਾ ਕਿਸੇ ਨੇ ਵਾਹ ਵਾਹ ਲਓ ਹੁਣ ਫਿਰ ਸੁਣੋ
ਹੋਇਆ ਕੀ ਕਸੂਰ ਸਾਥੋਂ ਸਜਾ ਕੇ ਸਵੈਰ ਦੀ ਗਲੀ ਗਲੀ ਰੋਂਦੀ ਆਨੰਦਪੁਰ ਸ਼ਹਿਰ ਦੀ ਗਲੀ ਗਲੀ ਰੋਂਦੀ ਆਨੰਦਪੁਰ ਸ਼ਹਿਰ ਦੀ ਜਿਨ੍ਹਾਂ ਗਲੀਆਂ ਚੂਰੇ ਫਤਿਹ ਸਿੰਘ ਖੇਡਦਾ ਜਿਨ੍ਹਾਂ ਗਲੀਆਂ ਚੂਰੇ ਹੋ ਫਤਿਹ ਸਿੰਘ ਖੇਡਦਾ ਉਹਨਾਂ ਗਲੀਆਂ ਚ ਵੈਰੀ ਸੱਪ ਵਾਂਗ ਮੇਲਦਾ ਉਹਨਾਂ ਗਲੀਆਂ ਚ ਵੈਰੀ ਸੱਪ ਵਾਂਗ ਮੇਲਦਾ ਚੱਲੀ ਨਹੀਂ ਉਹ ਜਾਂਦੀ ਚੱਲੀ ਨਹੀਂ ਉਹ ਜਾਂਦੀ ਗੁਲਾਮੀ ਕਿਸੇ ਗੈਰ ਦੀ
ਚੱਲੀ ਨਹੀਂ ਉਹ ਜਾਂਦੀ ਗੁਲਾਮੀ ਕਿਸੇ ਗੈਰ ਦੀ
ਚੱਲੀ ਨਹੀਂ ਉਹ ਜਾਂਦੀ ਗੁਲਾਮੀ ਕਿਸੇ ਗੈਰ ਦੀ ਗਲੀ ਗਲੀ ਰੋਂਦੀ ਆਨੰਦਪੁਰ ਸ਼ਹਿਰ ਦੀ, ਗਲੀ ਗਲੀ ਰੋਂਦੀ ਆਨੰਦਪੁਰ ਸ਼ਹਿਰ। ਯਾਦ ਆਵੇ ਜੋਰਾਵਾਰੂ ਅਜੀਤ ਤੇ ਜੁਝਾਰ ਦੀ, ਯਾਦ ਆਵੇ ਜੋਰਾਵਾਰੂ ਅਜੀਤ ਤੇ ਜੁਝਾਰ ਦੀ, ਜਿਨ੍ਹਾਂ ਦੇ ਸਹਾਰੇ ਜਿਉਂਦੀ ਰੌਣਕ ਬਜ਼ਾਰ ਦੀ, ਜਿਨ੍ਹਾਂ ਦੇ ਸਹਾਰੇ ਜਿਉਂਦੀ ਰੌਣਕ ਬਜ਼ਾਰ ਦੀ। ਲੱਭਦੀ ਨਾ ਧੂੜ ਲੱਭਦੀ ਨਾ ਧੂੜ ਸਾਨੂੰ ਬੱਚਿਆਂ ਦੇ ਪੈਰ ਦੀ, ਲੱਭਦੀ ਨਾ ਧੂੜ ਸਾਨੂੰ ਬੱਚਿਆਂ ਦੇ ਪੈਰ ਦੀ, ਗਲੀ ਗਲੀ ਰੋਂਦੀ ਆਨੰਦਪੁਰ ਸ਼ਹਿਰ ਦੀ, ਗਲੀ ਗਲੀ ਰੋਂਦੀ ਆਨੰਦਪੁਰ ਸ਼ਹਿਰ ਦੀ।
ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ। ਫਿਰ ਪੰਜ ਪੋਹ ਦੀ ਰਾਤ ਨੂੰ ਆਨੰਦਪੁਰ ਸਾਹਿਬ ਛੱਡ ਕੇ ਕੀਰਤਪੁਰ ਸਾਹਿਬ ਵੱਲ ਆਏ, ਇੱਥੋਂ ਹੁੰਦੇ ਹੋਏ ਫਿਰ ਸਰਸਾ ਵੱਲ ਚਲੇ ਗਏ। ਸੋ ਮੈਂ ਵੈਸੇ ਇਤਿਹਾਸ ਜਿਹੜਾ ਹੈ ਨਾ ਜੀ ਸਾਹਿਬਜ਼ਾਦਿਆਂ ਦਾ, ਸਾਲ ਵਿੱਚ ਇੱਕ ਵਾਰੀ ਸੁਣਾਉਂਦਾ ਜਦੋਂ ਸ਼ਹੀਦੀ ਦਿਹਾੜੇ ਚੱਲਦੇ ਹੁੰਦੇ, ਉਹਨਾਂ ਵਿੱਚ ਆਪਾਂ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਾ ਪ੍ਰਸੰਗ ਸੁਣਾਈਦਾ ਅੱਗੇ ਪਿੱਛੇ, ਕਿਉਂਕਿ ਉਹ ਮਾਹੌਲ ਹੁੰਦਾ ਉਹੀ ਦਿਨ ਚੱਲਦੇ ਹੁੰਦੇ ਆ, ਉਹ ਗੱਲ ਬੜੀ ਵੱਖਰੀ ਹੈ। ਪਰ ਇੱਥੋਂ ਦੀ ਸੰਗਤ ਨੇ ਕਿਹਾ ਪਰ ਸੁਣਾਵਾਂਗੇ ਤੇ ਜ਼ਰੂਰ ਆਪਾਂ ਸਾਰੇ ਰਲ ਮਿਲ ਕੇ, ਆਨੰਦੀ ਹੈ। ਚਲੋ ਇਤਿਹਾਸ ਵੀ ਗੁਰਬਾਣੀ ਨੂੰ ਵੀ ਸਮਝਣਾ ਹੈ, ਪਰ ਤਾਂ ਗੱਲ ਬਣੇਗੀ ਜੇ ਕਿਰਪਾ ਕਰਕੇ ਤੁਸੀਂ ਕੱਲ੍ਹ ਵੇਲੇ ਨਾਲ ਆਓ। ਹੁਣ ਵੇਖੋ ਜਦੋਂ ਤੱਕ ਟਿਕਾ ਬਣਿਆ ਨਾ ਅੱਜ ਦੀਵਾਨ ਵਿੱਚ, ਉਦੋਂ ਤੱਕ 9:30 ਵੱਜ ਗਏ ਸੀ ਤੇ 8 ਵਜੇ ਤੋਂ ਪਹਿਲਾਂ ਮੈਂ 5 ਮਿੰਟ ਬਹਿ ਗਿਆ ਸੀ ਸਟੇਜ ਤੇ ਆ ਕੇ। ਉਦੋਂ ਤੇ 15 ਕੁ ਜਣੇ ਬੈਠੇ ਸੀ ਇੱਥੇ, ਤੇ ਮੇਰੀ ਆਪ ਸਾਰਿਆਂ ਨੂੰ ਬੇਨਤੀ ਹੈ ਵੀ ਜੇ ਏਦਾਂ ਸੁਣਨਾ ਇਤਿਹਾਸ ਫਿਰ ਵੇਲੇ ਨਾਲ ਆਓ ਤੇ ਟਿਕਾ ਬਣਾ ਕੇ ਬੈਠੋ। ਫਿਰ ਆਪਾਂ ਏਦਾਂ ਕਰਾਂਗੇ ਵੀ ਦੀਵਾਨ ਆਪਾਂ 8 ਵਜੇ ਤੋਂ ਪਹਿਲਾਂ ਸ਼ੁਰੂ ਕਰ ਲਾਂਗੇ, 8:30 ਤੱਕ ਆਪਾਂ ਸ਼ਬਦ ਪੜਾਂਗੇ, 9 ਵਜੇ ਤੱਕ ਆਪਾਂ ਸ਼ਬਦ ਵਿਚਾਰ ਕਰਾਂਗੇ, 9 ਵਜੇ ਤੋਂ ਫਿਰ ਇਤਿਹਾਸ ਸ਼ੁਰੂ ਕਰ ਲਾਂਗੇ। ਫਿਰ ਕਿਰਪਾ ਕਰਕੇ 1.5 ਘੰਟਾ ਘੱਟ ਤੋਂ ਘੱਟ ਆਪਾਂ ਫਿਰ ਕੱਲ੍ਹ ਨੂੰ, ਤਾਂ ਗੱਲ ਬਣੇਗੀ ਜੇ ਵੇਲੇ ਨਾਲ ਆਓਗੇ। ਜੇ ਸੁਣਨਾ ਹੈ ਤੇ ਟਿਕ ਕੇ ਬੈਠੋ, ਸੁਣੋ, ਵੇਲੇ ਨਾਲ ਆਓ। ਕੰਮ ਕਾਰ ਨਹੀਂ ਮੁੱਕਣੇ, ਕੰਮ ਮੁਕਾਉਂਦੇ ਮੁਕਾਉਂਦੇ ਆਪਾਂ ਮੁੱਕ ਜਾਣਾ, ਕੁਝ ਚਿਰ ਲਾ ਹੱਲ, ਪੂਰਾ ਨਕਸ਼ਾ ਸਾਹਮਣੇ ਬਣੇਗਾ ਇਹਦੇ 'ਚ ਕੋਈ ਸ਼ੱਕ ਨਹੀਂ, ਪਰ ਟਿਕ ਕੇ ਬੈਠੋ ਆਓ। ਕੱਲ੍ਹ ਦੇ ਦੀਵਾਨ ਵਿੱਚ ਸਭ ਨੂੰ ਬੇਨਤੀ ਹੈ ਕਿਰਪਾ ਕਰਕੇ ਚੇਤਾ ਰੱਖਿਓ ਜੀ, 7:30 ਜਥਾ ਸ਼ੁਰੂ ਕਰ ਲਏਗਾ, 7:30 ਵਜੇ ਸੱਜ ਜਿਓ ਆ ਕੇ ਕਿਰਪਾ ਕਰਕੇ ਬੇਨਤੀ। 8 ਵਜੇ ਤੋਂ ਪਹਿਲਾਂ ਪਹਿਲਾਂ ਭੈਣਾਂ ਵੀ ਚੇਤਾ ਰੱਖਿਓ, ਵੀਰ ਵੀ ਵੇਲੇ ਨਾਲ ਜਗ੍ਹਾ ਮੰਨ ਕੇ ਆਪੋ ਆਪਣੀ ਨਾ ਪੰਡਾਲ ਵਿੱਚ ਸੱਜ ਜਾਇਓ। ਕੱਲ੍ਹ ਇਹਦੀ ਡਿਊਟੀ ਹੋ ਜਾਣੀ ਹੈ ਸੰਗਤ, ਤੇ ਪਰਸੋਂ ਤੇ ਦੁੱਗਣੀ ਸੰਗਤ ਹੋ ਜਾਏਗੀ। ਇਸ ਕਰਕੇ ਵੇਲੇ ਨਾਲ ਆ ਕੇ ਪਿੰਡ ਵਾਲਿਆਂ ਨਾਲ ਸਹਿਯੋਗ ਦਿਓ, ਪ੍ਰਸ਼ਾਦਾ ਪਾਣੀ ਪਕਾਓ ਵੀ ਇੱਥੇ ਹੀ, ਵਰਤਾਓ ਵੀ ਇੱਥੇ ਹੀ, ਛਕੋ ਵੀ ਇੱਥੇ ਹੀ। ਵੇਲੇ ਨਾਲ 6 ਵਜੇ ਆ ਜਾਇਆ ਕਰੋ ਭਾਈ, ਨਾਲੇ ਸੇਵਾ ਕਰਿਆ ਕਰੋ, ਨਾਲੇ ਪ੍ਰਸ਼ਾਦਾ ਪਾਣੀ ਬਣਾਇਆ ਕਰੋ, ਨਾਲੇ ਛਕਿਆ ਕਰੋ। ਵੇਲੇ ਨਾਲ ਪ੍ਰਸ਼ਾਦਾ ਪਾਣੀ ਛੱਕ ਕੇ 8 ਵਜੇ ਲੰਗਰ ਬੰਦ ਕਰ ਦਿਆ ਕਰੋ। 8 ਵਜੇ ਤੋਂ ਪਹਿਲਾਂ ਪਹਿਲਾਂ ਸਾਰੇ ਛਕ ਲਿਆ ਕਰੋ, ਲੰਗਰ 8 ਵਜੇ ਬੰਦ ਹੋ ਜਾਂਦਾ ਹੈ, ਫਿਰ 10:30 ਵਜੇ ਦੁਬਾਰਾ ਲੰਗਰ ਸ਼ੁਰੂ ਹੋ ਜਾਏਗਾ। ਕਿਰਪਾ ਕਰਕੇ ਬੇਨਤੀ ਧਿਆਨ 'ਚ ਰੱਖਿਓ, ਕੱਲ੍ਹ ਤੇ ਪਰਸੋਂ ਦੋਵੇਂ ਦਿਨ ਇਦਾਂ ਹੀ ਜਿਵੇਂ 9 ਵਜੇ ਤੋਂ ਬਾਅਦ ਟਿਕਾ ਬਣਿਆ ਨਾ, ਇਦੋਂ ਪਹਿਲਾਂ ਪਹਿਲਾਂ 8 ਵਜੇ ਤੋਂ ਪਹਿਲਾਂ ਪਹਿਲਾਂ ਆਇਓ ਵੇਲੇ ਨਾਲ, ਜਗ੍ਹਾ ਮੱਲ ਕੇ ਆਪੋ ਆਪਣੀ ਆਪਾਂ ਮਾਰ ਦੇ ਚਰਨਾਂ 'ਚ ਸਜੀਏ। ਕੱਲ੍ਹ ਆਪਾਂ ਇਹ ਤੋਂ ਅੱਗੇ ਇਤਿਹਾਸ ਵੀ ਨਾਲ ਗੁਰਬਾਣੀ ਦੀ ਵਿਚਾਰ ਵੀ ਕਰਾਂਗੇ, ਇਤਿਹਾਸ ਵੀ ਸਮਝਾਂਗੇ, ਤੇ ਅਸੀਂ ਇਹ ਕੋਸ਼ਿਸ਼ ਜ਼ਰੂਰ ਕਰਨੀ ਹੈ ਵੀ ਅਸੀਂ ਸਟਰੋਂਗ ਕਿਵੇਂ ਹੋਈ। ਕੱਲਾ ਇਦਾਂ ਨਹੀਂ ਜੀ ਇਤਿਹਾਸ ਸੁਣਨਾ ਹੈ, ਗੁਰਮੁਖੋ ਸਵਾਦ ਫੇਰ ਆਉਣਾ ਜੇ ਸੁਣ ਸੁਣ ਕੇ ਗੁਰਬਾਣੀ ਦਾ ਗਿਆਨ ਲੈ ਕੇ ਅਸੀਂ ਖੁਦ ਇਤਿਹਾਸ ਬਣਾਈਏ। ਇਤਿਹਾਸ ਸੁਣਿਆ ਤੇ ਸੁਣਾਇਆ ਹੀ ਹੈ, ਇਤਿਹਾਸ ਬਣਾਉਣ ਵਾਲੇ ਨਹੀਂ ਬਣੇ ਅਜੇ ਆਪਾਂ। ਇਤਿਹਾਸ ਬਣਾਈਏ, ਗੁਰਬਾਣੀ ਦਾ ਸੱਚਾ ਗਿਆਨ ਲੈ ਕੇ, ਇਤਿਹਾਸ ਸੁਣ ਸਮਝ ਕੇ, ਆਪਣੇ ਪਿਓ ਵਰਗੇ ਬਣ ਕੇ ਵਿਖਾਈਏ, ਆਪਣੇ ਪਿਤਾ ਵਰਗੇ ਬਣ ਕੇ ਵਿਖਾਈਏ। ਉਹਨਾਂ ਨੂੰ ਕੋਈ ਲੋਭ ਨਹੀਂ ਸੀ, ਕੋਈ ਲਾਲਚ ਨਹੀਂ ਸੀ, ਛੱਡਣ ਲੱਗਿਆਂ ਮਿੰਟ ਨਹੀਂ ਲਾਇਆ। ਬਸ ਆਪਾਂ ਵੀ ਇਦਾਂ ਦੇ ਹੋਈਏ ਵੀ ਜੇ ਸਭ ਕੁਝ ਵੀ ਛੱਡਣਾ ਪੈ ਗਿਆ ਤਾਂ ਵੀ ਪਰਵਾਹ ਨਹੀਂ, ਤੁਰਨਾ ਸੱਚ ਦੇ ਰਾਹ ਤੇ। ਸਿਧਾਂਤਾਂ ਨਾਲ ਕੋਈ ਸਮਝੌਤਾ ਨਹੀਂ ਕਰਨਾ ਜ਼ਿੰਦਗੀ 'ਚ। ਇੱਥੇ ਖੜੀਏ, ਇਸ ਟੌਪਿਕ ਨੂੰ ਚੰਗੀ ਤਰ੍ਹਾਂ ਸਮਝਾਂਗੇ ਕੱਲ੍ਹ ਦੇ ਦੀਵਾਨ ਵਿੱਚ। ਵੇਲੇ ਨਾਲ ਆਉਣ ਦੀ ਖੇਚਲ ਕਰਿਓ ਜੀ, ਗੁਰੂ ਜੀ ਜਾਣਗੇ ਫਿਰ ਚੱਲਾਂਗੇ, 5-4 ਮਿੰਟ ਟਿਕੇ ਰਿਹੋ ਸਤਿਗੁਰ ਜੀ ਅੱਗੇ ਅੱਗੇ, ਫਿਰ ਸਾਰੀਆਂ ਸੰਗਤਾਂ ਨੇ ਚਾਲਾ ਪਾਉਣ ਦੀ ਖੇਚਲ ਕਰਨੀ। ਪਹਿਲਾਂ ਨਹੀਂ ਜਾਣਾ, ਗੁਰੂ ਜੀ ਅੱਗੇ ਅੱਗੇ ਜਾਣਗੇ। 2.5 ਘੰਟੇ ਬਹੁਤ ਟਿਕਾ ਨਾਲ ਬੈਠੇ ਸਭ ਦਾ ਧੰਨਵਾਦ, ਕੱਲ੍ਹ ਵੇਲੇ ਨਾਲ ਆਇਓ, ਇਹ ਬੇਨਤੀ ਖਿਆਲ 'ਚ ਰੱਖਿਓ। ਜਿਨ੍ਹਾਂ ਨੇ ਮੱਥਾ ਨਹੀਂ ਟੇਕਿਆ ਗੁਰੂ ਜੀ ਨੂੰ ਦੂਰੋਂ, ਆਓ ਪ੍ਰੇਮ ਭੇਟਾ ਆਪਣੀ ਰੱਖ ਲਓ। ਬਾਕੀ ਸਾਰੀ ਸੰਗਤ ਸਹਿਜੀ ਰਵੇ, ਗੱਜ ਕੇ ਆਨੰਦ ਸਾਹਿਬ ਚ ਬੋਲੋ। ਰੱਬ ਕਲੀ ਮਹੱਲਾ ਤੀਜਾ, ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਅਨੰਤ ਪਾਇਆ ਮੇਰੀ ਪਾਏ ਸਤਿਗੁਰ ਮੈਂ ਪਾਇਆ, ਗੁਰਤਾ ਪਾਇਆ ਸਹਿਜੀ ਜੀਵਨ ਜਾਵਾ ਰਾਗ ਰਤਨ ਪਰਵਾਨ ਭਰੀਆਂ ਸ਼ਬਦ ਗਾਵਣ ਆਈਆਂ ਪ੍ਰਭ ਤੂੰ ਕਹੋ ਹਰੀ ਤੇਰਾ ਨਾਮ ਜੀਵਨ ਕਹਿ ਨਾਨਕ ਅਨੰਤ ਹੋਆ ਸਤਿਗੁਰੂ ਮੈਂ ਪਾਇਆ ਸਦਾ ਰਹੂ ਹਰ ਨਾਲ ਰਹੋ ਤੂੰ ਬਾਦ ਮੇਰੇ ਦੁੱਖ ਸਭ ਵਿਸਾਜ ਸਮਰਥ ਸੁਆਮੀ ਸੋ ਕਿਉਂ ਮਨ ਹੋ ਵਸਾਜੇ ਸਾਚੇ ਸਾਹਿਬ ਕਿਆ ਨਾਹੀ ਕਰਤੇ ਰਹੇ ਸਦਾ ਸਿਮਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨਕਰ ਮਨ ਵਸਿਆ ਰਾਜੇ ਸ਼ਬਦ ਮੈਂ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਰਹਿ ਸਾਜਾ ਨਾਮ ਪਿਆਰਾ ਨਾਰੋ ਸਾਜ ਨਾਮ ਆਧਾਰ ਪਿਆ ਜਿਨ ਕੋ ਕਾ ਸਭ ਗਵਾਰ ਹਰ ਸਾਤ ਸੁਖ ਮਨ ਆਇ ਵਸਿਆ ਜਿਨ ਇੱਛਾ ਸਭ ਪੁਜਾਰੀਆ ਗੁਰਵਾਨ ਪਿਤਾ ਗੁਰੂ ਜਿਸ ਕੀ ਆਇ ਬਣਿਆ ਹੈ ਨਾਨਕ ਸੁਣੋ ਸੰਤੋ ਸ਼ਬਦ ਤਰਹੋ ਪਿਆਰੋ ਸਾਜਾ ਨਾਮ ਆਇਆ ਸ਼ਬਦ ਰਾਜੇ ਕਲਾ ਜਿਤ ਕਰ ਧਾਰੀਆ ਕਰਮ ਪਾਇਆ ਦੂਜੇ ਨੌ ਸੇ ਨਾਮ ਹਰ ਕਹਿ ਲਾਗੇ ਆਨੰਦ ਸੁਣੋ ਵੱਡ ਭਾਗੀ ਹੋ ਅਗਲ ਬਨੋ ਰਸ ਪੂਰੇ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਕਹੇ ਸਭਸੇ ਸਤਿਗੁਰ ਰਹਿਆ ਭਰਪੂਰ ਪਵਣ ਗੁਰੂ ਬਾਣੀ ਪਿਤਾ ਮਾਤਾ ਧਰਮ ਮਹਤਾਈ ਚੰਗਿਆਈਆਂ ਪੁਰਾਈਆਂ ਸਾਚੇ ਧਰਮ ਹਜ਼ੂਰ ਤੇਰੇ ਨਸ਼ੇ ਦੂਰ ਇੱਕ ਤੇ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਹੈ, ਜਿਨ੍ਹਾਂ ਨੇ ਅੰਮ੍ਰਿਤ ਛਕਣਾ ਹੈ ਉਹ ਮਨ ਬਣਾ ਕੇ ਨਾਮ ਲਿਖਾਓ, ਪਰਸੋਂ ਨੂੰ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ। ਦੂਜੀ ਬੇਨਤੀ ਇਹ ਹੈ ਵੀ ਸੰਗਤ ਜਦੋਂ ਆਉਂਦੀ ਹੈ ਜਾਂ ਜਦੋਂ ਵਾਪਸ ਜਾਂਦੇ ਆ, ਵਿੱਚ ਕਈ ਮਾੜੀ ਨੀਅਤ ਵਾਲੇ ਜੇਬ ਕਤਰੇ ਵੀ ਆ ਜਾਂਦੇ। ਚੰਡੀਗੜ੍ਹ ਦੇ ਇਲਾਕੇ 'ਚ ਮੈਨੂੰ 12-13 ਸਾਲ ਹੋ ਗਏ ਆਉਂਦੇ ਆ, ਜਿੱਥੇ ਵੀ ਦੀਵਾਨ ਲੱਗਦੇ ਨੇ ਬੜੇ ਮੋਬਾਈਲ ਚੋਰੀ ਹੋ ਗਏ ਜੀ, ਪਰਸ ਚੋਰੀ ਹੋ ਗਏ, ਇਹ ਹੁੰਦਾ ਹੈ। ਤੇ ਅੱਜ ਵੀ ਆਏ ਹੋਣਗੇ ਉਹ ਬੰਦੇ, ਤੇ ਕਿਰਪਾ ਕਰਕੇ ਇਹ ਖਿਆਲ ਰੱਖੋ, ਆਪਣੇ ਪਰਸ ਸਾਂਭ ਕੇ ਰੱਖਿਓ, ਮੋਬਾਈਲ ਜ਼ਰੂਰ ਸੰਭਾਲ ਕੇ ਰੱਖਿਓ। ਜਦੋਂ ਇੱਦਾਂ ਮੱਥਾ ਟੇਕਦੇ ਹੋ ਨਾ ਤੇ ਪਤਾ ਹੀ ਨਹੀਂ ਲੱਗਦਾ ਕਦੋਂ ਕੱਢ ਕੇ ਲੈ ਜਾਂਦੇ। ਤੁਸੀਂ ਹੁਣ ਖਿਆਲ ਰੱਖਣਾ ਭਾਈ, ਹੁਣ ਤੁਹਾਡੀ ਜ਼ਿੰਮੇਵਾਰੀ ਹੈ, ਪਹਿਲਾਂ ਦੱਸ ਦਿੱਤਾ, ਖਿਆਲ ਰੱਖਿਓ। ਮੁੜ ਕੇ ਅਨਾਊਂਸਮੈਂਟ ਕਰਾਉਂਦੇ ਹਾਂ ਜੀ, ਦੱਸੋ ਜੀ, ਤੇ ਜਿਹੜੇ ਵਿੱਚ ਆਏ ਵੀ ਹੋਏ ਨੇ ਉਹਨਾਂ ਨੂੰ ਵੀ ਬੇਨਤੀ ਹੈ ਵੀ ਖਿਆਲ ਰੱਖੋ, ਖੜਕੈਂਤੀ ਬਹੁਤ ਹੋਏਗੀ, ਹੁਣ ਧਿਆਨ ਰੱਖਿਓ। ਜਿਹੜੇ ਵਿੱਚ ਆਏ ਵੀ ਉਹ ਵੀ ਖਿਆਲ ਰੱਖਿਓ, ਕਿਸੇ ਦੀ ਜੇਬ 'ਚ ਹੱਥ ਪਾ ਲੈਂਦੇ ਆ ਜੀ, ਇੱਦਾਂ ਹੀ ਬਹੁਤ ਵਾਰ ਹੁੰਦਾ ਹੈ, ਧਿਆਨ ਰੱਖਿਓ। ਲਓ ਗੱਜ ਕੇ ਜਿੰਨੀ ਨਾਮ ਜਿੰਨੀ ਨਾਮ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ। ਸੋ ਕਹੋ ਟਲ ਗੁਰ ਸੇਵੀਐ ਇਹ ਨਿਸ ਸਹਿਜ ਸੁਭਾਏ, ਦਰਸ਼ਨ ਪਰਸਿਐ ਗੁਰੂ ਕੇ, ਜਨਮ ਮਰਨ ਦੁਖ ਜਾਏ। ਵਾਹਿਗੁਰੂ ਜੀ ਸੂਹੀ ਮਹਲਾ ਚੌਥਾ, ਜਿਨ ਕੈ ਅੰਤਰ ਵਸਿਆ ਮੇਰਾ ਹਰ ਹਰ, ਤਿਨ ਕੇ ਸਭ ਰੋਗ ਗਵਾਏ, ਤੇ ਮੁਕਤ ਭਏ ਜਿਨ ਹਰ ਨਾਮ ਤੇ ਆਇਆ, ਤਿਨ ਪਵਿੱਤ ਪਰਮ ਪਦ ਪਾਏ। ਜਿਨ ਕੈ ਅੰਤਰ ਵਸਿਆ ਮੇਰਾ ਹਰ ਹਰ, ਤਿਨ ਕੇ ਸਭ ਰੋਗ ਗਵਾਏ, ਤੇ ਮੁਕਤ ਭਏ ਜਿਨ ਹਰ ਨਾਮ ਤੇ ਆਇਆ, ਤਿਨ ਪਵਿੱਤ ਪਰਮ ਪਦ ਪਾਏ। ਮੇਰੇ ਰਾਮ ਹਰ ਜਨ ਅਰੋਗ ਭਏ, ਗੁਰਬਚਨੀ ਜਿਨ੍ਹਾਂ ਜਪਿਆ ਮੇਰਾ ਹਰ ਹਰ, ਤਿਨ ਕੇ ਹਉਮੈ ਰੋਗ ਗਏ ਰਹਾਉ। ਬ੍ਰਹਮਾ ਵਿਸ਼ਨੁ ਮਹਾਂਦੇਉ ਤ੍ਰੈ ਗੁਣ ਰੋਗੀ, ਵਿੱਚ ਹੋਮੈ ਕਾਰ ਕਮਾਈ, ਜਿਨ ਕੀਏ ਤਿਸੈ ਨਾ ਚੇਤਹਿ ਬਪੜੇ, ਹਰ ਗੁਰਮੁਖ ਸੋਚੀ ਪਾਈ। ਹਉਮੈ ਰੋਗ ਸਭ ਜਗ ਤੁਬਿਆਪਿਆ, ਤਿਨ ਕੋ ਜਨਮ ਮਰਨ ਦੁਖ ਭਾਰੀ, ਗੁਰ ਪ੍ਰਸਾਦੀ ਕੋ ਵਿਰਲਾ ਛੂਟੈ,
ਤਿਸ ਜਨ ਕੋ ਹਉ ਬਲਿਹਾਰੀ ਜਿਨ ਸਿਸ਼ਟ ਸਾਜੀ ਸੋਈ ਹਰ ਜਾਣੈ ਤਾਂ ਕਾ ਰੂਪ ਅਪਾਰੋ ਨਾਨਕ ਆਪੇ ਵੇਖੋ ਹਰ ਬਿਗਸੈ ਗੁਰਮੁਖ ਬ੍ਰਹਮ ਵਿਚਾਰੋ ਜਿਨ ਸਿਸ਼ਟ ਸਾਜੀ ਸੋਈ ਹਰ ਜਾਣੈ ਤਾਂ ਕਾ ਰੂਪ ਅਪਾਰੋ ਨਾਨਕ ਆਪੇ ਵੇਖੋ ਹਰ ਬਿਗਸੈ ਗੁਰਮੁਖ ਬ੍ਰਹਮ ਵਿਚਾਰੋ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।